ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ
ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ
ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ
ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ
ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਧ ਪਛਾਣ ਆਪਣਾ ਬਿਰਧ ਪਛਾਣ
ਆਪਣਾ ਬਿਰਧ ਪਛਾਣ ਆਪਣਾ ਬਿਰਧ ਪਛਾਣ
ਆਪਣਾ ਬਿਰਧ ਪਛਾਣ ਆਪਣਾ ਬਿਰਧ ਪਛਾਣ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ
ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ
ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਸਾਚਾ ਸਾਹਿਬ ਸਦ ਮਿਹਰਬਾਨ 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 ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇ ਗਾ ਸਿਰ ਜਣਹਾਰ ਸਾਚਾ ਸਾਹਿਬ ਸਦ ਮਿਹਰਬਾਨ ਮੀਂਹ ਵਰਦੈ ਕਿਰਪਾ ਦਾ ਮਨ ਮੇਰਾ ਪੰਛੀ ਦੌੜਿਆ ਫਿਰਦਾ ਮੀਂਹ ਵਰਦੈ ਕਿਰਪਾ ਦਾ ਮਨ ਮੇਰਾ ਪੰਛੀ ਦੌੜਿਆ ਫਿਰਦਾ
ਕਿਰਪਾ ਦਾ ਮਨ ਮੇਰਾ ਪੰਛੀ ਦੌੜਿਆ ਫਿਰਦਾ ਮੀਂਹ ਵਰਦੈ ਕਿਰਪਾ ਦਾ ਮਨ ਮੇਰਾ ਪੰਛੀ ਦੌੜਿਆ ਫਿਰਦਾ
ਮੀਂਹ ਵਰਦੈ ਕਿਰਪਾ ਦਾ
मन मेरा पंछी दौड़िया फिरदा मीठा कृपा दा मन मेरा पंछी दौड़िया फिरदा
मी वरदा कृपा दा मी वरदा कृपा दा मन मेरा पंछी दौड़िया फिरदा मी वरदा कृपा दा मन मेरा पंछी दौड़िया फिरदा
मी वरदा कृपा दा मन मेरा पंछी दौड़िया फिरदा मी वरदा कृपा दा मन मेरा पंछी दौड़िया
कृपा दा मन मेरा पंछी दौड़िया फिरदा मी वरदा कृपा दा मन मेरा पंछी दौड़िया फिरदा
पंछी दौड़िया फिरदा मन मेरा पंछी दौड़िया फिरदा पंछी दौड़िया फिरदा मन मेरा पंछी दौड़िया फिरदा
पंछी दौड़िया फिरदा मन मेरा पंछी दौड़िया फिरदा पंछी दौड़िया फिरदा मन मेरा पंछी दौड़िया फिरदा
पंछी दौड़िया फिरदा मन मेरा पंछी दौड़िया फिरदा पंछी दौड़िया फिरदा मन मेरा पंछी दौड़िया फिरदा
मी वरदा कृपा दा मन मेरा पंछी दौड़िया फिरदा मी वरदा कृपा दा मन मेरा पंछी दौड़िया फिरदा
मी वरदा कृपा दा मन मेरा पंछी दौड़िया फिरदा मी वरदा कृपा दा मन मेरा पंछी दौड़िया फिरदा
मी वरदा कृपा दा मन मेरा पंछी दौड़िया फिरदा वरदा कृपा दा मन मेरा पंछी दौड़िया फिरदा
कबीर मन पंखी पयो उड़ उड़ दह दिश जाए जो जैसी संगत मिले सो तैसो फल खाए आओ आपां सारे अज हफ्तावारी समागम विच भाई साहब पासों गुरमत दियां विचारां कथा कीर्तन सुनने वास्ते पहुंचे हाँ थोड़े समय तक जो उन्होंने दरबार साहब दे विच आ जाना है जिन्ना चर नहीं आउंदे उन्ना चर आपां मन बिरतियां एकाग्र करके कुछ समा अपने आप नूं वेखीए अपने आप दी पड़चोल करिए जो कि सब तों जरूरी है बंदा बहुत कुछ वेखदा है ਇੱਥੋਂ ਤੱਕ ਕਿ ਬੰਦਾ ਦੇਸ਼ ਵੀ ਵੇਖ ਆਉਂਦਾ ਵੀ ਉਹ ਵੀ ਦੇਸ਼ ਵੇਖੀਏ ਆਹ ਵੀ ਦੇਸ਼ ਵੇਖੀਏ ਆਹ ਵੀ ਦੇਸ਼ ਵੇਖੀਏ ਬੰਦਾ ਘਰ ਬੜੇ ਵੇਖਦਾ ਹੈ ਗੱਡੀਆਂ ਬਹੁਤ ਵੇਖਦਾ ਹੈ ਕੱਪੜੇ ਬਹੁਤ ਵੇਖਦਾ ਹੈ ਜੁੱਤੇ ਬਹੁਤ ਵੇਖਦਾ ਹੈ ਇੰਨਾ ਕੁਛ ਵੇਖਦਾ ਹੈ ਇੰਨਾ ਕੁਛ ਵੇਖਦਾ ਹੈ ਜਿਵੇਂ ਬੁੱਲੇ ਸ਼ਾਹ ਕਹਿੰਦੇ ਹੈ ਕਹਿੰਦੇ ਪੜ ਪੜ ਆਲਮ ਫਾਜ਼ਲ ਹੋਇਆ ਕਦੇ ਆਪਣੇ ਆਪ ਨੂੰ ਪੜ੍ਹੇ ਹੀ ਨਾ ਭੱਜ ਭੱਜ ਮੰਦਰ ਮਸੀਤੀ ਵੜਦਾ ਹੈ ਕਦੇ ਨਫਸ ਆਪਣੇ ਅੰਦਰ ਵੜਿਆ ਹੀ ਨਾ ਸਾਰੀ ਦੁਨੀਆਂ ਚ ਦੇਖਦੇ ਹੈ ਪਰ ਆਪਣੇ ਆਪ ਨੂੰ ਕਦੀ ਵੇਖਦੇ ਨਹੀਂ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਵੀਰੋ ਭਰਾਵੋ ਭੈਣੋ ਬੱਚਿਓ ਉਹ ਜਿਹੜੀ ਹੈ ਉਹ ਸਾਨੂੰ ਖੁਦ ਨੂੰ ਵੇਖਣਾ ਸਿਖਾਉਂਦੀ ਹੈ ਜਦੋਂ ਅਸੀਂ ਇੱਦਾਂ ਸ਼ਬਦ ਪੜ੍ਹਦੇ ਹਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਐਵੇਂ ਮੇਰੇ ਅੰਦਰ ਔਗਣ ਹਨ ਤੇਤੇ ਔਗਣ ਹਮਾਰੇ ਜਦੋਂ ਗੁਰਬਾਣੀ ਦੇ ਇਹ ਸ਼ਬਦ ਪੜ੍ਹਦੇ ਹਾਂ ਇਹ ਜਿਹੜਾ ਸਰੀਰ ਹੈ ਇਹ ਜਿਹੜਾ ਜਨਮ ਹੈ ਇਹ ਹੀਰਿਆਂ ਵਰਗਾ ਹੈ ਗੁਰਬਾਣੀ ਸਮੁੱਚੀ ਗੁਰਬਾਣੀ ਸਾਨੂੰ ਆਪਣੇ ਆਪ ਤੇ ਲਿਆ ਕੇ ਖਿਲਾਰ ਦਿੰਦੀ ਹੈ ਵੀ ਤੂੰ ਆਪਣੇ ਆਪ ਨੂੰ ਇੱਥੇ ਵੇਖ। ਪਰ ਹੁਣ ਜਿਹੜਾ ਸਾਡਾ ਸੁਭਾਅ ਹੈ, ਜਿਹੜੀ ਸਾਡੀ ਮਤ ਹੈ, ਉਹ ਬਹੁਤ ਕੁਛ ਆਲੇ ਦੁਆਲੇ ਵੇਖਦੀ ਰਹਿੰਦੀ ਹੈ, ਪਰ ਜਿੱਦਣ ਆਪਣੇ ਆਪ ਨੂੰ ਵੇਖਣ ਲੱਗਦੀ ਹੈ, ਚੇਤਾ ਰੱਖੋ ਗੱਲ ਫਿਰ ਉਦਨ ਬਣਦੀ ਹੈ, ਆਨੰਦ ਫਿਰ ਬੰਦੇ ਨੂੰ ਉਦਨ ਆਉਂਦਾ ਹੈ। ਗੱਡੀ ਵੇਖ ਲਓ, ਇਹਦੇ ਨਾਲ ਕੀ ਹੁੰਦਾ ਹੈ, ਹਾਏ ਮੇਰੇ ਕੋਲ ਹੈ ਨਹੀਂ, ਕਿਉਂ ਹੈ ਨਹੀਂ, ਦੁਖੀ ਹੋ ਗਿਆ ਬੰਦਾ। ਕਿਸੇ ਦਾ ਵੱਡਾ ਸਾਰਾ ਘਰ ਵੇਖਿਆ, ਬੰਦਾ ਫਿਰ ਸੋਚਣ ਲੱਗ ਜਾਂਦਾ, ਹਾਏ ਮੇਰੇ ਕੋਲ ਕਿਉਂ ਨਹੀਂ। ਪਰ ਜਦੋਂ ਬੰਦਾ ਆਪਣੇ ਮਨ ਨੂੰ ਵੇਖਦਾ ਹੈ, ਮਨ ਨੂੰ ਪੜ੍ਹਦਾ ਹੈ, ਤੇ ਬੰਦਾ ਕਹਿੰਦਾ ਵੀ ਮੇਰੇ ਅੰਦਰ ਆਹ ਕਮੀ ਕਿਉਂ ਹੈ, ਮੇਰੇ ਅੰਦਰ ਜਿਹੜੀ ਇਹ ਘਾਟ ਕਿਉਂ ਹੈ, ਮੇਰੇ ਸੁਭਾਅ ਅੰਦਰ ਇਹ ਪ੍ਰੋਬਲਮ ਕਿਉਂ ਹੈ। ਆਪਣੇ ਆਪ ਨੂੰ ਵੇਖਣ ਦਾ ਇਹ ਫਾਇਦਾ ਹੁੰਦਾ। ਹੁਣ ਦੁਨੀਆਂ ਨੂੰ ਵੇਖਦੇ ਹਾਂ, ਕੀ ਹੁੰਦਾ, ਸਾੜਾ ਆਉਂਦਾ, ਇਹ ਸੁਭਾਵਿਕ ਹੈ। ਕਿਸੇ ਦੇ ਕੱਪੜੇ ਵੇਖ ਕੇ ਦੁਖੀ ਹੋ ਗਿਆ, ਕਿਸੇ ਦਾ ਘਰ ਵੇਖ ਕੇ ਦੁਖੀ ਹੋ ਗਿਆ, ਕਿਸੇ ਦਾ ਮੁੰਡਾ ਲੱਗਿਆ ਵੇਖ ਕੇ ਦੁਖੀ ਹੋ ਗਿਆ, ਐਂ ਦੁਖੀ ਹੋਈ ਗਿਆ ਮਨ। ਪਰ ਆਪਣੇ ਆਪ ਨੂੰ ਵੇਖਣਾ, ਇਹਦੇ ਨਾਲ ਇਹ ਭਲਾ ਹੁੰਦਾ ਹੈ, ਬੰਦਾ ਆਪਣੇ ਅੰਦਰੋਂ ਬਹੁਤ ਸਾਰੀਆਂ ਕਮੀਆਂ ਘਾਟਾਂ ਬਾਹਰ ਕੱਢ ਦਿੰਦਾ। ਇਹਦੇ ਵਿੱਚ ਫਿਰ ਯਤਨਸ਼ੀਲ ਹੋ ਜਾਂਦਾ ਬੰਦਾ, ਇਹਦੇ ਵਿੱਚ ਫਿਰ ਬੰਦਾ ਮਿਹਨਤ ਕਰਨ ਲੱਗ ਜਾਂਦਾ। ਪਰ ਹੁਣ ਸਾਡਾ ਸੁਭਾਅ ਨਹੀਂ, ਹੁਣ ਅਸੀਂ ਜਿਵੇਂ ਭਾਈ ਸਾਹਿਬ ਕਹਿੰਦੇ ਹੁੰਦੇ ਹੈ ਵੀ ਅਸੀਂ ਤੇ ਸਾਰੀ ਜ਼ਿੰਦਗੀ ਇਸ ਗੱਲ ਉੱਤੇ ਜ਼ੋਰ ਲਾਉਂਦੇ ਰਹੇ ਵੀ ਮੈਂ ਆਪਣੀ ਜਗ੍ਹਾ ਤੇ ਸਹੀ ਹਾਂ। ਅਸੀਂ ਸਾਰੀ ਜ਼ਿੰਦਗੀ ਇਸ ਗੱਲ ਤੇ ਜ਼ੋਰ ਲਾਇਆ, ਮੈਂ ਇੱਥੇ ਵੀ ਸਹੀ ਹਾਂ, ਮੈਂ ਇੱਥੇ ਵੀ ਸਹੀ ਹਾਂ, ਮੈਂ ਇੱਥੇ ਵੀ ਸਹੀ ਹਾਂ। ਆਪਣੇ ਗਲਤ ਕੰਮਾਂ ਨੂੰ, ਆਪਣੀਆਂ ਗਲਤ ਨੀਤੀਆਂ ਨੂੰ ਵੀ ਅਸੀਂ ਸਹੀ ਸਾਬਤ ਕਰਨ ਤੇ ਆਪਣੇ ਦਿਮਾਗ ਨੂੰ ਲਾਉਂਦੇ ਰਹੇ ਸਾਰੀ ਜ਼ਿੰਦਗੀ। ਬੰਦਾ ਨਸ਼ੇੜੀ, ਬੰਦਾ ਸ਼ਰਾਬ ਪੀਂਦਾ, ਬੰਦਾ ਉਹਨੂੰ ਸ਼ਰਾਬ ਦੇ ਜਿੰਨੇ ਮਰਜ਼ੀ ਗੁਣ ਪੁੱਛ ਲਓ, ਜਿਹੜਾ ਬੰਦਾ ਜੂਆ ਖੇਡਦਾ ਉਹਨੂੰ ਜਿੰਨੇ ਮਰਜ਼ੀ ਗੁਣ ਪੁੱਛ ਲਓ, ਜਿਹੜਾ ਬੰਦਾ ਧੀਆਂ ਨੂੰ ਚੰਗਾ ਨਹੀਂ ਸਮਝਦਾ, ਔਰਤ ਨੂੰ ਚੰਗਾ ਨਹੀਂ ਸਮਝਦਾ, ਉਹ ਤੋਂ ਜਿੰਨਾ ਮਰਜ਼ੀ ਪੁੱਛ ਲਓ, ਉਹਨੇ ਕਹਿਣਾ 365 ਨਾਰ ਦੇ ਸਾਰਾ ਸਾਲ ਮਾਰ ਦੇ, ਉਹਨੇ ਇਹੋ ਜਿਹੀਆਂ ਗੱਲਾਂ ਕਰਨੀਆਂ। ਇਨਸਾਨ ਜਿਹੜਾ ਉਹ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਜਿਹੜੀ ਹੈ, ਪੂਰੀ ਦੀ ਪੂਰੀ ਲਾਈਫ ਜਿਹੜੀ ਹੈ, ਉਹ ਇਸ ਗੱਲ ਉੱਤੇ ਲਾ ਦਿੰਦਾ ਵੀ ਮੈਂ ਸਹੀ ਹਾਂ, ਮੈਂ ਠੀਕ ਹਾਂ, ਹਰ ਜਗ੍ਹਾ ਮੈਂ ਠੀਕ ਹਾਂ, ਹਰ ਜਗ੍ਹਾ ਮੈਂ ਸਹੀ ਹਾਂ। ਪਰ ਜ਼ਰੂਰੀ ਨਹੀਂ ਵੀ ਹਰ ਬੰਦਾ ਹਰ ਜਗ੍ਹਾ ਸਹੀ ਹੋਵੇ, ਹਰ ਬੰਦਾ ਹਰ ਜਗ੍ਹਾ ਠੀਕ ਹੋਵੇ। ਕਹਿੰਦੇ ਹੁੰਦੇ ਹੈ ਕਿਤੇ ਝੁਕਣਾ ਵੀ ਪੈਂਦਾ, ਕਿਤੇ ਖੜਨਾ ਵੀ ਪੈਂਦਾ। ਕੁਝ ਰਿਸ਼ਤੇ ਐਸੇ ਹੁੰਦੇ ਹੈ ਜਿੱਥੇ ਸਾਨੂੰ ਹੱਥ ਵੀ ਜੋੜਨੇ ਪੈਂਦੇ ਹੈ, ਕੁਝ ਰਿਸ਼ਤੇ ਐਸੇ ਹੁੰਦੇ ਜਿੱਥੇ ਕਾਇਮ ਵੀ ਹੋਣਾ ਪੈਂਦਾ। ਤੇ ਜੇ ਇਹ ਬੰਦੇ ਨੇ ਇਹ ਕਲਾ ਸਿੱਖਣੀ ਹੈ, ਇਹ ਕਲਾ ਸਾਨੂੰ ਗੁਰਬਾਣੀ ਨੇ ਬਖੂਬੀ, ਅਸੀਂ ਭਾਗਾਂ ਵਾਲੇ ਹਾਂ, ਅਸੀਂ ਕਰਮਾਂ ਵਾਲੇ ਹਾਂ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਤੇ ਸਾਰੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ ਤੇਰਾ ਕੀਤਾ ਜਾਤੋ ਨਾਹੀ ਤੱਕ ਪੜ੍ਹ ਕੇ ਵੇਖੋ, ਸਾਰੀ ਗੁਰਬਾਣੀ ਮਨੁੱਖ ਨੂੰ ਉੱਥੇ ਲਿਆ ਕੇ ਖਿਲਾਰਦੀ ਹੈ ਜਿੱਥੇ ਭਲਾ ਹੈ ਉਹਦਾ। ਗੁਰਬਾਣੀ ਕਿਸੇ ਬਾਰੇ ਨਹੀਂ ਗੱਲ ਕਰਦੀ, ਗੁਰਬਾਣੀ ਸਾਡੇ ਆਪਣੇ ਆਪ ਬਾਰੇ ਗੱਲ ਕਰਦੀ ਹੈ। ਜੇ ਮਨਮੁਖ ਦੀ ਵੀ ਗੱਲ ਕੀਤੀ ਹੈ, ਮਨਮੁਖ ਮਤਲਬ ਬੰਦਾ ਨਹੀਂ ਕੋਈ ਮਨਮੁਖ ਹੁੰਦਾ, ਸਾਡਾ ਮਨ ਹੀ ਮਨਮੁਖ ਬਣਿਆ ਹੋਇਆ। ਅਸੀਂ ਕਿਸੇ ਬਾਰੇ ਕੀ ਜਸਟੀਫਾਈ ਕਰ ਸਕਦੇ ਵੀ ਆਹ ਬੰਦਾ ਮਨਮੁਖ ਹੈ, ਆਹ ਬੰਦਾ ਗੁਰਮੁਖ ਹੈ, ਆਹ ਬੰਦਾ ਚੰਗਾ ਹੈ, ਆਹ ਬੰਦਾ ਮਾੜਾ ਹੈ? ਅਸੀਂ ਨਹੀਂ ਕਿਸੇ ਬਾਰੇ ਜਾਣ ਸਕਦੇ, ਸਾਡਾ ਅੰਦਾਜ਼ਾ ਗਲਤ ਵੀ ਹੋ ਸਕਦਾ। ਪਰ ਚੇਤਾ ਰੱਖੋ, ਸਾਡਾ ਆਪਣੇ ਆਪ ਬਾਰੇ ਅੰਦਾਜ਼ਾ ਕਦੇ ਵੀ ਗਲਤ ਨਹੀਂ ਹੋਣਾ, ਕਿਉਂਕਿ ਆਪਣੇ ਆਪ ਬਾਰੇ ਬੰਦਾ ਖੁਦ ਜਾਣਦਾ, ਕੋਈ ਦੂਜਾ ਨਹੀਂ ਜਾਣਦਾ। ਆਪਣੇ ਆਪ ਬਾਰੇ, ਆਪਣੇ ਮਨ ਬਾਰੇ, ਆਪਣੀ ਸੋਚ ਬਾਰੇ, ਆਪਣੇ ਵਿਚਾਰਾਂ ਬਾਰੇ, ਚੰਗੇ ਹੈ ਮਾੜੇ ਹੈ, ਇਹ ਮੈਂ ਜਾਣਦਾ। ਕਿਸੇ ਬਾਰੇ ਅਸੀਂ ਕੀ ਕਹਿ ਦਿਆਂਗੇ? ਹੁਣ ਗੁਰਬਾਣੀ ਕਹਿੰਦੀ ਹੈ ਮਨਮੁੱਖਾਂ ਕੇਰੀ ਦੋਸਤੀ ਮਨ ਮਾਇਆ ਕਾ ਸੰਬੰਧ। ਮਨਮੁੱਖ ਬੰਦੇ ਨੂੰ ਨਹੀਂ ਕਿਹਾ ਵੀ ਮਨਮੁੱਖ, ਇਹ ਬੰਦਾ ਮਨਮੁੱਖ ਹੈ। ਅਸਲ 'ਚ ਸਾਡੇ ਵਿਚਾਰ ਹੀ ਮਨਮੁੱਖ ਹੁੰਦੇ ਹੈ, ਸਾਡੇ ਵਿਚਾਰ ਹੀ ਘਟੀਆ ਹੁੰਦੇ ਆ, ਸਾਡੀ ਸੋਚ ਹੀ ਮਾੜੀ ਹੁੰਦੀ ਹੈ। ਤੇ ਕਹਿੰਦੇ ਇਹਨਾਂ ਦਾ ਇਹ ਜਿਹੜੀ ਮਾੜੀ ਸੋਚ ਦਾ ਸੰਬੰਧ ਕਿੰਨਾ ਕੁ ਚਿਰ ਹੈ? ਕਹਿੰਦੇ ਬਹੁਤ ਥੋੜਾ। ਮਾੜੀ ਸੋਚ ਓਨਾ ਚਿਰ ਵੱਧਦੀ ਹੈ ਜਿੰਨਾ ਚਿਰ ਤੁਸੀਂ ਇਹਨੂੰ ਖੁਰਾਕ ਦਿੰਦੇ ਹੋ। ਜਦੋਂ ਮਾੜੀ ਸੋਚ ਨੂੰ ਬੰਦਾ, ਹੁਣ ਮਾੜੀ ਸੋਚ ਕੀ ਹੈ ਵੀ ਕਿਸੇ ਨਾਲ ਵੇਖ ਕੇ ਸਾਨੂੰ ਵੈਸੀ ਈਰਖਾ ਹੋਈ ਜਾਂਦੀ ਹੈ, ਸਾੜਾ ਹੋਈ ਜਾਂਦਾ ਹੈ। ਹੁਣ ਸਾੜੇ ਵਾਲੀਆਂ ਗੱਲਾਂ ਮਨ ਨੂੰ ਸੁਣਾਈ ਜਾਓ ਸੁਣਾਈ ਜਾਓ ਸੁਣਾਈ ਜਾਓ ਸੁਣਾਈ ਜਾਓ, ਇਹਨੇ ਖੁਰਾਕ ਖਾਈ ਜਾਣੀ ਹੈ। ਜਿੱਦਣ ਸੁਣਾਉਣੀਆਂ ਬੰਦ ਕਰਤੀਆਂ ਵੀ ਕੋਈ ਗੱਲ ਨਹੀਂ, ਵੀ ਅਗਲੇ ਨੇ ਮਿਹਨਤ ਕਰਕੇ ਘਰ ਬਣਾਇਆ ਤੂੰ ਐਵੇਂ ਦੁਖੀ ਹੋਈ ਜਾਂਦਾ ਕਿਉਂ ਬਈ? ਉਹਦੀ ਗੱਡੀ ਉਹਨੇ ਆਪਣੀ ਮਿਹਨਤ ਕਰਕੇ ਗੱਡੀ ਖਰੀਦੀ ਤੂੰ ਐਵੇਂ ਸੜੀ ਜਾਂਦਾ। ਜਦੋਂ ਆਪਣੇ ਮਨ ਨੂੰ ਐਂ ਸੁਣਾਤਾ ਫਿਰ ਜਿਹੜਾ ਉਹ ਸੰਬੰਧ ਬਣਿਆ ਹੋਇਆ ਸੀ ਈਰਖਾ ਨਾਲ ਉਹ ਟੁੱਟ ਜਾਣਾ। ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਕਹਿੰਦੇ ਵੇਖਦਿਆਂ ਹੀ ਭੱਜ ਜਾਣ। ਈਰਖਾ ਨੂੰ ਵੇਖਣ ਦੀ ਲੋੜ ਹੈ, ਬਸ ਜਿੱਦਣ ਵੇਖਣ ਲੱਗ ਪਏ ਇਹਨੇ ਭੱਜ ਜਾਣਾ। ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ, ਮਾੜੀਆਂ ਗੱਲਾਂ ਬੰਦੇ ਦੇ ਨਾਲ ਕਦੇ ਵੀ ਸਾਥ ਨਹੀਂ ਦਿੰਦੀਆਂ। ਪਰ ਗੁਣ ਵੇਖੋ, ਗੁਣਾਂ ਵਾਲੇ ਬੰਦੇ ਕੁਆਲਿਟੀ ਵਾਲੇ ਬੰਦੇ ਕਿੱਥੋਂ ਕਿੱਥੋਂ ਤੱਕ ਜਾਂਦੇ ਹੈ। ਗੁਣ ਹੋਵੇ, ਸੁਭਾਅ ਚੰਗਾ ਹੋਵੇ, ਵਧੀਆ ਹੋਵੇ, ਅਗਲਾ ਕਹਿੰਦਾ ਵੀ ਇਹ ਤੇ ਗੁਰਮੁਖ ਹੈ। ਵਿਚਾਰ ਵਧੀਆ ਹੋਣ, ਮਤ ਵਧੀਆ ਹੋਵੇ, ਬੰਦਾ ਕਹਿੰਦਾ ਵੀ ਕਿਆ ਬਾਤ ਹੈ। ਤੇ ਮਾੜੀ ਗੱਲ ਵਾਲੇ ਬੰਦੇ ਕਿੰਨਾ ਕੁ ਚਿਰ ਨਿਭਦੇ, ਉਹਨਾਂ ਦਾ ਕਿਤੇ ਵੀ ਸਾਥ ਨਹੀਂ ਹੁੰਦਾ। ਮਾੜੀਆਂ ਗੱਲਾਂ ਦਾ ਕਿਤੇ ਵੀ ਸਾਡੇ ਨਾਲ ਸਾਥ ਨਹੀਂ ਹੋਣਾ। ਇਹਨਾਂ ਨੇ ਤੇ ਸਗੋਂ ਸਾਨੂੰ ਠੋਕਰਾਂ, ਜਿਵੇਂ ਰੋਜ਼ ਪੜ੍ਹਦੇ ਆ ਨਾ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾਂ ਤਾਂ ਡੁੱਬੀ ਲੈ। ਰੋਜ਼ ਪੜ੍ਹਦੇ ਆ,
ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਮੈਂ ਡੁੱਬਦੇ ਵੇਖੇ ਨੇ
ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਮੈਂ ਡੁੱਬਦੇ ਵੇਖੇ ਨੇ ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਮੈਂ ਡੁੱਬਦੇ ਵੇਖੇ ਨੇ
ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ ਨੇ ਜਿਹੜੇ
ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ
ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ
ਮੋਹ ਦੇ ਚਿੱਕੜ ਵਿੱਚ ਫਸ ਗਏ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ
ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ
ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ
ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਮੈਂ ਡੁੱਬਦੇ ਵੇਖੇ ਨੇ
ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਪੰਕਜ ਮੋਹ ਪਗ ਨਹੀਂ ਚੱਲੇ, ਕਹਿੰਦੇ ਮੈਂ ਮੋਹ ਚ ਫਸੇ ਹੋਏ ਬੰਦਿਆਂ ਦਾ ਹਾਲ ਵੇਖਿਆ, ਉਹਨਾਂ ਤੋਂ ਇੱਕ ਕਦਮ ਵੀ ਨਹੀਂ ਪੁੱਟਿਆ ਜਾਂਦਾ। ਹੁਣ ਕਦਮ ਕਿੱਧਰ ਨੂੰ ਪੁੱਟਣਾ ਹੁੰਦਾ, ਕਦਮ ਪੁੱਟਣਾ ਹੁੰਦਾ ਕਿਸੇ ਦਾ ਚੰਗਾ ਕਰਨਾ, ਪਰ ਮੋਤ ਮੋਚ ਫਸਿਆ ਬੰਦਾ ਸਿਆਣੇ ਕਹਿੰਦੇ ਹੁੰਦੇ ਨਾ ਵੀ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ। ਅਕਲ ਤੋਂ ਹੀਣਾ ਬੰਦਾ ਸਿਰਫ ਆਪਣੇ ਆਪ ਬਾਰੇ ਸੋਚਦਾ, ਦੂਜੇ ਬਾਰੇ ਸੋਚਦਾ ਹੀ ਨਹੀਂ। ਅੰਨਾ ਵੰਡੇ ਰਿਓੜੀਆਂ, ਅੰਨੇ ਨੂੰ ਰਿਓੜੀਆਂ ਵੰਡਣ ਲਾਤ ਤਾਂ ਸਿਰਫ ਆਪਣਿਆਂ ਨੂੰ ਦੇਈ ਗਿਆ। ਜਿਹੜਾ ਬੰਦਾ ਮਾੜੇ ਮੋਟੇ ਅਹੁਦੇ ਤੇ ਬਹਿ ਜਾਂਦਾ ਉਹਨੂੰ ਹੁੰਦਾ ਮੇਰਾ ਅਨਪੜ ਹੈ, ਚਲੋ ਨਕਲੀ ਜਿਹਾ ਸਰਟੀਫਿਕੇਟ ਬਣਾ ਕੇ ਇਹਨੂੰ ਵੀ ਨੌਕਰੀ ਲਵਾ ਦਈਏ। ਉਹ ਬੰਦਾ ਰਹੀ ਗਿਆ ਜਿਹੜੇ ਬੰਦੇ ਨੇ ਇੰਨੀ ਮਿਹਨਤ ਕੀਤੀ 95-99% ਨੰਬਰ ਲਏ, ਉਹ ਰਹੀ ਗਿਆ ਬੰਦਾ। ਅੰਨੇ ਬੰਦੇ ਦੇ ਹੱਥ ਰਿਓੜੀਆਂ ਆਈਆਂ, ਉਹਨੇ ਆਪਣਿਆਂ ਨੂੰ ਵੰਡੀਆਂ। ਸਾਡਾ ਹਾਲ ਵੀ ਇਹ ਹੈ, ਅਸੀਂ ਮੋਚ ਅੰਨੇ ਹੋਏ ਹੈ, ਮੰਨੇ ਮੋਚ ਅੰਨੇ ਹੋਏ ਹੋਣ ਕਰਕੇ ਸਿਰਫ ਆਪਣੇ ਆਪ ਦਾ ਪਤਾ ਹੈ, ਆਪਣੇ ਆਪ ਬਾਰੇ ਸੋਚੀ ਜਾਂਦੇ ਹੈ, ਸਿਰਫ ਆਪਣੇ ਆਪ ਮੈਂ ਸੁਖੀ ਰਵਾਂ ਮੈਂ ਸੁਖੀ ਰਵਾਂ। ਪਰ ਸਾਡੀ ਕੌਮ ਨੇ ਸਾਨੂੰ ਦੋ ਪੰਗਤੀਆਂ ਦਿੱਤੀਆਂ ਅਰਦਾਸ ਤੋਂ ਬਾਅਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜਾ ਭਲਾ ਮੰਗਦਾ ਬੰਦਾ ਉਹ ਅੰਦਰੋਂ ਇੰਨਾ ਵਧੀਆ ਹੋਇਆ ਹੁੰਦਾ ਹੈ, ਅੰਦਰੋਂ ਇੰਨਾ ਖੁਸ਼ ਰਹਿੰਦਾ, ਤੁਸੀਂ ਸੋਚ ਵੀ ਨਹੀਂ ਸਕਦੇ। ਜਿਹੜਾ ਕਿਸੇ ਦਾ ਚੰਗਾ ਸੋਚਦਾ, ਜਿਹੜਾ ਕਿਸੇ ਦਾ ਵਧੀਆ ਸੋਚਦਾ ਹੈ, ਪਰ ਅਸੀਂ ਮੋਹ 'ਚ ਇੰਨੇ ਫਸੇ ਹੋਏ ਹੈ, ਇਕੱਲੇ ਮੋਹ ਦੀ ਨਹੀਂ ਗੱਲ, ਹੋਰ ਬਹੁਤ ਚੀਜ਼ਾਂ ਵਿੱਚ ਸਾਡਾ ਮਨ, ਸਭ ਦਾ ਹੀ ਮਨ ਫਸਿਆ ਹੋਇਆ, ਇੰਨੇ ਫਸੇ ਹੋਏ ਹੈ ਵੀ ਸਾਨੂੰ ਦੂਜਾ ਚੇਤੇ ਉਹਦਾ ਪਤਾ ਹੀ ਨਹੀਂ ਲੱਗਦਾ। ਅੱਛਾ ਇਹ ਦੁਖੀ ਹੈ, ਦੁਖੀ ਰਹਿਣ ਦਿਓ, ਉਹਦਾ ਨੁਕਸਾਨ ਕਰਨ 'ਤੇ ਸਾਡਾ ਜ਼ੋਰ ਲੱਗਾ ਹੋਇਆ ਹੁੰਦਾ। ਪਰ ਚੇਤਾ ਰੱਖੋ ਜਿਹੜਾ ਬੰਦਾ ਕਿਸੇ ਦਾ ਨੁਕਸਾਨ ਕਰਦਾ ਹੈ, ਭਾਈ ਸਾਹਿਬ ਕਹਿੰਦੇ ਹੁੰਦੇ ਆ ਪਹਿਲਾਂ ਅੰਦਰੋਂ ਆਪਣੇ ਆਪ ਨੂੰ ਮਾਰਦਾ ਹੈ, ਆਪਣੇ ਆਪ ਦਾ ਅੰਦਰੋਂ ਨੁਕਸਾਨ ਕਰਦਾ ਹੈ। ਉਹ ਜਿਹੜਾ ਕਿਸੇ ਦਾ ਕਤਲ ਕਰਦਾ ਹੈ ਉਹ ਪਹਿਲਾਂ ਆਪਣੇ ਆਪ ਨੂੰ ਮਾਰ ਕੇ ਜਾਂਦਾ ਹੈ, ਉਹ ਆਪਣੇ ਅੰਦਰੋਂ ਇਨਸਾਨੀਅਤ ਮਾਰਦਾ ਹੈ, ਆਪਣੇ ਅੰਦਰੋਂ ਪਿਆਰ ਮਾਰਦਾ ਹੈ, ਆਪਣੇ ਅੰਦਰੋਂ ਚੰਗਿਆਈ ਬਿਲਕੁਲ ਖਤਮ ਕਰ ਦਿੰਦਾ ਉਹ ਬੰਦਾ। ਤੇ ਚੰਗਿਆਈ ਤੋਂ ਬਿਨਾਂ ਤੇ ਕੋਈ ਜ਼ਿੰਦਗੀ ਨਹੀਂ ਹੈ। ਸਾਡੇ ਈਰਖਾ ਦੇ ਵਿੱਚ ਕਿੰਨੀ ਕੀ ਜ਼ਿੰਦਗੀ ਹੈ ਦੱਸੋ, ਬੜੇ ਜੀਨੇ ਹਾਂ ਅਸੀਂ, ਬੜੇ ਰਹਿੰਦੇ ਹਾਂ ਉਹਦੇ ਵਿੱਚ, ਉਹਦੇ 'ਚ ਜ਼ਿੰਦਗੀ ਦੱਸੋ ਕਿੰਨੀ ਹੈ, ਕਿੰਨਾ ਕੁ ਸਵਾਦ ਹੈ? ਕੋਈ ਸਵਾਦ ਨਹੀਂ, ਹਮੇਸ਼ਾ ਦੁਖੀ ਦੁਖੀ ਦੁਖੀ। ਇਹ ਨਹੀਂ ਪਤਾ ਉਹ ਚੀਜ਼ ਵਿੱਚ ਸਾਡੀ ਪੂਰੀ ਜ਼ਿੰਦਗੀ ਲੰਘ ਜਾਏ, ਜ਼ਿੰਦਗੀਆਂ ਲੰਘ ਜਾਂਦੀਆਂ ਬੰਦੇ ਦੀਆਂ, ਕ੍ਰੋਧ ਵਿੱਚ ਬੰਦਿਆਂ ਦੀਆਂ ਜ਼ਿੰਦਗੀਆਂ ਲੱਗ ਜਾਂਦੀਆਂ। ਭਰਾ ਭਰਾ ਨਾਲ ਨਹੀਂ ਬੋਲਦਾ, ਕਿਉਂ? ਇਹਨੇ ਜ਼ਮੀਨ ਮੇਰੇ ਤੋਂ ਵੱਧ ਲੈ ਲਈ, ਕ੍ਰੋਧ ਵਿੱਚ ਪੂਰੀ ਜ਼ਿੰਦਗੀ ਲੰਘਾਤੀ। ਤੁਸੀਂ ਸੋਚ ਕੇ ਵੇਖੋ, ਕਦੇ ਖੁਸ਼ ਹੀ ਨਹੀਂ ਹੋਇਆ। ਖੁਸ਼ ਹੋਣ ਲਈ ਇੰਨਾ ਕੁਛ ਹੈ ਸੀ ਬੰਦੇ ਦੇ ਕੋਲ, ਇਹਨੇ ਵੇਖਿਆ ਹੀ ਨਹੀਂ। ਸਾਚਾ ਸਾਹਿਬ ਆਪਾਂ ਪੜ੍ਹਦੇ ਸੀ, ਸਾਚਾ ਸਾਹਿਬ ਸਦ ਮਿਹਰਬਾਨ, ਉਹ ਸਦਾ ਮੇਰੇ ਉੱਤੇ ਕਿਰਪਾ ਕਰ ਰਿਹਾ ਸੀ। ਬਸ ਇੱਕ ਚੱਪੇ ਜ਼ਮੀਨ ਪਿੱਛੇ, ਇੱਕ ਕਨਾਲ ਪਿੱਛੇ ਮੈਂ ਸਾਰੀ ਜ਼ਿੰਦਗੀ ਕ੍ਰੋਧ ਵਿੱਚ ਸੜਦਾ ਰਿਹਾ, ਇੱਕ ਥੋੜ੍ਹੇ ਜਿਹੇ ਛੋਟੇ ਜਿਹੇ ਘਰ ਬਦਲੇ ਮੈਂ ਸਾਰੀ ਜ਼ਿੰਦਗੀ ਈਰਖਾ ਵਿੱਚ ਸੜਦਾ ਰਿਹਾ, ਮੇਰੇ ਕੋਲ ਇੰਨਾ ਕੁਛ ਸੀ ਮੈਂ ਵੇਖਿਆ ਹੀ ਨਹੀਂ। ਉਹ ਸਾਚਾ ਸਾਹਿਬ ਸਦ ਮਿਹਰਬਾਨ, ਉਹ ਮੇਰੇ ਉੱਤੇ ਹਰ ਵਕਤ ਹਰ ਪਲ ਹਰ ਸਮੇਂ ਮੇਰੇ ਉੱਤੇ ਕਿਰਪਾ ਕਰ ਰਿਹਾ ਸੀ, ਮੈਂ ਕਮਲੇ ਨੇ ਵੇਖਿਆ ਹੀ ਨਹੀਂ। ਉਹ ਮੈਨੂੰ ਸਾਹ ਸੌਖਾ ਆ ਰਿਹਾ ਸੀ, ਮੈਂ ਵੇਖਿਆ ਹੀ ਨਹੀਂ। ਉਹ ਮੇਰੀਆਂ ਅੱਖਾਂ ਵਧੀਆ ਕੰਮ ਕਰਦੀਆਂ ਸੀ, ਨਿਗਾਹ ਮੇਰੀ ਵਧੀਆ ਸੀ, ਮੈਂ ਵੇਖੀ ਨਹੀਂ। ਉਹ ਮੇਰੇ ਹੱਥ ਪੈਰ ਸਹੀ ਸਲਾਮਤ ਸੀ, ਮੈਂ ਕਮਲੇ ਨੇ ਵੇਖੇ ਹੀ ਨਹੀਂ। ਉਹ ਮੈਂ ਚੱਪਾ ਜ਼ਮੀਨ ਹੀ ਵੇਖਦਾ ਰਿਹਾ, ਮੈਂ ਵੱਡਾ ਘਰ ਹੀ ਵੇਖਦਾ ਰਿਹਾ, ਮੈਂ ਕਿਸੇ ਦੀ ਗੱਡੀ ਵੇਖਦਾ ਰਿਹਾ, ਮੈਂ ਆਪਣੇ ਆਪ ਨੂੰ ਵੇਖਿਆ ਹੀ ਨਹੀਂ ਕਦੀ। ਲੰਘੀ ਜ਼ਿੰਦਗੀ, ਔਧ ਘਟੈ ਦਿਨ ਸਰੈ ਨਾ ਰਹੇ, ਦਿਨ ਰਾਤ ਕਰਕੇ ਔਧ ਹੀ ਬੀਤ ਗਈ ਸਾਰੀ, ਔਧ ਬੀਤ ਗਈ, ਆਨੰਦ ਕਦੀ ਲਿਆਈ ਨਹੀਂ, ਖੁਸ਼ੀ ਕਦੇ ਮਾਣੀ ਨਹੀਂ। ਪਰ ਜੇ ਅਸੀਂ ਖੁਸ਼ੀ ਮੰਨਣੀ ਚਾਹੁੰਦੇ ਹਾਂ, ਬਸ ਇਹ ਕਹੋ ਵੀ ਸਭ ਨਾਲ ਵਧੀਆ ਹੋਵੇ ਜ਼ਿੰਦਗੀ 'ਚ। ਭਾਈ ਸਾਹਿਬ ਨੇ ਇਹੋ ਹੀ ਸਿਖਾਇਆ, ਗੁਰਬਾਣੀ ਨੇ ਸਾਨੂੰ ਇਹ ਸਿਖਾਇਆ ਵੀ ਜ਼ਿੰਦਗੀ ਦੇ ਵਿੱਚ ਜੇ ਖੁਸ਼ ਰਹਿਣਾ, ਆਨੰਦ ਵਿੱਚ ਰਹਿਣਾ, ਤਾਂ ਭਲਾ ਕਰੋ, ਚੰਗਾ ਕਰੋ, ਵਧੀਆ ਕਰੋ ਜ਼ਿੰਦਗੀ। ਜੇ ਮਾੜਾ ਕਰੋਗੇ ਉਹਦੇ ਨਾਲ ਕਿਸੇ ਦਾ ਮਾੜਾ ਨਹੀਂ ਹੋ ਚੱਲਾ। ਲੋਕ ਬੜੇ ਟੂਣੇ ਟਾਮਣ ਕਰਦੇ ਆ, ਵੇਖਦੇ ਹਾਂ ਆਪਾਂ, ਕੋਈ ਕਿਸੇ ਚੇਲੇ ਕੋਲ ਤੁਰਿਆ ਫਿਰਦਾ, ਕੋਈ ਕਿਸੇ ਸਿਆਣੇ ਕੋਲ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਬੜਾ ਕੁਛ ਕਰਦੇ ਆ, ਇਹਦੇ ਨਾਲ ਕੀ ਹੁੰਦਾ? ਨੁਕਸਾਨ ਹੋ ਜਾਂਦਾ, ਕੁਛ ਵੀ ਨਹੀਂ ਹੁੰਦਾ ਇਹਦੇ ਨਾਲ। ਤਾਂ ਧਾਗਾ ਸੁੱਟ ਆਓ ਤੁਸੀਂ, ਸਵਾਹ ਸੁੱਟ ਆਓ ਕਿਸੇ ਦੇ ਘਰੇ ਜਾ ਕੇ, ਜੋ ਮਰਜ਼ੀ ਕਰੀ ਜਾਓ, ਕੀ ਹੋ ਜੂਗੇ ਇਹਦੇ ਨਾਲ? ਕੁਛ ਵੀ ਨਹੀਂ ਹੋਣਾ, ਸਗੋਂ ਫਿਰ ਤੂੰ ਹੀ ਦੁਖੀ ਹੋਏਗਾ ਵੀ ਹਾਏ ਮੈਂ ਤੇ 50,000 ਇੱਥੇ ਦਿੱਤਾ ਸੀ ਚੇਲੇ ਨੂੰ, ਕਿਸੇ ਨੂੰ,
ਉਹਦੇ ਕੋਲੋਂ ਮੈਂ ਇੰਨਾ ਉਪਾਅ ਕਰਾਇਆ, ਇਹ ਸਿਰੇ ਕਿਉਂ ਨਹੀਂ ਚੜਿਆ? ਫਿਰ ਤੂੰ ਦੁਖੀ, ਮਨ ਵੀ ਦੁਖੀ, ਪੈਸੇ ਵੱਲੋਂ ਵੀ ਤੂੰ ਡਾਊਨ ਹੋ ਗਿਆ। 50,000 ਲੱਖ ਰੁਪਈਆ ਖਰਚ ਦਿੰਦੇ ਆ ਲੋਕ, ਕਿਸੇ ਦਾ ਨੁਕਸਾਨ ਕਰਨ ਨਾਲ, ਕਿਸੇ ਬਾਰੇ ਸੋਚਣ ਨਾਲ ਕੁਛ ਵੀ ਨਹੀਂ ਹੁੰਦਾ, ਪਰ ਜਦੋਂ ਅਸੀਂ ਕਿਸੇ ਨਾਲ ਐਂ ਕਰਦੇ ਹਾਂ ਵੀ ਚੰਗਾ ਹੋਵੇ, ਇਹਦਾ ਸਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਕਦੇ ਕਰਕੇ ਵੇਖੋ, ਸਾਡੇ ਆਪ ਨੂੰ, ਆਪਣੇ ਆਪ ਨੂੰ ਤੁਹਾਨੂੰ ਇੰਨਾ ਵਧੀਆ ਫੀਲ ਹੋਣਾ, ਤੁਸੀਂ ਸੋਚ ਕੇ ਵੇਖੋ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ 4 ਜੰਗਾਂ ਲੜੀਆਂ, 4 ਯੁੱਧ ਹੋਏ ਉਹਨਾਂ ਦੀ ਜ਼ਿੰਦਗੀ ਦੇ। ਇੱਕ ਜੰਗ ਹੋਇਆ ਸੀ ਉਹਨਾਂ ਦੀ ਜ਼ਿੰਦਗੀ ਦਾ, ਕਰਤਾਰਪੁਰ ਦਾ ਜੰਗ। 4 ਜੰਗ ਹੋਏ ਤੇ ਤੁਹਾਨੂੰ ਪਤਾ, ਜਦੋਂ ਕਰਤਾਰਪੁਰ ਦੇ ਉੱਤੇ ਚੜ੍ਹ ਕੇ ਆਇਆ ਪੈਂਦੇ ਖਾਂ ਤੇ ਕਾਲੇ ਖਾਂ, ਇਹ ਦੋ ਭਰਾ ਸਨ, ਦੋਵੇਂ ਚੜ੍ਹ ਕੇ ਆਏ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ। ਸਾਡੀਆਂ ਜੰਗਾਂ ਦਾ ਹਾਲ ਵੇਖੋ, ਵੈਸੇ ਤੇ ਆਪਾਂ ਜੰਗ ਨਹੀਂ ਉਹਨੂੰ ਗਿਣਦੇ, ਆਪਾਂ ਕਹਿੰਦੇ ਅਟੈਕ ਕੀਤੇ ਗਏ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉੱਤੇ 14 ਹਮਲੇ ਕੀਤੇ ਗਏ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਤੇ 4 ਹਮਲੇ ਹੋਏ। ਅਟੈਕ ਕਰਦੇ ਸੀ, ਹਮਲੇ ਕਰਦੇ ਸੀ ਉਹ ਲੋਕ। ਕੋਈ ਵੀ ਗੁਰੂ ਸਾਹਿਬ, ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਭਾਵੇਂ ਛੇਵੇਂ ਪਾਤਸ਼ਾਹ ਨੇ, ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਤੇ ਜਾ ਕੇ ਹਮਲਾ ਨਹੀਂ ਕੀਤਾ, ਅਟੈਕ ਨਹੀਂ ਕੀਤਾ। ਆਪਣੀ ਗੱਲ ਕਹਿੰਦੇ ਰਹੇ, ਠੋਕ ਵਜਾ ਕੇ ਕਹਿੰਦੇ ਰਹੇ, ਕਿਸੇ ਤੇ ਅਟੈਕ ਨਹੀਂ, ਕਿਸੇ ਤੇ ਹਮਲਾ ਨਹੀਂ, ਕਿਸੇ ਦਾ ਬੁਰਾ ਨਹੀਂ। ਹਾਂ, ਜਿਹੜਾ ਚੜ੍ਹ ਕੇ ਆ ਗਿਆ ਫਿਰ ਉਹਦਾ ਮੁਕਾਬਲਾ ਵੀ ਉਸੇ ਢੰਗ ਨਾਲ ਕੀਤਾ। ਜੇ ਕੋਈ ਵਿਚਾਰ ਵਾਲਾ ਆਇਆ ਉਹਦੇ ਨਾਲ ਵਿਚਾਰ ਕੀਤੀ, ਜੇ ਕੋਈ ਤਲਵਾਰ ਵਾਲਾ ਆਇਆ ਉਹਦੇ ਨਾਲ ਤਲਵਾਰ ਨਾਲ ਵੀ ਲੜੇ। ਪਰ ਇਹ ਨਹੀਂ ਸੀ ਵੀ ਹਾਂ ਉਹਦਾ ਆਪਾਂ ਬੁਰਾ ਕਰਨਾ ਹੈ। ਜੇ ਬਚਦਾ ਕਿਸੇ ਤਰੀਕੇ ਨਾਲ, ਸੁਲਾਹ ਹੁੰਦੀ ਹੈ, ਕੋਈ ਗੱਲਬਾਤ ਹੁੰਦੀ ਹੈ, ਆਪਾਂ ਇਹਨੂੰ ਵਾਪਸ ਭੇਜੀਏ, ਕਿਉਂਕਿ ਇਹਦੀ ਵੀ ਕੋਈ ਜ਼ਿੰਦਗੀ ਹੈ, ਇਹਨੂੰ ਵੀ ਕੋਈ ਉਡੀਕਦਾ ਹੈ, ਇਹਨੂੰ ਵੀ ਕੋਈ ਮਾਂ, ਇਹਨੂੰ ਵੀ ਕੋਈ ਭੈਣ, ਇਹਨੂੰ ਵੀ ਕੋਈ ਭਰਾ, ਇਹਨੂੰ ਵੀ ਕੋਈ ਬੱਚੇ ਉਡੀਕਦੇ ਆ। ਕਿਸੇ 'ਤੇ ਹਮਲਾ ਨਹੀਂ ਕੀਤਾ, ਹਮਲੇ ਸਗੋਂ ਉਹ ਜ਼ਾਲਮ ਲੋਕ ਕਰਦੇ ਰਹੇ ਆ, ਜਿਨ੍ਹਾਂ ਦੀ ਮਨਸਾ, ਜਿਨ੍ਹਾਂ ਦੀ ਸੋਚ ਇਹੋ ਜਿਹੀ ਸੀ। ਹੁਣ ਛੇਵੇਂ ਪਾਤਸ਼ਾਹ ਤੇ ਕਰਤਾਰਪੁਰ ਉੱਤੇ ਚੜ੍ਹ ਕੇ ਆਏ, ਪੈਂਦੇ ਖਾਂ ਤੇ ਕਾਲੇ ਖਾਂ ਦੋਨੇ ਚੜ੍ਹ ਕੇ ਆਉਂਦੇ ਆ, ਆ ਕੇ ਮਹਾਰਾਜ ਤੇ ਹਮਲਾ ਕੀਤਾ ਤੇ ਆਮੋ ਸਾਹਮਣਾ ਹੋਇਆ ਸੀ ਪੈਂਦੇ ਖਾਂ ਨਾਲ। ਕਾਲੇ ਖਾਂ ਮਾਰਿਆ ਗਿਆ, ਪੈਂਦੇ ਖਾਂ ਨਾਲ ਸਾਹਮਣਾ ਹੋਇਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ, ਤੇ ਪੈਂਦੇ ਖਾਂ ਲੋਹੇ ਨਾਲ ਮੜਿਆ ਹੋਇਆ ਸੀ। ਆਪਾਂ ਇਤਿਹਾਸ ਸੁਣਦੇ ਹਾਂ, ਸਾਰੇ ਪਾਸਿਆਂ ਤੋਂ ਐਂ ਮੜਿਆ ਹੋਇਆ ਲੋਹੇ ਨਾਲ। ਜਦੋਂ ਆਮਣਾ ਸਾਹਮਣਾ ਹੋਇਆ ਯੋਧਿਆਂ ਦਾ, ਇਧਰੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਦੂਸਰੇ ਪਾਸੇ ਪੈਂਦੇ ਖਾਂ, ਤੇ ਪੈਂਦੇ ਖਾਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸੀ, ਪੈਂਦੇ ਖਾਂ ਪਹਿਲਾਂ ਵਾਰ ਤੂੰ ਕਰ, ਸਾਡੇ ਸਾਹਮਣੇ ਦੁਸ਼ਮਣ ਆ ਜਾਏ ਅਸੀਂ ਕੁਛ ਨਾ ਕਰ ਸਕੀਏ, ਆਪਣੇ ਅੰਦਰ ਉਹਦੇ ਪ੍ਰਤੀ ਇੰਨੀ ਜੈਲਸੀ ਪੈਦਾ ਕਰਦੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਸਾਹਮਣੇ ਕਿਉਂ ਆ ਗਿਆ ਮੇਰੇ। ਤੇ ਅੱਜ ਪੈਂਦੇ ਖਾਂ ਹਮਲਾਵਰ ਬਣ ਕੇ ਆਇਆ, ਤੇ ਆਏ ਹੋਏ ਹਮਲਾਵਰ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸੀ ਪਹਿਲਾਂ ਹਮਲਾ ਤੂੰ ਕਰ, ਅਟੈਕ ਕਰ। ਕਿੰਨਾ ਸ਼ਾਂਤ ਮਨ ਹੋਣਾ, ਅਸੀਂ ਸੋਹਣੇ ਘਰਾਂ 'ਚ ਰਹਿ ਕੇ ਵੀ ਸ਼ਾਂਤ ਨਹੀਂ, ਉਹ ਜੰਗ ਦੇ ਮੈਦਾਨ 'ਚ ਵੀ ਕਿੰਨੇ ਸ਼ਾਂਤ ਨੇ। ਜੰਗ ਦਾ ਮੈਦਾਨ ਹੋਵੇ, ਸਾਹਮਣੇ ਜ਼ਲਮ ਹੋਵੇ, ਆਪਾਂ ਨੂੰ ਹੁੰਦਾ ਵੀ ਇਹਨੂੰ ਮਾਰ ਦਈਏ, ਪਰ ਇਤਿਹਾਸ ਜਦੋਂ ਪੜ੍ਹਦੇ ਹਾਂ ਵੀ ਛੇਵੇਂ ਪਾਤਸ਼ਾਹ ਇੰਨੇ ਸ਼ਾਂਤ ਮਨ ਨਾਲ, ਕਿਉਂਕਿ ਛੇਵੇਂ ਪਾਤਸ਼ਾਹ ਟਿਕੇ ਹੋਏ ਆ, ਉਹਦਾ ਮਨ ਦੌੜਦਾ ਫਿਰਦਾ, ਭੱਜਦਾ ਫਿਰਦਾ ਹੈ ਪੈਂਦੇ ਖਾਂ ਦਾ, ਉਹਦਾ ਮਨ ਟਿਕਿਆ ਨਹੀਂ ਹੋਇਆ। ਉਹਨੇ ਕਾਹਲੀ ਕਾਹਲੀ ਨਾਲ ਛੇਵੇਂ ਪਾਤਸ਼ਾਹ ਤੇ ਹਮਲਾ ਕੀਤਾ, ਤੀਰ ਚਲਾਇਆ, ਖਾਲੀ ਗਿਆ, ਤੀਰ ਨਹੀਂ ਵੱਜਿਆ। ਪੈਂਦੇ ਖਾਂ ਨੂੰ ਛੇਵੇਂ ਪਾਤਸ਼ਾਹ ਨੇ ਫਿਰ ਕਿਹਾ, ਕਹਿੰਦੇ ਹੁਣ ਹਮਲਾ ਕਰ, ਦੂਜਾ ਮੌਕਾ ਦਿੱਤਾ। ਕਿੰਨਾ ਸ਼ਾਂਤ ਮਨ, ਕਹਿੰਦੇ ਹਮਲਾ ਕਰ। ਉਹਨੇ ਫਿਰ ਹਮਲਾ ਕੀਤਾ, ਉਹ ਵੀ ਖਾਲੀ ਗਿਆ। ਤੀਜਾ ਵਾਰ ਫਿਰ ਕਰਨ ਲਈ ਕਿਹਾ, 3 ਵਾਰ ਪੈਂਦੇ ਖਾਂ ਨੇ ਕੀਤੇ ਛੇਵੇਂ ਪਾਤਸ਼ਾਹ ਤੇ, 3 ਵਾਰਾਂ ਦਾ ਕੋਈ ਅਸਰ ਨਹੀਂ ਹੋਇਆ। ਫਿਰ ਛੇਵੇਂ ਪਾਤਸ਼ਾਹ ਕਹਿੰਦੇ ਤੂੰ 3 ਵਾਰ ਕੀਤੇ ਹੈ, ਹੁਣ 1 ਵਾਰ ਮੈਂ ਕਰਾਂਗਾ। ਟਿਕੇ ਹੋਏ ਮਨ ਨਾਲ, ਸ਼ਾਂਤ ਮਨ ਨਾਲ, ਜੰਗ ਦੇ ਮੈਦਾਨ ਐਵੇਂ ਨਹੀਂ ਜਿੱਤੇ ਜਾਂਦੇ, ਚੇਤਾ ਰੱਖੋ, ਉੱਥੇ ਵੀ ਠੀਕ ਰਹਿਣਾ ਬੜਾ ਜ਼ਰੂਰੀ ਹੈ। ਸਾਨੂੰ ਹਰ ਜਗ੍ਹਾ ਹੀ ਠੀਕ ਰਹਿਣਾ ਬੜਾ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਬੰਦਾ ਬਹੁਤ ਵਧੀਆ ਵਧੀਆ ਚੀਜ਼ਾਂ ਗਵਾ ਲੈਂਦਾ ਹੈ। ਜੇ ਬੰਦੇ ਦਾ ਮਨ ਠੀਕ ਨਾ ਹੋਵੇ, ਉਹਨੂੰ ਕੀਰਤਨ ਵੀ ਚੰਗਾ ਨਹੀਂ ਲੱਗਣਾ, ਉਹਨੂੰ ਕਥਾ ਵੀ ਨਹੀਂ ਚੰਗੀ ਲੱਗਣੀ। ਉਹਨੂੰ ਗੁਰਬਾਣੀ ਦੇ ਜਿੰਨੇ ਸੋਹਣੇ ਸੋਹਣੇ ਸ਼ਬਦ ਸੁਣਾਓ, ਉਹਨੂੰ ਠੀਕ ਨਹੀਂ ਲੱਗਣੇ, ਉਹਨੂੰ ਪਸੰਦ ਨਹੀਂ ਆਉਣੇ, ਉਹਨੂੰ ਪਿਆਰੇ ਨਹੀਂ ਲੱਗਣੇ। ਕਾਰਨ, ਮਨ ਹੀ ਨਹੀਂ ਠੀਕ, ਮਨ ਕਿਤੇ ਹੋਰ ਫਿਰਦਾ, ਉਹਨੂੰ ਨਹੀਂ ਚੰਗਾ ਲੱਗਣਾ। ਜਿੱਥੇ ਮਨ ਠੀਕ ਹੈ ਉੱਥੇ ਸਭ ਕੁਝ ਠੀਕ ਹੋਏਗਾ, ਜਿੱਥੇ ਮਨ ਠੀਕ ਨਹੀਂ ਉੱਥੇ ਵਧੀਆ ਵਧੀਆ ਰਿਸ਼ਤੇ ਵੀ ਠੀਕ ਨਹੀਂ ਹੋਣੇ। ਚੇਤਾ ਰੱਖਿਓ, ਨਾ ਘਰਵਾਲੀ ਦਾ ਰਿਸ਼ਤਾ ਠੀਕ ਰਹਿਣਾ, ਨਾ ਬੱਚਿਆਂ ਦਾ ਰਿਸ਼ਤਾ ਠੀਕ ਰਹਿਣਾ ਹੈ, ਨਾ ਮਾਂ ਨਾਲ ਨਾ ਪਿਓ ਨਾਲ, ਕਿਉਂਕਿ ਮਨ ਹੀ ਠੀਕ ਨਹੀਂ। ਡਰਾਈਵ ਤੇ ਮਨ ਨੇ ਕਰਨਾ ਹੈ, ਚਲਾਉਣਾ ਤੇ ਮਨ ਨੇ ਹੁੰਦਾ ਹੈ। ਜੇ ਸਾਡਾ ਮਨ ਠੀਕ ਹੋ ਜਾਏ ਫਿਰ ਸਭ ਕੁਝ ਹੀ ਠੀਕ ਹੋ ਜਾਂਦਾ ਹੈ। ਤੇ ਗੁਰਬਾਣੀ ਸਾਡੇ ਮਨ ਨੂੰ ਠੀਕ ਕਰਦੀ ਹੈ। ਛੇਵੇਂ ਪਾਤਸ਼ਾਹ ਜੰਗ ਦੇ ਮੈਦਾਨ ਚ ਖੜਿਆ ਤੇ ਕਦੀ ਮਨ ਵੇਖੋ ਉਹਨਾਂ ਦਾ, ਤਿੰਨ ਹਮਲੇ ਉਹਨੂੰ ਕਰਨ ਲਈ ਗਿਆ, ਕਹਿੰਦੇ ਤੂੰ ਕਰ ਹਮਲੇ ਬਈ, ਉਹਨੂੰ ਮੌਕਾ ਦਿੱਤਾ। ਤੇ ਪੜ੍ਹਦੇ ਹਾਂ ਨਾ ਆਪਾਂ, ਸੁਣਦੇ ਹਾਂ ਕਈ ਵਾਰੀ, ਉਹ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ
ਉਹਨਾਂ ਸਾਰਾ ਜੱਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ
ਉਹਨਾਂ ਸਾਰਾ ਜੱਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ
ਉਹਨਾਂ ਸਾਰਾ
ਜਿੱਤਿਆ। ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਸਾਰਾ ਜੱਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ।
ਯਾਰੇ ਜੀ ਉਹਨਾਂ ਸਾਰਾ ਜੱਗ ਜਿੱਤਿਆ, ਮੇਰੇ ਪਿਆਰੇ ਉਹਨਾਂ ਸਾਰਾ ਜੱਗ ਜਿੱਤਿਆ।
ਪਿਆਰੇ ਜੀ ਉਹਨਾਂ ਸਾਰਾ ਜੱਗ ਜਿੱਤਿਆ, ਮੇਰੇ ਪਿਆਰੇ ਉਹਨਾਂ ਸਾਰਾ ਜੱਗ ਜਿੱਤਿਆ।
ਪਿਆਰੇ ਜੀ ਉਹਨਾਂ ਸਾਰਾ ਜੱਗ ਜਿੱਤਿਆ, ਮੇਰੇ ਪਿਆਰੇ ਉਹਨਾਂ ਸਾਰਾ ਜੱਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ।
ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ।
ਹਾਂਜੀ ਕਿੰਥਾ ਕਾਲ ਕੁਆਰੀ ਕਾਇਆ
ਜੁਗਤ ਡੰਡਾ ਪ੍ਰਤੀਕ,
ਆਈ ਪੰਥੀ ਸਗਲ ਜਮਾਤੀ
ਮਨ ਜੀ ਤੈ ਜਗਦੀਪ।
ਅਜਿਹਾ ਕਾਲ ਕੁਵਾਰੀ ਕਾਇਆ ਜੁਗਤ। ਜਿਹੜੇ ਬੰਦੇ ਕੋਲ ਇਹ ਜੁਗਤੀ ਆ ਜਾਂਦੀ ਹੈ ਮਨ ਵਾਲੀ, ਉਹ ਬੰਦਾ ਫਿਰ ਹਰ ਚੀਜ਼ ਨੂੰ ਵਧੀਆ ਬਣਾ ਲੈਂਦਾ, ਹਰ ਚੀਜ਼ ਨੂੰ ਸੋਹਣਾ ਬਣਾ ਲੈਂਦਾ ਉਹ। ਪਰ ਜਿਹੜੇ ਮੇਰੇ ਵਰਗੇ ਕੋਲ ਜੁਗਤੀ ਨਹੀਂ, ਉਹਨੇ ਬਹੁਤ ਕੁਛ ਖਰਾਬ ਕਰ ਲੈਣਾ, ਵਧੀਆ ਤੋਂ ਵਧੀਆ ਮੂਮੈਂਟ ਵੀ ਉਹਨੇ ਖਰਾਬ ਕਰ ਲੈਣੀ ਹੈ, ਵਧੀਆ ਤੋਂ ਵਧੀਆ ਚੀਜ਼ ਉਹਨੇ ਵਿਗਾੜ ਲੈਣੀ ਹੈ। ਆ ਸਰੀਰ ਸਾਡੇ ਮਨ ਨਹੀਂ ਠੀਕ, ਤਾਂ ਹੀ ਤੇ ਸਰੀਰ ਸਾਡੇ ਬਿਮਾਰ ਹੋਏ ਪਏ ਹੈ, ਤਾਂ ਹੀ ਤੇ ਸਾਡੇ ਮਨ ਇੱਦਾਂ ਹੋਏ, ਮਨ ਇੱਦਾਂ ਸਰੀਰ ਵੀ ਉੱਦਾਂ ਹੀ ਹੋਈ ਜਾਂਦੇ ਹੈ। ਮਨ ਦੁਖੀ ਹੋਵੇ ਸਰੀਰ ਆਪਣੇ ਆਪ ਹੀ ਦੁੱਖ ਮਹਿਸੂਸ ਕਰਨ ਲੱਗ ਜਾਂਦਾ ਹੈ। ਤੇ ਸ਼ਾਂਤ ਮਨ ਵੇਖੋ, ਛੇਵੇਂ ਪਾਤਸ਼ਾਹ ਜੰਗ ਦਾ ਮੈਦਾਨ ਹੋਵੇ, ਆਗੂ ਹੋਵੇ, ਉਹਨੂੰ ਆਪਣੇ ਆਪ ਦੇ ਬਚਣ ਦੀ ਗੱਲ ਹੁੰਦੀ ਹੈ ਵੀ ਮੈਂ ਬਚਾਂ, ਉਹਨੂੰ ਇਹ ਹੁੰਦਾ ਵੀ ਮੇਰੇ ਨਾਲ ਦੇ ਬੰਦੇ ਬਚਣ। ਜੰਗ ਦੇ ਮੈਦਾਨ ਚੋਂ ਅਗਲਾ ਸਾਹਮਣੇ ਵਾਲਾ ਬਚਣ ਦੀ ਗੱਲ ਕਰਦਾ, ਪਰ ਛੇਵੇਂ ਪਾਤਸ਼ਾਹ ਉਹਨੂੰ ਤਿੰਨ ਮੌਕੇ ਦਿੰਦੇ ਆ, ਪੈਂਦੇ ਖਾਂ ਹਮਲਾ ਕਰ। ਜੇ ਗੁਰਬਾਣੀ ਨੂੰ ਅਸੀਂ ਇੱਦਾਂ ਪੜ੍ਹਦੇ ਵੀ ਗੁਰਬਾਣੀ ਬਹੁਤ ਸਕੂਨ ਵਾਲੀ ਹੈ, ਅਸਲ ਵਿੱਚ ਲਿਖੀ ਸਕੂਨ ਵਾਲਿਆਂ ਨੇ ਹੈ। ਤੁਸੀਂ ਭਗਤ ਰਵਿਦਾਸ ਜੀ ਦਾ ਆਨੰਦ ਤੇ ਵੇਖੋ ਕਦੀ। ਅਸੀਂ ਪਰਸੋਂ ਇੱਥੇ ਸੰਥਿਆ ਕਰਦੇ ਸੀ ਬੈਠੇ, ਕਬੀਰ ਸਾਹਿਬ ਦਾ ਨਾਮ ਜਿੱਥੇ ਕਬੀਰ ਕਸੌਟੀ ਰਾਮ ਕੀ ਬੱਬੇ ਨਾਲ ਲਿਖਿਆ ਆਉਂਦਾ ਹੈ, ਧਿਆਨ ਨਾਲ ਸੁਣਿਓ। ਜਦੋਂ ਅਸੀਂ ਪੜ੍ਹਦੇ ਸੀ ਤਾਂ ਵੀ ਕਬੀਰ ਸਾਹਿਬ ਦਾ ਨਾਮ ਬੱਬੇ ਨਾਲ ਲਿਖਿਆ ਆਉਂਦਾ ਹੈ, ਪਰ ਇੱਕ ਜਗ੍ਹਾ ਕਬੀਰ ਸਾਹਿਬ ਦਾ ਨਾਮ ਮੰਮੇ ਨਾਲ ਲਿਖਿਆ ਆਇਆ, ਮੰਮੇ ਨਾਲ ਕਮੀਰ। ਬੱਬੇ ਨਾਲ ਲਿਖਿਆ ਬਹੁਤ ਵਾਰੀ ਹੈ, ਪਰ ਇੱਕ ਜਗ੍ਹਾ ਉਹਨਾਂ ਨੇ ਲਿਖਿਆ ਕਮੀਰ ਮੰਮੇ ਨਾਲ। ਫਿਰ ਮੇਰਾ ਮਨ ਸੋਚਦਾ ਸੀ ਵੀ ਕਬੀਰ ਸਾਹਿਬ ਨੂੰ ਆਪਣੇ ਨਾਮ ਨਾਲ ਵੀ ਮੋਹ ਨਹੀਂ, ਵੀ ਮੇਰਾ ਨਾਮ ਕੋਈ ਸਹੀ ਲਵੇ ਤਾਂ ਠੀਕ, ਗਲਤ ਲਵੇ ਮੈਨੂੰ ਕੋਈ ਮੋਹ ਨਹੀਂ। ਤੁਸੀਂ ਰਵਿਦਾਸ ਜੀ ਨੂੰ ਪੜ੍ਹੋ, ਸਾਨੂੰ ਤੇ ਕੋਈ ਮਾੜਾ ਜਿਹਾ ਨਾਮ ਇੱਦਾਂ ਉੱਦਾਂ ਉਲਟ ਪੁਲਟ ਲੈ ਦੇ ਤਾਂ ਸਾਡਾ ਮਨ ਦੁਖੀ ਹੋ ਜਾਂਦਾ, ਨਾਮ ਕੋਈ ਛੋਟਾ ਲੈ ਦੇ। ਹੁਣ ਮੈਨੂੰ ਇਕੱਲਾ ਸੁਰਿੰਦਰ ਹੀ ਕਹੇ ਸੁਰਿੰਦਰ ਕੀ ਹਾਲ ਆ ਤੇਰਾ, ਮੈਨੂੰ ਐਂ ਕਹਿ ਦੇ, ਮੈਂ ਕਹਿੰਦਾ ਵੀ ਮੈਂ ਕਥਾਵਾਚਕ, ਮੈਂ ਕੀਰਤਨੀ ਆ, ਮੈਂ ਪਰਮੇਸ਼ਰ ਦਵਾ ਰਹਿੰਦਾ, ਵੀ ਮੇਰਾ ਨਾਮ ਹੀ ਨਹੀਂ, ਕਹਿਤਾ ਵੀ ਸੁਰਿੰਦਰ ਕੀ ਹਾਲ ਹੈ। ਮੈਨੂੰ ਲੋਕ ਭਾਈ ਕਹਿੰਦੇ ਆ ਵੀ ਭਾਈ ਸੁਰਿੰਦਰ ਸਿੰਘ ਕੀ ਹਾਲ ਹੈ ਤੇਰਾ, ਐਂ ਕਹਿੰਦੇ ਆ। ਮੈਂ ਕਿਹਾ ਵੀ ਕਬੀਰ ਸਾਹਿਬ ਕਿੱਡਾ ਉਹਨਾਂ ਦਾ ਮਨ ਕਾਇਮ ਹੈ ਤੇ ਕਿੱਡੇ ਖੁੱਲ੍ਹ ਦਿਲੇ ਹੈ, ਆਪਣੇ ਨਾਮ ਨੂੰ ਕਿਤੇ ਕਬੀਰ ਲਿਖ ਦਿੰਦੇ ਆ, ਕਿਤੇ ਕਬੀਰ ਲਿਖ ਦਿੰਦੇ ਹੈ। ਤੁਸੀਂ ਰਵਿਦਾਸ ਜੀ ਨੂੰ ਪੜ੍ਹੋ, ਕਿਤੇ ਐਨ ਖਲਾਸ ਚਮਾਰਾ, ਕਹਿੰਦੇ ਮੈਂ ਸ਼ੁੱਧ ਚਮਾਰ ਹਾਂ, ਚੰਮ ਢੋਣ ਵਾਲਾ ਹੈ ਕੋਈ ਆਪਣੇ ਨਾਮ ਦਾ ਕੋਈ ਐਮ ਵੀ ਆਪਣੇ ਆਪ ਨੂੰ ਐਂ ਲੱਗਦਾ ਹੋਵੇ ਮੈਨੂੰ ਲੋਕੀ ਚਮਾਰ ਕਹਿਣਗੇ। ਕਿਤੇ ਜੁਲਾਹਾ ਲਿਖ ਲੈਂਦੇ ਕਬੀਰ ਸਾਹਿਬ, ਕਿਤੇ ਸ਼ੀਂਬਾ, ਕਿੰਨਾ ਖੁੱਲ੍ਹਾ ਦਿਲ ਹੈ ਉਹਨਾਂ ਦਾ। ਸਾਨੂੰ ਤੇ ਮਾੜਾ ਜੋ ਕੋਈ ਐਂ ਬੋਲਦਾ ਹੈ ਤੇ ਸਾਡਾ ਮਨ ਦੁਖੀ, ਇਹ ਸੱਚ ਹੈ, ਪਰ ਉਹ ਆਪਣੇ ਆਪ ਨੂੰ ਇੰਨੇ ਹੇਠਾਂ ਲੈ ਆਉਂਦੇ ਹੈ। ਤੁਸੀਂ ਜਪਜੀ ਸਾਹਿਬ ਕਦੀ ਧਿਆਨ ਨਾਲ ਪੜ੍ਹਿਓ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਨਾਨਕ ਨੀਚ ਕਹੇ ਵਿਚਾਰ, ਆਪਣੇ ਆਪ ਨੂੰ ਜਵੇਂ, ਇਹ ਨਿਮਰਤਾ ਭਾਵ ਹੈ, ਇਹ ਉਹਨਾਂ ਦੇ ਆਪਣੇ ਅੰਦਰ ਦਾ ਸਕੂਨ ਹੈ ਵੀਰੋ, ਇਹ ਉਹਨਾਂ ਦੇ ਆਪਣੇ ਅੰਦਰ ਦਾ ਇੱਕ ਆਨੰਦ ਹੈ ਵੀ ਅਸੀਂ ਬਹੁਤ ਇੱਦਾਂ, ਕੋਈ ਇਹ ਨਾ ਸਮਝ ਲਿਓ ਵੀ ਅਸੀਂ ਸ਼ਬਦ ਗਾਉਣ ਲੱਗ ਪਏ, ਅਸੀਂ ਬਾਣੀ ਬਾਣੀ ਲਿਖੀ ਹੈ, ਕਿਤੇ ਅਸੀਂ ਬਹੁਤ ਵੱਡੇ ਹੋ ਗਏ, ਕਹਿੰਦੇ ਨਹੀਂ ਨਹੀਂ ਅਸੀਂ ਉਹੀ ਹਾਂ। ਇੱਕ ਸਕੂਨ ਹੈ ਉਹਨਾਂ ਦਾ ਆਪਣਾ, ਕੋਈ ਨਾਮ ਜਿਹੜਾ ਮਰਜ਼ੀ ਲੈ ਦੇ, ਕਬੀਰ ਕਹਿ ਦੇ, ਕਮੀਰ ਕਹਿ ਦੇ, ਚਮਾਰ ਕਹਿ ਦੇ, ਫਿਰ ਕੀ ਹੋ ਗਿਆ, ਉਹਨਾਂ ਦਾ ਸਕੂਨ ਕਦੀ ਗਵਾਚਿਆ ਹੀ ਨਹੀਂ। ਤੇ ਜੰਗ ਦਾ ਮੈਦਾਨ ਛੇਵੇਂ ਪਾਤਸ਼ਾਹ ਨੇ ਉਹਨੂੰ ਆਖਿਆ ਵੀ ਹਮਲਾ ਕਰ ਤੂੰ, ਉਹਨੇ ਫਿਰ ਤਿੰਨ ਵਾਰੀ ਵਾਰ ਕੀਤਾ ਤੇ ਖਾਲੀ ਗਿਆ, ਕਿਉਂ, ਕਿਉਂਕਿ ਮਨ ਨਹੀਂ ਸੀ ਟਿਕਿਆ ਹੋਇਆ। ਤੁਸੀਂ ਕਦੀ ਰਾਮਾਇਣ ਵੇਖਿਓ, ਤੁਸੀਂ ਮਹਾਂਭਾਰਤ ਵੇਖਿਓ, ਉਹਦੇ ਵਿੱਚ ਜਦੋਂ ਤੀਰ ਚਲਾਉਂਦੇ ਸੀ ਅੱਖਾਂ ਬੰਦ ਕਰ ਲੈਂਦੇ ਸੀ, ਬਹੁਤ ਮਨ ਟਿਕਾ ਕੇ ਵਾਰ ਕਰਨਾ ਹੁੰਦਾ। ਤੁਸੀਂ ਕਦੀ ਰਾਮਾਇਣ ਵੇਖੋ, ਬਹੁਤ ਜਿਹੜੇ ਹਮਲਾ ਕਰਦੇ ਬਹੁਤ ਟਿਕਾ ਕੇ, ਜਿਹੜੇ ਬੰਦੇ ਰਾਈਫਲ ਦੇ ਨਾਲ ਹਮਲਾ ਕਰਦੇ ਬਹੁਤ ਟਿਕਾ ਕੇ ਆਪਣੇ ਆਪ ਨੂੰ ਪੂਰਾ ਫੋਕਸ ਕਰਕੇ, ਫਿਰ ਸਹੀ ਨਿਸ਼ਾਨਾ ਲੱਗਦਾ ਹੈ, ਸਹੀ ਨਿਸ਼ਾਨਾ ਫਿਰ ਲੱਗਦਾ ਹੈ। ਅਸੀਂ ਕਈ ਵਾਰੀ ਗੱਲਾਂ ਕਰ ਦਿੰਦੇ ਹਾਂ ਫੋਕੀਆਂ ਜੀਆਂ ਹਵਾ 'ਚ ਹੀ, ਪਰ ਕਈ ਵਾਰੀ ਕਿਸੇ ਗੱਲ ਦਾ ਅਰਥ ਬਹੁਤ ਡੂੰਘਾ ਹੁੰਦਾ ਹੈ, ਪਰ ਜੇ ਟਿਕੇ ਹੋਏ ਮਨ ਨਾਲ ਉਹੀ ਗੱਲ ਕਰੋ, ਟਿਕੇ ਹੋਏ ਮਨ ਨਾਲ ਉਹ ਸਿੱਧੀ ਅਸਰ ਕਰਦੀ ਹੈ ਦੂਜੇ ਬੰਦੇ 'ਤੇ। ਕਈ ਵਾਰੀ ਅਸੀਂ ਕਥਾ ਕਰਦੇ ਹਾਂ, ਕੋਈ ਗੱਲ ਕਰਦੇ ਹਾਂ ਪਰਿਵਾਰ ਵਿੱਚ, ਸੁਭਾ ਕੀ ਗੱਲ ਕਰ ਦਿੰਦੇ ਹਾਂ, ਪਰ ਤੁਸੀਂ 10 ਮਿੰਟ ਟਿਕਾ ਕੇ ਆਰਾਮ ਨਾਲ ਬਹਿ ਕੇ ਜਿਹਦੇ ਨਾਲ ਗੱਲ ਕਰਨੀ ਹੈ ਟਿਕਾ ਕੇ ਮਨ ਕਰੋ, ਉਹਦੇ ਉੱਤੇ ਸਿੱਧਾ ਅਸਰ ਹੋ। ਜਿਵੇਂ ਹਮਲੇ ਦਾ ਸਿੱਧਾ ਨਿਸ਼ਾਨਾ ਲੱਗਦਾ ਹੈ, ਗੱਲ ਦਾ ਵੀ ਤੁਹਾਡੀ ਦਾ ਸਾਡੀ ਦਾ ਸਿੱਧਾ ਨਿਸ਼ਾਨਾ ਲੱਗੂ ਜਦੋਂ ਸਾਡਾ ਮਨ ਟਿਕਿਆ ਹੋ। ਗੁਰਬਾਣੀ ਇੰਨਾ ਅਸਰ ਕਰਦੀ ਹੈ, ਕਿਉਂ? ਕਿਉਂਕਿ ਸਿੱਧੇ ਨਿਸ਼ਾਨੇ ਟਿਕੇ ਹੋਏ ਮਨ ਨਾਲ ਲੱਗੇ ਹੋਏ ਹੈ, ਸਿੱਧੇ ਮਨ ਉੱਤੇ ਲੱਗਦੇ ਜਾ ਕੇ ਉਹ। ਪਰ ਸਾਹਮਣੇ ਸੁਣਨ ਵਾਲਾ ਵੀ ਸੱਜਣ ਵਰਗਾ ਹੋਵੇ ਸਹੀ। ਕਿਤੇ ਸੱਜਣ ਠੱਗ ਨੂੰ ਅਰਥ ਨਹੀਂ ਸੀ ਕਰਕੇ ਸਮਝਾਉਣਾ ਪਿਆ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਲੈ ਸੱਜਣ, ਵੀ ਤੂੰ ਠੱਗੀਆਂ ਮਾਰਦਾ ਹੈ, ਤੂੰ ਐਂ ਕਰਦਾ, ਤੂੰ ਐਂ ਕਰਦਾ, ਬਸ ਉਹਦੀ ਸਰਾਂ 'ਚ ਬਹਿ ਕੇ ਗੁਰੂ ਨਾਨਕ ਪਾਤਸ਼ਾਹ ਨੇ ਏਦਾਂ ਹੀ ਗਾਇਆ, ਉੱਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮੱਸ, ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਉਹਦੀ ਸਰਾਂ 'ਚ ਬਹਿ ਕੇ ਆਹ ਪੰਕਤੀਆਂ ਜਦੋਂ ਮੇਰੇ ਬਾਬੇ ਨਾਨਕ ਨੇ ਗਾਈਆਂ, ਉਹਨੂੰ ਅਰਥ ਕਰਕੇ ਨਹੀਂ ਸੀ ਸਮਝਾਉਣਾ ਪਿਆ, ਕਿਉਂਕਿ ਸੰਗੀਤ ਨੇ ਉਹਦਾ ਮਨ ਪਹਿਲਾਂ ਟਿਕਾਇਆ, ਰਬਾਬ ਨੇ ਉਹਦਾ ਮਨ ਟਿਕਾਇਆ। ਜਦੋਂ ਉਹਦਾ ਮਨ ਟਿਕਿਆ, ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸ਼ਬਦ ਦਾ ਨਿਸ਼ਾਨਾ ਉਹਦੇ ਮਨ ਉੱਤੇ ਲਾਇਆ। ਉਹਦੇ ਮਨ ਉੱਤੇ ਜਦੋਂ ਏਦਾਂ, ਫਿਰ ਉਹਨੂੰ ਅਰਥ ਨਹੀਂ ਕਰਨੇ ਪਏ, ਫਿਰ ਉਹਨੇ ਆਖਿਆ ਜਿਵੇਂ ਕਾਂਸੀ ਦਾ ਭਾਂਡਾ, ਧਿਆਨ ਨਾਲ ਸੁਣਿਓ, ਜਿਵੇਂ ਕਾਂਸੀ ਦਾ ਭਾਂਡਾ ਜਿੰਨਾ ਮਰਜ਼ੀ ਮਾਂਜੋ, ਜਿੰਨਾ ਮਰਜ਼ੀ ਸਾਫ਼ ਕਰੋ, ਉਹਦੇ ਅੰਦਰੋਂ ਕਲਸ ਨਹੀਂ ਜਾਂਦੀ। ਇਵੇਂ ਮੈਂ ਪਾਏ ਹੋਏ ਆ ਚਿੱਟੇ ਕੱਪੜੇ, ਉੱਤੇ ਲਈ ਹੋਈ ਹੈ ਸੋਹਣੀ ਟੋਪੀ, ਗਲ 'ਚ ਪਾਈਆਂ ਹੋਈਆਂ ਨੇ ਮਾਲਾਂ। ਜਿਵੇਂ ਕਾਂਸੀ ਦੇ ਭਾਂਡੇ ਦੇਖਣ ਨੂੰ ਬਹੁਤ ਚਮਕਦਾਰ ਹੁੰਦੇ ਹੈ, ਵੇਖਣ ਨੂੰ ਬਹੁਤ ਸੋਹਣੇ ਲੱਗਦੇ ਹੈ, ਉਹ ਸੱਜਣਾ ਵੇਖਣ ਨੂੰ ਤੂੰ ਵੀ ਬਹੁਤ ਸੋਹਣਾ ਲੱਗਦਾ, ਪਰ ਅੰਦਰੋਂ ਤੇ ਕਾਲਾ ਹੀ ਹੈ। ਇਹ ਬਾਬਾ ਨਾਨਕ ਕਾਂਸੀ ਦੇ ਭਾਂਡੇ ਦੀ ਗੱਲ ਨਹੀਂ ਕਰਦਾ, ਉਹ ਗੱਲ ਮੇਰੀ ਕਰ ਰਿਹਾ। ਗੱਲ ਕਾਲੇ ਭਾਂਡੇ ਦੀ ਨਹੀਂ ਹੋ ਰਹੀ, ਕਾਂਸੀ ਦੇ ਭਾਂਡੇ ਦੀ ਨਹੀਂ ਹੋ ਰਹੀ, ਗੱਲ ਤੇ ਮਨਾ ਤੇਰੀ ਹੋ ਰਹੀ ਹੈ। ਅਸੀਂ ਕਥਾ ਸੁਣੀਏ, ਅਸੀਂ ਕੀਰਤਨ ਸੁਣੀਏ, ਅਸੀਂ ਗੁਰਬਾਣੀ ਸੁਣੀਏ, ਇਹ ਸੋਚ ਕੇ ਸੁਣੀਏ ਵੀ ਮੇਰਾ ਗੁਰੂ ਨਾਨਕ ਮੇਰੀ ਗੱਲ ਕਰ ਰਿਹਾ। ਅਸੀਂ ਗੋਡੇ ਨਾਲ ਗੋਡਾ ਮਾਰ ਕੇ ਦੂਜੇ ਨੂੰ ਕਹਿੰਦੇ ਵੇਖ ਲਾ ਤੈਨੂੰ ਕਹਿ ਰਿਹਾ, ਵੇਖ ਲਾ ਤੈਨੂੰ ਕਹਿ ਰਿਹਾ, ਤੂੰ ਬਾਹਲੇ ਔਗਣ ਕਰਦਾ ਹੈ, ਤੂੰ ਬਾਹਲੀ ਈਰਖਾ ਜੀ ਰੱਖਦਾ ਹੈ, ਤੂੰ ਬਾਹਲਾ ਐ। ਅਸੀਂ ਦੂਜੇ 'ਤੇ ਲਾ ਕੇ ਵੇਖਦੇ। ਮੈਂ ਸ਼ੁਰੂ 'ਚ ਤੁਹਾਨੂੰ ਕਿਹਾ ਵੀ ਅਸੀਂ ਆਪਣੇ ਆਪ ਨੂੰ ਵੇਖਣਾ ਹੁੰਦਾ ਹੈ, ਅਸੀਂ ਆਪਣੇ ਆਪ ਦੀ ਪੜਚੋਲ ਕਰਨੀ ਹੁੰਦੀ ਹੈ। ਜਿੱਦਣ ਬੰਦਾ ਆਪਣੇ ਆਪ ਨੂੰ ਵੇਖਣ ਲੱਗ ਜਾਂਦਾ ਫਿਰ ਸਹੀ ਹੋ ਜਾਂਦਾ ਹੈ। ਸੱਜਣ ਨੇ ਬਾਣੀ ਵਿੱਚੋਂ ਆਪਣੇ ਆਪ ਨੂੰ ਵੇਖਿਆ। ਸ਼ਾਂਤ ਮਨ ਵਾਲੇ ਗੁਰੂ ਨਾਨਕ ਪਾਤਸ਼ਾਹ ਨੇ ਸੱਜਣ ਦੇ ਮਨ ਉੱਤੇ ਸਿੱਧਾ ਨਿਸ਼ਾਨਾ ਲਾਇਆ। ਕਹਿੰਦਾ ਠੱਗੀਆਂ ਛੱਡੀਆਂ, ਧੋਖੇ ਛੱਡੇ, ਅੱਜ ਤੋਂ ਬਾਅਦ ਫਰੇਬ ਛੱਡਿਆ, ਸਭ ਕੁਝ ਛੱਡਤਾ। ਗੱਲ ਕਰਦੇ ਸੀ ਪੈਂਦੇ ਖਾਨ ਦੀ, ਕਾਲੀ ਚਵਾਰ ਕਰਦਾ ਸੀ ਤਾਂ ਹੀ ਨਿਸ਼ਾਨਾ ਨਹੀਂ ਸੀ ਲੱਗਦਾ। ਇੱਧਰ ਛੇਵੇਂ ਪਾਤਸ਼ਾਹ ਸ਼ਾਂਤ ਮਨ ਇੱਦਾਂ ਬੜੇ ਆਰਾਮ ਨਾਲ ਉਹਦੇ ਉੱਤੇ ਹਮਲਾ ਕੀਤਾ, ਲੋਹੇ ਨਾਲ ਮੜਿਆ ਪਿਆ ਸੀ। ਧਿਆਨ ਨਾਲ ਵੇਖਿਆ ਕੰਨ ਨੰਗਾ ਹੈ, ਵਾਰ ਇਸ ਢੰਗ ਨਾਲ ਕੀਤਾ ਵੀ ਕੰਨ 'ਚ ਵੱਜਿਆ ਲਾ ਜਾ ਕੇ, ਤੇ ਉਹਨੂੰ ਮਰਦੇ ਮਰਦੇ ਨੂੰ ਇਹ ਕਿਹਾ ਛੇਵੇਂ ਪਾਤਸ਼ਾਹ ਨੇ ਵਾਰ ਇੰਜ ਨਹੀਂ ਇੰਜ ਕਰੀਦਾ। ਉਹ ਜੰਗ ਦੇ ਮੈਦਾਨ ਵਿੱਚ ਵੀ ਸਿਖਾ ਰਿਹਾ ਵੀ ਐਂ ਨਹੀਂ ਐਂ ਕਰੀਦਾ। ਇਹ ਗੱਲਾਂ ਕੌਣ ਸਮਝਾ ਸਕਦਾ, ਇਹ ਗੱਲਾਂ ਕੌਣ ਦੱਸ ਸਕਦਾ ਜਿਹਦਾ ਆਪਣਾ ਮਨ ਬਹੁਤ ਵਧੀਆ ਹੋਇਆ ਹੋਵੇ। ਤੇ ਜਿਹੜਾ ਮੇਰੇ ਵਰਗੇ ਦਾ ਮਨ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ, ਉਹਨੇ ਕੀ ਕਿਸੇ ਨੂੰ ਸਮਝਾ ਲੈਣਾ, ਉਹਨੇ ਕੀ ਕਿਸੇ ਨੂੰ ਦੱਸ ਲੈਣਾ। ਉੱਡ ਉੱਡਦੈ ਦਿਸ ਜਾਵੇ ਮਨ ਮੇਰਾ ਪੰਛੀ, ਮਨ ਮੇਰਾ ਪੰਛੀ, ਉੱਡ ਉੱਡਦੈ ਦਿਸ ਜਾਵੇ ਮਨ ਮੇਰਾ ਪੰਛੀ, ਮਨ ਮੇਰਾ ਪੰਛੀ,
ਉੱਡ ਉੱਡਦੈ ਦਿਸ ਜਾਵੇ ਮਨ ਮੇਰਾ ਪੰਛੀ, ਮਨ ਮੇਰਾ ਪੰਛੀ, ਉੱਡ ਉੱਡਦੈ ਦਿਸ ਜਾਵੇ ਮਨ ਮੇਰਾ ਪੰਛੀ, ਮਨ ਮੇਰਾ ਪੰਛੀ,
ਉੱਡ ਉੱਡਦੈ ਦਿਸ ਜਾਵੇ ਮਨ ਮੇਰਾ ਪੰਛੀ, ਮਨ ਮੇਰਾ ਪੰਛੀ, ਉੱਡ ਉੱਡ ਜੈ ਦਿਸ ਜਾਵੇ ਮਨ ਮੇਰਾ ਪੰਛੀ, ਮਨ ਮੇਰਾ ਪੰਛੀ,
ਜੀ ਉੱਡ ਉੱਡ ਜੈ ਦਿਸ ਜਾਵੇ ਮਨ ਮੇਰਾ ਪੰਛੀ, ਮਨ ਮੇਰਾ ਪੰਛੀ, ਉੱਡ ਉੱਡ ਜੈ ਦਿਸ ਜਾਵੇ ਮਨ ਮੇਰਾ ਪੰਛੀ, ਮਨ ਮੇਰਾ ਪੰਛੀ,
ਦਿਸ ਜਾਵੇ ਮਨ ਮੇਰਾ ਪੰਛੀ, ਮਨ ਮੇਰਾ ਪੰਛੀ, ਦਿਸ ਜਾ जावे मन मेरा पंछी मन मेरा पंछी
उड़ी उड़ते दिस जावे मन मेरा पंछी
उड़ उड़ते दिस जावे मन मेरा पंछी
उड़ी उड़ते दिस जावे मन मेरा पंछी उड़ी उड़ते दिस जावे मन मेरा पंछी
उड़ी उड़ते दिस जावे मन मेरा पंछी उड़ी उड़ते दिस जावे मन मेरा पंछी
दिस जावे मन मेरा पंछी उठ उठ सह दिस जावे
मन मेरा पंछी मन मेरा पंछी मन मेरा पंछी मन मेरा पंछी मन मेरा पंछी
मन मेरा पंछी मन मेरा पंछी मन मेरा पंछी मन मेरा पंछी
मन मेरा पंछी मन मेरा पंछी मन मेरा पंछी मन मेरा पंछी
उड़े उड़ते दिस जावे मन मेरा पंछी उड़ी उड़ते दिस जावे मन मेरा पंछी
उड़ी उड़ते दिस जावे मन मेरा पंछी उड़ उड़ते दिस जावे मन मेरा पंछी
उड़ी उड़ते दिस जावे मन मेरा पंछी उठ उठ सह दिस जावे मन मेरा पंछी
सुआओ हुण भाई साहब पहुंच गए है उन्हां पासों इसे तरह बड़े टका कुछ समा आपां विचारां सरवण करनियां हन जिवें आपां गल करदे सी छेवें पातशाह जंग दे मैदान च वी शांत हन पेंदे खां नूं कहिंदे वार इंज नहीं इंज करीदा वह जंग के मैदान च भी कुछ सिखा रहे हैं सामने भावें दुश्मन है सामने भावें कोई होर है पर शांत मन वाले किसी नूं कुछ शांति दे सकते होंगे हुण जिहड़ा मेरे वर्गा भटकिया फिरदा उहने की किसी नूं शांति दे लेनी इसे करके गुरबाणी बहुत प्यारी बहुत प्यारे शब्द हैं आओ इसे लड़ी नूं अगे तोरदे आं भाई साहब पासों बड़े प्यार नाल बड़े आनंद नाल टका बना के कुछ विचारां सरवण करिए होइयां भुल्लां दी खिमा फतेह बुलाओ वाहिगुरु जी का खालसा वाहिगुरु जी की फतेह
सो सात सिंह जी दूरों नेड़ों चल के सतगुरु जी की पावन हजूरी विच पहुंचे हाँ आउण वाली संगत नूं उत्थे ही टकाई जाओ पिछे ही दरवाजे भी दो खोल देने चाहिए है क्योंकि अंदर हुमस हो जाती है सामने वाले दरवाजे दो खोल दियो क्रॉसिंग होंदी रहिंदी आ खोल दियो दरवाजे एक दो प्यार नाल काफी समय तो हाजरी भर रहे हो जरूर यह सोचना चाहिए है कि असी गुरु साहब की हजूरी विच कादे वास्ते आने जे असी इच्छा रखिए कि सच्चे पातशाह तो असी अकल लैनी है समझ लैनी है अपनी जिंदगी विच कुछ चेंज लियाना है कुछ बदलाव लियाना है उहदा जरूर रिजल्ट सामने आउंदा है जे असी आ के गुरुद्वारे विच अपने आप नूं ही मंगदे रहिंदे आ मेरा आ कम कर दिओ मेरा आ कम कर दिओ मेरा आ कम कर दिओ अपने आप नूं ही मंगी जांदे अपनियां लोड़ां अपनियां उही गल्लां बार 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 सतगुरु कोल आ के ज्ञान मंगीए समझ लईए अकल लईए तां जो साडी जिंदगी सोहणी बणे साडी जिंदगी प्यारी बणे जिंदगी जिउण दा रस आवे जिंदगी जिउण दा आनंद आवे जिवें आप जी सरवण कर रहे सी के कबीर मन पंखी भयो उड उड दह दिस जाए दस दिशावां वल जेड़ा मन है वह भटकदा 10 ਦਿਸ਼ਾਵਾਂ ਕੀ ਹੁੰਦੀਆਂ ਨੇ, ਜਿਵੇਂ ਹੁਣ ਮੰਨ ਲਓ ਆ ਦਰਬਾਰ ਸਾਹਿਬ ਹੈ, ਇੱਕ ਸਾਹਮਣੇ ਇੱਕ ਪਿੱਛੇ ਦੋ, ਇੱਕ ਸੱਜੇ ਇੱਕ ਖੱਬੇ, ਚਾਰ ਦਿਸ਼ਾਵਾਂ ਹੋ ਗਈਆਂ, ਚਾਰ ਫਿਰ ਖੂੰਜੇ ਹੋ ਗਏ, ਅੱਠ ਅੱਠ ਦਿਸ਼ਾਵਾਂ ਬਣ ਗਈਆਂ, ਇੱਕ ਥੱਲੇ ਤੇ ਇੱਕ ਫਿਰ ਉੱਪਰ, ਦਸ। ਇਹਨੂੰ ਦਸ ਦਿਸ਼ਾਵਾਂ ਕਹਿੰਦੇ ਆ। ਮਨ ਕਦੇ ਕਿਤੇ, ਮਨ ਕਦੇ ਕਿਤੇ, ਕਦੇ ਕਿਤੇ ਕਦੇ ਕਿਤੇ ਉੱਡਦਾ ਰਹਿੰਦਾ, ਦੌੜਦਾ ਰਹਿੰਦਾ। ਸਾਡਾ ਸੁਭਾਅ ਹੈ ਸਹਿਸ ਖੱਟੈ ਲੱਖ ਕੋ ਉੱਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਜਿੱਦਣ ਸੌ ਮਿਲ ਜਾਂਦਾ ਉਦਣ ਹੀ ਹਜ਼ਾਰ ਦੀ ਇੱਛਾ ਪੈਦਾ ਹੋ ਜਾਂਦੀ ਹੈ, ਤੇ ਜਿੱਦਣ ਹਜ਼ਾਰ ਮਿਲ ਜਾਂਦਾ ਉਦਣ ਲੱਖ ਦੀ ਇੱਛਾ ਪੈਦਾ ਹੋ ਜਾਂਦੀ ਹੈ, ਜਿੱਦਣ ਲੱਖ ਮਿਲ ਜਾਂਦਾ ਉਦਣ ਕਰੋੜ ਦੀ ਇੱਛਾ ਪੈਦਾ ਹੋ ਜਾਂਦੀ। ਜਿਨ੍ਹਾਂ ਕੋਲ ਮੋਟਰਸਾਈਕਲ ਹੈ ਉਹ ਕਹਿੰਦੇ ਗੱਡੀ ਆਵੇ, ਗੱਡੀ ਵਾਲਾ ਕਹਿੰਦਾ ਹੋਰ ਵੱਡੀ ਗੱਡੀ ਆਵੇ, ਹੋਰ ਵੱਡੀ ਗੱਡੀ ਵਾਲਾ ਕਹਿੰਦਾ ਹੋਰ ਵੱਡੀ ਗੱਡੀ ਆਵੇ। ਬੰਦਾ ਕਿਤੇ ਵੀ ਜਾ ਕੇ ਰੱਜ ਨਹੀਂ ਰਿਹਾ, ਸੰਤੁਸ਼ਟ ਨਹੀਂ ਹੋ ਰਿਹਾ। ਮੋਟਰਸਾਈਕਲ ਦਾ ਚਾਹ ਮਹੀਨਾ ਕੁ ਰਹਿੰਦਾ ਹੈ, ਉਹੀ ਮੋਟਰਸਾਈਕਲ ਜਿਹਨੂੰ ਚਾਰ ਚਾਰ ਵਾਰੀ ਕੱਪੜਾ ਮਾਰਦਾ ਮੁੜ ਕੇ ਗੌਰ ਹੀ ਨਹੀਂ ਕਰਦਾ। ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਛੋਟੀ ਉਮਰ ਵਿੱਚ, ਉਦੋਂ ਸਾਈਕਲ ਵੀ ਵੱਡੀ ਚੀਜ਼ ਹੁੰਦੀ ਸੀ। ਅੱਜ ਤੋਂ 30 ਸਾਲ ਪਹਿਲਾਂ ਸਾਈਕਲ ਵੀ ਵੱਡੀ ਗੱਲ ਸੀ, ਮੋਟਰਸਾਈਕਲ ਤੇ ਉਦੋਂ ਕਿਸੇ ਕਿਸੇ ਕੋਲ ਹੁੰਦਾ ਸੀ। ਜੇ ਵੱਡੇ ਕੋਲ ਮੋਟਰਸਾਈਕਲ ਪਿਤਾ ਜੀ ਲੈ ਵੀ ਲੈਣਗੇ, ਸਾਡੇ ਵਰਗਿਆਂ ਕੋਲ ਤਾਂ ਸਾਈਕਲ ਹੀ ਹੋਣਾ ਬੱਚਿਆਂ ਕੋਲ। ਤੇ ਸਾਈਕਲ ਨੂੰ ਵੀ ਐਂ ਰੱਖੀਦਾ ਸੀ ਸਾਂਭ ਸਾਂਭ ਕੇ ਵੀ ਬੜੀ ਬੜੀ ਵਧੀਆ ਲੱਗਦਾ ਸੀ। ਅੱਜ ਕੱਲ ਉਹ ਚੀਜ਼ ਰਹੀ ਨਹੀਂ। ਹੁਣ ਵੇਖੋ ਮੋਟਰਸਾਈਕਲ ਵੀ ਆ ਜਾਏ, ਚਾਰ ਕੁ ਦਿਨ ਚਾਹ ਫਿਰ ਖਤਮ। ਵਿਆਹ ਹੋ ਗਿਆ, ਚਾਰ ਕੁ ਦਿਨ ਚਾਹ ਫਿਰ ਖਤਮ। ਬੱਚਾ ਨਹੀਂ ਹੈ, ਬੱਚਾ ਹੋ ਗਿਆ ਮਹੀਨਾ ਕੁ ਚਾਹ ਰਹਿ ਗਿਆ ਫਿਰ ਖਤਮ। ਮਤਲਬ ਮਨ ਹੈ ਜਿਹੜਾ, ਜਦੋਂ ਕੋਈ ਚੀਜ਼ ਮਿਲ ਜਾਂਦੀ ਹੈ ਫਿਰ ਕੁਛ ਨਵਾਂ ਭਾਲਣ ਲੱਗ ਜਾਂਦਾ, ਉਹ ਮਿਲ ਜਾਂਦਾ ਫਿਰ ਹੋਰ ਨਵਾਂ ਭਾਲਣ ਲੱਗ ਜਾਂਦਾ। ਮਨ ਜਿਹੜਾ ਸਾਡਾ ਖੜਦਾ ਨਹੀਂ, ਇੱਕ ਜਗ੍ਹਾ ਟਿਕਦਾ ਨਹੀਂ, ਉਸ ਚੀਜ਼ ਦਾ ਭਰਪੂਰ ਮਜ਼ਾ ਨਹੀਂ ਲੈਂਦਾ, ਜੋ ਇਹਦੇ ਕੋਲ ਹੈ ਉਹਦਾ ਸਵਾਦ ਨਹੀਂ ਲੈਂਦਾ, ਜੋ ਕੋਲ ਨਹੀਂ ਹੈ ਉਹ ਲੱਭਦਾ ਰਹਿੰਦਾ। ਦਿਮਾਗ ਵਿੱਚ ਹਰ ਵੇਲੇ ਇੱਦਾਂ ਚੱਲੀ ਜਾਂਦਾ, ਕੁਝ ਹੋਰ ਕੁਝ ਹੋਰ ਕੁਝ ਹੋਰ ਕੁਝ ਹੋਰ, ਤ੍ਰਿਪਤੀ ਨਹੀਂ ਆਉਂਦੀ, ਮਨ ਰੱਜਦਾ ਨਹੀਂ। ਪਰ ਜੇ ਕਿਤੇ ਇਹ ਟਿਕਣਾ ਸ਼ੁਰੂ ਹੋ ਜਾਵੇ, ਇਹ ਖੜ ਜਾਏ ਕਿਤੇ, ਇਹ ਸਥਿਰ ਹੋ ਜਾਏ, ਸਥਿਰ ਸਥਿਰ ਹਿੱਲੇ ਨਾ। ਜਿਵੇਂ ਨਾ ਵੇਖੋ, ਜੇ ਤਾਂ ਮੈਂ ਇਹ ਹਿੱਲ ਰਿਹਾ ਫਿਰ ਤੇ ਮੈਂ ਸਥਿਰ ਨਹੀਂ, ਜੇ ਮੈਂ ਇੱਕ ਜਗ੍ਹਾ ਬਾਡੀ ਟਿਕਾ ਲਵਾਂ ਮੈਂ ਸਥਿਰ ਹੋ ਗਿਆ, ਮੇਰਾ ਸਰੀਰ ਸਥਿਰ ਹੋ ਗਿਆ। ਇਹ ਸਰੀਰ ਦੀ ਸਮਾਧੀ ਹੈ। ਜੇ ਮੇਰਾ ਸਰੀਰ ਹਿੱਲੇ ਨਾ, ਨਾ ਮੇਰੇ ਅੱਖਾਂ ਹਿੱਲ ਰਹੀਆਂ ਨੇ, ਨਾ ਮੇਰਾ ਫੇਸ ਹਿੱਲ ਰਿਹਾ, ਨਾ ਮੇਰਾ ਮੋਢਾ ਹਿੱਲ ਰਿਹਾ, ਨਾ ਮੇਰਾ ਗੋਡਾ ਹਿੱਲ ਰਿਹਾ, ਨਾ ਮੇਰੇ ਹੱਥ ਹਿੱਲ ਰਹੇ ਨੇ, ਇਹ ਮੇਰੇ ਸਰੀਰ ਦੀ ਸਮਾਧੀ ਹੈ। ਮੇਰਾ ਸਰੀਰ ਅਹਿੱਲ ਹੋ ਗਿਆ, ਸਥਿਰ ਹੋ ਗਿਆ, ਇੱਕ ਜਗ੍ਹਾ ਖੜ ਗਿਆ, ਟਿਕ ਗਿਆ। ਇਸੇ ਤਰ੍ਹਾਂ ਸਰੀਰ ਦੀ ਸਮਾਧੀ ਇਹ ਵੀ ਔਖੀ ਲੱਗਦੀ ਹੈ। ਬੰਦਾ ਸਰੀਰ ਦੀ ਸਮਾਧੀ ਵੀ ਸੌਖੀ ਨਹੀਂ ਲਾ ਸਕਦਾ। ਜੇ ਤੁਸੀਂ ਕਹੋ ਕਿ ਬੰਦਾ ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਘੰਟਾ ਦੋ ਘੰਟੇ ਬਹਿ ਲਏ, ਸਰੀਰ ਦੀ ਸਮਾਧੀ ਲਾਉਣੀ ਵੀ ਸੌਖੀ ਨਹੀਂ ਹੁੰਦੀ। ਸਰੀਰ ਦੀ ਸਮਾਧੀ ਵੀ ਬਹੁਤ, ਇਹ ਵੀ ਬਹੁਤ ਹੱਠੀ ਬੰਦੇ ਲਾ ਸਕਦੇ ਆ, ਸਾਰਿਆਂ ਤੋਂ ਨਹੀਂ ਲੱਗਦੀ। ਪਰ ਸਰੀਰ ਦੀ ਸਮਾਧੀ ਤੋਂ ਅਗਲੀ ਗੱਲ ਹੁੰਦੀ ਹੈ ਮਨ ਦੀ ਸਮਾਧੀ। ਮਨ ਹੈ ਜਿਹੜਾ ਉਹ ਵੀ ਬਿਲਕੁਲ ਠਹਿਰ ਜਾਵੇ। ਸਰੀਰ ਤੁਰਿਆ ਵੀ ਫਿਰੇ, ਕੰਮ ਵੀ ਕਰਦੇ ਰਹੀਏ, ਦੌੜਦੇ ਭੱਜਦੇ ਵੀ ਰਹੀਏ, ਪਰ ਮਨ ਅੰਦਰ ਸਥਿਰ ਹੋਵੇ, ਟਿਕਿਆ ਹੋਇਆ ਹੋਵੇ। ਤੇ ਜੇ ਭਾਈ ਤੂੰ ਟਿਕੇ, ਫਿਰ ਘਰ ਵੈਸੋ ਹੋ ਹਰ ਜਨ ਪਿਆਰੇ। ਜੇ ਆਪਣੇ ਸਰੀਰ ਰੂਪੀ ਘਰ ਦੇ ਵਿੱਚ ਕਿਤੇ ਟਿਕ ਜਾਏ, ਤੂੰ ਖੜ ਜਾਏ, ਆਪਣੇ ਅੰਦਰ ਆਵੇ, ਅੰਦਰ ਵੇਖੇ, ਸਤਿਗੁਰ ਤੁਮਰੇ ਕਾਜ ਸਵਾਰੇ, ਫੇਰ ਹੀ ਤੇਰੇ ਕਾਜ ਸਵਰਨਗੇ ਨਾ। ਜੇ ਤੂੰ ਸਵਾਰਨ ਵਾਲੇ ਪਾਸੇ ਖੜੇ ਟਿਕੇ, ਤੂੰ ਕਹੇ ਤੇ ਸਹੀ ਆਪਣੇ ਆਪ ਨੂੰ ਵੀ ਮੈਂ ਆਹ ਕੰਮ ਕਰਨਾ, ਮੈਂ ਆਪਣੇ ਆਪ ਨੂੰ ਟਿਕਾਉਣਾ। ਪਹਿਲੇ ਪਾਤਸ਼ਾਹ ਦਾ ਬਚਨ ਹੈ, ਲਓ ਤੁਸੀਂ ਇੱਕ ਵਾਰ ਸ਼ਬਦ ਸੁਣੋ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਕਿਉਂ ਕਿਤੇ ਭਟਕਦਾ ਫਿਰਦਾ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ ਹਰ ਘਰ ਅੰਮ੍ਰਿਤ ਘੱਟ ਮਾਹੀ ਜੀਓ। ਕਹਿੰਦੇ ਬਾਹਰ ਫਿਰਦਾ ਰਿਹਾ ਬੜੇ ਦੁੱਖ ਪਾਏ ਐ, ਆਪਣੇ ਅੰਦਰ ਆ ਕੇ ਵੇਖ ਤੇਰੇ ਅੰਦਰ ਸਾਰੇ ਤਰ੍ਹਾਂ ਦੇ ਅੰਮ੍ਰਿਤ ਹਨ, ਤੇਰੇ ਅੰਦਰ ਵਰਗਾ ਸਵਾਦ ਕਿਤੇ ਵੀ ਨਹੀਂ। ਆਪਣੇ ਆਪ ਨੂੰ ਵੇਖ, ਆਪਣੇ ਅੰਦਰ ਦੀ ਮੈਲ ਕੱਢ ਦੇ, ਅੰਦਰ ਆਪਣੇ ਨੂੰ ਸਾਫ਼ ਕਰ ਲੈ, ਤੇਰੇ ਵਰਗਾ ਤੇ ਕੋਈ ਵੀ ਨਹੀਂ। ਆਹ ਪੰਗਤੀਆਂ ਜ਼ਰਾ ਇੱਕ ਵਾਰ ਸੁਣੋ, ਮੈਂ ਸ਼ਬਦ ਦੀ ਵਿਆਖਿਆ ਕਰਦਾ, ਧਿਆਨ ਨਾਲ ਸਮਝਿਓ। ਮੇਰੀ ਕੁਝ ਸਿਹਤ ਠੀਕ ਨਹੀਂ ਸੀ, ਪਿਛਲੇ ਹਫ਼ਤੇ ਮੈਂ ਆਪਰੇਸ਼ਨ ਕਰਵਾਇਆ, ਮੇਰੇ ਨੱਕ ਦਾ ਆ ਸਾਈਨਸ, ਇਹ ਇੰਨਾ ਹਿੱਸਾ ਬਲੌਕ ਹੋ ਜਾਂਦਾ, ਇੰਨਾ ਹਿੱਸਾ। ਸਾਈਨਸ ਦੀ ਬੜੀ ਪ੍ਰੋਬਲਮ ਹੁੰਦੀ ਕਈਆਂ ਨੂੰ, ਅਤੇ ਮੈਂ ਸੋਮਵਾਰ ਆਪਰੇਸ਼ਨ ਕਰਵਾਇਆ ਸੀ, ਦੋ ਕੁ ਦਿਨ ਹੋਸਪਿਟਲ ਵੀ ਰਹਿ ਕੇ ਆਇਆ, ਹੁਣ ਠੀਕ ਹੋਇਆ। ਅਜੇ ਉਹਨਾਂ ਨੇ ਵਿੱਚ ਕਲਿੱਪ ਪਾਏ ਹੋਏ ਆ ਨੱਕ ਦੇ, ਜਿਵੇਂ ਟਾਂਕੇ ਨਹੀਂ ਹੁੰਦੇ ਲੱਗੇ, ਕਲਿੱਪ ਪਾਏ ਹੋਏ ਆ, ਉਹਨਾਂ ਨੂੰ ਅਜੇ ਕੱਢਣਾ ਹੈ ਕੱਲ੍ਹ ਨੂੰ। ਇਸ ਕਰਕੇ ਨੱਕ ਸਾਰਾ ਕੁਛ ਬੰਦ ਹੈ, ਤਾਂ ਹੀ ਮੈਂ ਅੱਜ ਦੀਵਾਨ ਨਹੀਂ ਲਾਇਆ, ਅਤੇ ਉਹਦੇ ਕਰਕੇ ਥੋੜ੍ਹੀ ਦਿੱਕਤ ਹੁੰਦੀ ਹੈ ਬੋਲਣ ਵਿੱਚ ਵੀ। ਪਰ ਮੈਂ ਚਲੋ ਦੀਵਾਨ ਕਰਕੇ ਬੇਨਤੀ ਕਰਨੀ ਸੀ, ਅਗਲੇ ਪ੍ਰੋਗਰਾਮ ਆ ਰਹੇ ਹੈ ਤਾਂ ਮੈਂ ਦਰਬਾਰ ਸਾਹਿਬ 'ਚ ਹਾਜ਼ਰੀ ਭਰਨ ਆ ਗਿਆ ਵੀ ਚਲੋ ਮੈਂ ਤੁਹਾਡੇ ਦਰਸ਼ਨ ਕਰ ਲਵਾਂ। ਮੈਂ ਸੰਗਤ ਨੂੰ ਦੋ ਘੰਟੇ ਬਹਿ ਕੇ ਮਿਲ ਕੇ ਵੀ ਆਇਆ ਪਹਿਲਾਂ, ਅਤੇ ਹੁਣ ਆਪਾਂ ਬਾਅਦ ਵਿੱਚ ਸੰਗਤ ਨੂੰ ਮਿਲ ਵੀ ਲੈਣਾ ਸਾਰਿਆਂ ਨੂੰ, ਅਤੇ ਉਹ ਹੁਣ ਕੱਲ੍ਹ ਨੂੰ ਜਦੋਂ ਇਹ ਕਲਿੱਪ ਜੇ ਨੱਕ ਦੇ ਵਿੱਚ ਅੰਦਰਲੇ ਪਾਸਿਓਂ ਕੱਢ ਦੇਣਗੇ ਫਿਰ ਸੌਖਾ ਹੋ ਜਾਂਦਾ। ਇਹ ਬੜੀ ਭੈੜੀ ਬਿਮਾਰੀ ਹੈ, ਮੈਨੂੰ ਪਹਿਲਾਂ ਪਤਾ ਨਹੀਂ ਸੀ, 15 ਸਾਲ ਤੋਂ ਮੈਂ ਤੰਗ ਹੁੰਦਾ ਇਹਦੇ ਤੋਂ। ਜਿਨ੍ਹਾਂ ਨੂੰ ਇਹ ਬਿਮਾਰੀ ਹੋਵੇ ਸਾਈਨਸ, ਇਹ ਸਾਡੇ ਸੁਰਾਖ ਹੁੰਦੇ ਨੇ ਨੱਕ ਦੇ ਮੱਥੇ ਦੇ ਵਿੱਚ, ਇੱਧਰਲੇ ਪਾਸੇ ਅੰਦਰਲੇ ਪਾਸੇ, ਉਹ ਸੁਰਾਖ ਜਿਹੜੇ ਨੇ ਬਲੌਕ ਹੋ ਜਾਂਦੇ ਨੇ ਕਈਆਂ ਦੇ, ਅਤੇ ਜਿਨ੍ਹਾਂ ਦੇ ਸੁਰਾਖ ਬਲੌਕ ਹੋ ਜਾਣ, ਨਾ ਉਹਨਾਂ ਨੂੰ ਨਜ਼ਲਾ ਹਟਦਾ, ਜ਼ੁਕਾਮ ਵਾਰ ਵਾਰ ਲੱਗੀ ਜਾਏਗਾ, ਉਹਨਾਂ ਦਾ ਸਿਰ ਦਰਦ ਰਹੇਗਾ, ਫਿਰ ਸਿਰ ਭਾਰਾ ਭਾਰਾ ਰਹਿੰਦਾ, ਅੱਖਾਂ ਦੇ ਉੱਤੇ ਪ੍ਰੈਸ਼ਰ ਬਣਿਆ ਰਹਿੰਦਾ। ਇਹ ਕਈ ਸਾਲਾਂ ਦੀ ਮੈਨੂੰ ਪ੍ਰੋਬਲਮ ਹੈਗੀ ਸੀ, ਉਹ ਸਿਟੀ ਸਕੈਨ ਕਰਾਇਆ, ਫਿਰ ਉਹਦੇ 'ਚ ਆਇਆ ਵੀ ਇਹ ਬਲੌਕ ਹੈ, ਸਾਈਨਸ ਦਾ ਆਪਰੇਸ਼ਨ ਕਰਾਓ। ਉਹ ਨੱਕ ਦੀ ਹੱਡੀ ਵੀ ਵਧੀ ਸੀ, ਉਹ ਵੀ ਠੀਕ ਕਰਾ ਲਈ, ਅਤੇ ਉਹ ਇਕੱਠਾ ਹੀ ਨਿਬੇੜ ਲਿਆ ਕੰਮ। ਉਹ ਹੁਣ ਕੱਲ੍ਹ ਨੂੰ ਟਾਂਕੇ ਟੂੰਕੇ ਖੁੱਲ੍ਹ ਕੇ ਅੰਦਰੋਂ ਅਤੇ ਠੀਕ ਹੋ ਜਾਣਾ, ਪ੍ਰੋਬਲਮ ਖਤਮ ਹੋ ਜਾਏਗੀ। ਪਰ ਇਹ ਹੈ ਬਹੁਤ ਲੋਕਾਂ ਨੂੰ, ਮੈਂ ਪਤਾ ਕਈਆਂ ਨੂੰ ਹੈ ਨਹੀਂ, ਕਈਆਂ ਨੂੰ ਬੀਬੀਆਂ ਨੂੰ ਬਹੁਤ ਹੁੰਦੀ ਹੈ, ਸਿਰ ਦਰਦ ਹੋ ਹੀ ਜਾਣਾ, ਹਟਣਾ ਹੀ ਨਹੀਂ, ਹਟਣਾ ਹੀ ਨਹੀਂ, ਹਟਣਾ ਹੀ ਨਹੀਂ, ਫਿਰ ਉਹ ਕਹਿੰਦੇ ਮਾਈਗ੍ਰੇਨ ਹੋ ਗਿਆ ਜੀ, ਮਾਈਗ੍ਰੇਨ ਮੈਨੂੰ ਵੀ ਕਹਿੰਦੇ ਸੀ ਮਾਈਗ੍ਰੇਨ ਹੈ, ਮਾਈਗ੍ਰੇਨ ਹੈ ਨਹੀਂ ਸੀ, ਹੈ ਕੁਝ ਹੋਰ ਸੀ, ਮੈਂ ਮਾਈਗ੍ਰੇਨ ਦੀਆਂ ਦਵਾਈਆਂ ਖਾਈ ਜਾਂਦਾ ਸੀ। ਸੋ ਇਹ ਪ੍ਰੋਬਲਮ ਹੋ ਜਾਂਦੀ ਕਈਆਂ ਨੂੰ, ਚਲੋ ਨੋਰਮਲ ਗੱਲ ਹੈ, ਜਿਹਨੂੰ ਸਰੀਰ ਮਿਲਿਆ ਉਹਨੂੰ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਆ। ਆਪਾਂ ਆਪਣੇ ਆਪ ਨੂੰ ਕਾਇਮ ਰੱਖਣਾ ਹੁੰਦਾ, ਚੜ੍ਹਦੀ ਕਲਾ 'ਚ ਰੱਖਣਾ ਹੁੰਦਾ। ਉਹ ਨੱਕ ਵਗੈਰਾ ਜੇ ਬੰਦ ਹੈ, ਕੱਲ੍ਹ ਤੂੰ ਖੋਲ ਖਾਲ ਦੇਣਗੇ ਚੰਗੀ ਤਰ੍ਹਾਂ, ਫਿਰ ਸਾਹ ਸੌਖਾ ਹੋ ਜਾਂਦਾ। ਚਲੋ ਇੱਕ ਵਾਰੀ ਕਰਾਉਣਾ ਹੀ ਪੈਣਾ ਸੀ, ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਮੈਨੂੰ ਹੁਣ 5 ਕੁ ਮਿੰਟ ਦਿਓ, ਮੈਂ ਗੱਲ ਆਪਣੀ ਪੂਰੀ ਕਰ ਲਵਾਂ, ਫਿਰ ਆਪਾਂ ਅਰਦਾਸ ਕਰ ਦਿਆਂਗੇ, ਫਿਰ ਆਪਾਂ ਅਗਲੇ ਐਤਵਾਰ ਤੱਕ ਤਾਂ ਠੀਕ ਪੂਰੀ ਤਰ੍ਹਾਂ ਹੋ ਹੀ ਜਾਣਾ। ਆਪਾਂ ਪ੍ਰੋਗਰਾਮ ਸਾਰਿਆਂ ਨੇ ਰਲ ਮਿਲ ਕੇ ਕਰਦੇ ਰਹਿਣਾ ਹੈ, ਦੀਵਾਨ ਵੀ ਲੱਗਦਾ ਹੀ ਰਿਹਾ, ਅਗਲੇ ਹਫ਼ਤੇ ਤੋਂ ਦੀਵਾਨ ਰਾਤ ਦੇ ਸ਼ੁਰੂ ਹੋ ਜਾਣੇ, 24, 25, 26, 27 ਦੇ 4 ਦਿਨ ਦੇ ਪ੍ਰੋਗਰਾਮ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹੋਣੇ ਨੇ। ਤੁਸੀਂ ਘਰਾਂ 'ਚ ਬਹਿ ਕੇ ਵੀ ਸੁਣਨੇ ਨੇ, ਇੱਥੇ ਵੀ 4 ਦਿਨ ਆ ਕੇ ਰਹਿ ਸਕਦੇ ਹੋ, ਇੱਥੇ ਵੀ ਦੀਵਾਨ 4 ਦਿਨ ਸਾਹਿਬਜ਼ਾਦਿਆਂ ਦੇ ਸੁਣੋ, ਪ੍ਰੋਗਰਾਮ ਹੁੰਦਾ ਰਹਿਣਾ। ਸੋ ਉਹਦਾ ਆਪਾਂ ਸਾਰਿਆਂ ਨੇ ਲਾਹਾ ਲੈਣਾ। ਅਤੇ ਆਪਾਂ ਆ ਜਿਹੜਾ ਸ਼ਬਦ ਸੀ ਨਾ, ਇਹ ਇਹ ਸੁਣਦੇ ਹਾਂ, ਇਹ ਪਹਿਲੇ ਪਾਤਸ਼ਾਹ ਦਾ ਬਚਨ। ਹਾਂਜੀ।
ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ।
ਪਹਿਲੇ ਪਾਤਸ਼ਾਹ ਕਹਿੰਦੇ ਐ, ਜਿਸ ਵਾਸਤੇ ਜਿਸ ਖਜ਼ਾਨਾ, ਤੂੰ ਜਿਹੜਾ ਖਜ਼ਾਨਾ ਲੈਣ ਆਇਆ ਨਾ, ਉਹ ਤੈਨੂੰ ਗੁਰੂ ਤੋਂ ਮਿਲਦਾ। ਜਿਸ ਕਰਕੇ ਤੂੰ ਦੁਨੀਆਂ ਤੇ ਆਇਆ, ਸੰਸਾਰ ਤੇ ਆਇਆ, ਸੰਸਾਰ ਤੇ ਕੀ ਲੈਣ ਆਇਆ ਅਸੀਂ? ਅਸੀਂ ਸੰਸਾਰ ਤੇ ਆਨੰਦ ਲੈਣ ਆਏ, ਖੁਸ਼ ਰਹਿਣ ਆਏ, ਸ਼ਾਂਤ ਰਹਿਣ ਆਏ ਹਾਂ ਤੇ ਲੋਕਾਂ ਨੂੰ ਸ਼ਾਂਤ ਕਰਨ ਆਏ ਹਾਂ, ਖੁਸ਼ ਰਹਿਣ ਆਏ ਹਾਂ ਤੇ ਬਾਕੀਆਂ ਨੂੰ ਖੁਸ਼ ਕਰਨ ਆਏ ਹਾਂ, ਚੜ੍ਹਦੀ ਕਲਾ 'ਚ ਰਹਿਣ ਆਏ ਹਾਂ ਤੇ ਬਾਕੀਆਂ ਨੂੰ ਚੜ੍ਹਦੀ ਕਲਾ 'ਚ ਕਰਨ ਆਏ ਹਾਂ, ਅਸੀਂ ਭਲਾ ਕਰਨ ਆਏ ਹਾਂ, ਉਹਦੇ ਵਿੱਚ ਸਾਡਾ ਵੀ ਭਲਾ ਹੋਏਗਾ। ਹੁਣ ਉਹ ਤਾਂ ਹੋਏਗਾ ਜੇ ਗੁਰੂ ਤੋਂ ਗਿਆਨ ਲਵਾਂਗੇ। ਜਿਹੜਾ ਖਜ਼ਾਨਾ ਤੇਰੇ ਮਨ ਦਾ ਸੁੱਖ ਹੈ, ਮਨ ਦੀ ਸ਼ਾਂਤੀ ਹੈ, ਉਹ ਤੈਨੂੰ ਗਿਆਨ ਲੈ ਕੇ ਮਿਲਣੀ ਹੈ। ਤੇ ਭਾਈ ਅਕਲ ਲੈ, ਜਿਸ ਜਲ ਨਿੱਧ ਕਾਰਨ ਤੁਮ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਖਜ਼ਾਨਾ ਜਿਹੜਾ ਹੈ ਜਗਤ ਵਿੱਚ ਜਿਹਦੇ ਲਈ ਆਇਆ, ਗੁਰੂ ਤੋਂ ਪ੍ਰਾਪਤ ਹੋਏਗਾ। ਛੋਡੋ ਵੇਸ ਭੇਖ ਚਤੁਰਾਈ, ਭੇਖ ਛੱਡ ਦੇ, ਪਖੰਡ ਛੱਡ ਦੇ, ਦੁਬਦਾ ਇਹ ਫਲ ਨਾਹੀਂ ਜੀਓ। ਅਸਲ ਫਲ ਤੈਨੂੰ ਮਿਲ ਨਹੀਂ ਸਕਦਾ ਜੇ ਡਬਲ ਮਾਈਂਡਡ ਰਹੇਗਾ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਧੱਕੇ ਖਾਏਗਾ, ਫਿਰ ਗੱਲ ਨਹੀਂ ਬਣਨੀ। ਦੁਬਦਾ ਨਾ ਰਹਿ ਇੱਕ ਪਾਸੇ ਧਿਆਨ ਦੇ। ਦੁਬਦਾ ਚ ਕੌਣ ਹੈ ਵੇਖੋ, ਕਦੇ ਤੇ ਅੱਖਾਂ ਬੰਦ ਕਰ ਲਈਆਂ, ਮੇਰੇ ਅੰਦਰ ਹੀ ਰੱਬ ਹੈ, ਤੇ ਕਦੇ ਬਾਹਰ ਨੂੰ ਮੂੰਹ ਚੱਕ ਲੈਂਦਾ, ਬਾਹਰ ਰੱਬ ਹੈ, ਇਹ ਦੁਬਦਾ ਹੈ। ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਇੱਕ ਜਗ੍ਹਾ ਮਨ ਖਿਲਾਰ। ਗੁਰੂ ਸਾਹਿਬ ਨੇ ਕਿਹਾ ਸਭ ਕੁਛ ਤੇਰੇ ਅੰਦਰ ਹੈ, ਤਾਂ ਕਰਕੇ ਦੁਬਦਾ ਨਾ ਕਰ। ਇਹ ਸ਼ਬਦ ਦੀ ਜਿਹੜੀ ਪਹਿਲੀ ਪੰਕਤੀ ਹੈ, ਇਹਦਾ ਮਤਲਬ ਇਹ ਹੈ, ਰਹਾਉ ਦੀ ਪੰਕਤੀ ਜਦੋਂ ਸੁਣੋਗੇ, ਉਹ ਕਹਿੰਦੇ ਦੁਬਦਾ ਨਾ ਕਰ, ਆਪਣੇ ਆਪ ਵਿੱਚ ਟਿਕਿਆ ਕਰ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵ ਹੈ, ਘਰ ਅੰਮ੍ਰਿਤ ਘੱਟ ਘੱਟ ਮਾਹੀ ਜੀਓ। ਤੇਰੇ ਅੰਦਰ ਅੰਮ੍ਰਿਤ ਹੈ, ਦੁਬਦਾ ਚ ਨਾ ਪੈ, ਤੂੰ ਬਾਹਰ ਨਹੀਂ ਲੱਭ ਸਕਦਾ। ਜਿਹੜੀ ਚੀਜ਼ ਜਿੱਥੇ ਹੈ ਤੈਨੂੰ ਉੱਥੋਂ ਹੀ ਲੱਭੂ। ਤੇਰੇ ਮਨ ਦਾ ਸੁੱਖ ਤੇ ਤੇਰੇ ਅੰਦਰ ਪਿਆ, ਅੰਦਰ ਦੀ ਮੈਲ ਕੱਢ ਦੇ, ਗੰਦ ਮੰਦ ਕੱਢ ਦੇ, ਅੰਦਰ ਹੀ ਤੇਰੇ ਸੁੱਖ ਹੈ। ਤੇਰੇ ਵਰਗਾ ਆਨੰਦ ਦੁਨੀਆਂ ਚ ਕਿਸੇ ਕੋਲ ਨਹੀਂ। ਸਭ ਤੋਂ ਨਾ ਕਮਾਲ ਦੀ ਚੀਜ਼ ਮਨੁੱਖ ਬਣਾਇਆ ਹੈ, ਤੇ ਮਨੁੱਖ ਵਰਗਾ ਸਵਾਦ ਨਹੀਂ ਕਿਸੇ ਕੋਲ। ਜੇ ਇਹਨੂੰ ਲੈਣਾ ਆ ਜੇ, ਆਪਣੇ ਆਪ ਦਾ ਸਵਾਦ ਲੈਣਾ ਆ ਜੇ, ਇਹਦੇ ਵਰਗਾ ਨਜ਼ਾਰਾ ਤੇ ਹੈ ਹੀ ਨਹੀਂ ਕਿਤੇ। ਆਪਣੇ ਆਪ ਦਾ ਜੇ ਸਵਾਦ ਲੈਣ ਦੀ ਜਾਂਚ ਆ ਜੇ। ਆਪਾਂ ਕਵਿਤਾ ਪੜ੍ਹਦੇ ਰਹੇ ਨਾ ਕਿ ਉਹ ਆਪਣਾ, ਹਾਂ ਉਹ ਗਾ ਕੇ ਵਿਖਾਇਓ ਕਵਿਤਾ, ਇੱਕ ਸੁਣ ਵੀ ਲੈਂਦੇ ਹਾਂ, ਚਲੋ ਵਧੀਆ ਲੱਗੇਗੀ। ਮਨ ਰੇ ਥਿਰ ਰਹੋ, ਮੇਰਿਆ ਮਨਾ ਤੂੰ ਥਿਰ ਹੋ ਜਾ, ਮਤ ਕਤ ਜਾਹੀ ਜੀਓ, ਨਾ ਕਿਤੇ ਬਾਹਰ ਫਿਰ, ਬਾਹਰ ਢੂੰਡਤ ਬਹੁਤ ਦੁੱਖ ਪਾਮ ਹੈ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਤੇਰੇ ਅੰਦਰ ਹੀ ਅੰਮ੍ਰਿਤ ਹੈ। ਅੰਮ੍ਰਿਤ ਦਾ ਮਤਲਬ ਏਦਾਂ ਨਹੀਂ ਵੀ ਅੰਦਰ ਕੋਈ ਚੀਜ਼ ਹੈ, ਨਹੀਂ। ਜਦੋਂ ਤੂੰ ਅੰਦਰੋਂ ਗੰਦ ਮੰਦ ਕੱਢ ਦੇਗਾ, ਜੈਲਸ ਛੱਡ, ਈਰਖਾ ਛੱਡ, ਸਾੜਾ ਛੱਡ, ਦੂਜੇ ਨੂੰ ਵੇਖ ਵੇਖ ਕੇ ਤੜਫਣਾ ਛੱਡ ਦੇ, ਆਪਣੇ ਆਪ ਵਿੱਚ ਆਨੰਦ ਹੀ ਆਨੰਦ ਹੈ, ਤੇਰੇ ਅੰਦਰ ਹੀ ਅੰਮ੍ਰਿਤ ਹੈ, ਹੋਰ ਤੈਨੂੰ ਕੀ ਚਾਹੀਦਾ। ਜ਼ਹਿਰ ਕੱਢ ਦੇ, ਬਾਕੀ ਤੇ ਅੰਮ੍ਰਿਤ ਹੀ ਬਚਣਾ। ਅੰਦਰ ਦੀ ਜ਼ਹਿਰ ਕੱਢ ਦੇ, ਅੰਮ੍ਰਿਤ ਹੀ ਬਚੂ, ਫਿਰ ਬਾਕੀ ਤੇ ਅੰਮ੍ਰਿਤ ਹੀ ਬਚਣਾ। ਜ਼ਹਿਰ ਕੱਢ, ਗਿਆਨ ਲੈ ਕੇ ਗੁਰੂ ਸਾਹਿਬ ਤੋਂ ਅੰਦਰ ਦੀ ਜ਼ਹਿਰ ਖਤਮ ਕਰ ਦੇ, ਇਹਨੂੰ ਕਹਿੰਦੇ ਆ। ਆ ਸੁਣੋ ਕਿੰਨੀ ਵਧੀਆ ਕਵਿਤਾ ਆਪਾਂ ਅੱਗੇ ਵੀ ਗਾਈ।
ਜਗ ਵਿੱਚ ਆਇਆ ਤੂੰ ਸੱਜਣਾ, ਲੱਗ ਜਗ ਪਿੱਛੇ ਸਭ ਰੁਲ ਗਿਆ, ਆ ਤੇਰੀ ਆ ਮੇਰੀ ਕਰ ਦੇ, ਆਪ ਖੁਸ਼ੀਆਂ ਖੇੜੇ ਸਭ ਭੁੱਲ ਗਿਆ। ਸਭ ਵੰਡੀਆਂ ਪਾਈਆਂ ਬੰਦਿਆਂ ਨੇ, ਨਾ ਝਗੜਾ ਮਸਜਿਦ ਮੰਦਿਰ ਦਾ, ਹੋ ਕਦੇ ਆਪਣੇ ਆਪ ਨਾਲ ਬਹਿ ਕੇ ਦੇਖੀ, ਅਜਬ ਨਜ਼ਾਰਾ ਅੰਦਰ ਦਾ, ਹੋ ਕਦੇ ਆਪਣੇ ਆਪ ਨੂੰ ਮਿਲ ਕੇ ਦੇਖੀ, ਅਜਬ ਨਜ਼ਾਰਾ ਅੰਦਰ ਦਾ। ਇਹ ਜ਼ਿੰਦਗੀ ਓਨੀ ਔਖੀ ਨਹੀਂ, ਇਹਨੂੰ ਅਸਾਂ ਬਣਾ ਲਿਆ ਔਖਾ ਏ, ਤੰਗ ਆ ਜਾਏ ਕਿਧਰੇ ਜਿਉਣੇ ਦਾ, ਨਾ ਕੁਝ ਹੋਰ ਦੇ ਨਾਲੋਂ ਸੌਖਾ ਏ, ਬਿਨਾਂ ਬੀਜਿਆਂ ਕੁਝ ਨਹੀਂ ਹੋਣਾ, ਨਾ ਦੋਸ਼ ਦਰਦ ਪਈ ਬੰਜਰ ਦਾ, ਹੋ ਕਦ ਆਪਣੇ ਆਪ ਨਾਲ ਬਹਿ ਕੇ ਦੇਖੀ, ਅਜਬ ਨਜ਼ਾਰਾ ਅੰਦਰ ਦਾ, ਹੋ ਕਦ ਆਪਣੇ ਆਪ ਨੂੰ ਮਿਲ ਕੇ ਦੇਖੀ, ਅਜਬ ਨਜ਼ਾਰਾ ਅੰਦਰ ਦਾ। ਇੱਥੇ ਮੰਗਦੇ ਲੋਕ ਦੁਆਵਾਂ ਵੇਖੇ, ਹੋਊ ਕਦੋਂ ਉਸ ਦਾ ਘਰ ਖਾਲੀ, ਆਪਣੇ ਦੁੱਖਾਂ ਤੋਂ ਦੁਖੀ ਨਾ ਕੋਈ, ਕਿਉਂ ਨਾ ਉਸ ਬਾਗ ਦਾ ਮੈਂ ਮਾਲੀ, ਆਪਣੇ ਵੀ ਤੇਰੇ ਕੱਦ ਰਹਿਣੇ, ਕਿਉਂ ਬਣਿਆ ਫਿਰੇ ਸਿਕੰਦਰ ਸ਼ਾਹ, ਹੋ ਕਦੇ ਆਪਣੇ ਆਪ ਨਾਲ ਬਹਿ ਕੇ ਦੇਖੀ, ਅਜਬ ਨਜ਼ਾਰਾ ਅੰਦਰ ਦਾ। ਹੋ ਕਦੇ ਆਪਣੇ ਆਪ ਨੂੰ ਮਿਲ ਕੇ ਵੇਖੀ, ਅਜਬ ਨਜ਼ਾਰਾ ਅੰਦਰ ਦਾ।
ਬਸ ਇਹ ਗੱਲ ਸਮਝਣ ਵਾਲੀ ਹੈ ਕਿ ਆਪਣੇ ਆਪ ਵਿੱਚ ਨਜ਼ਾਰਾ ਬਹੁਤ ਹੈ, ਪਰ ਆਪਣਾ ਆਪ ਮੈਲਾ ਹੀ ਬਹੁਤ ਕਰੀ ਫਿਰਦੇ ਹਾਂ, ਮਨ ਮੈਲਾ ਹੀ ਇੰਨਾ ਹੋਇਆ ਪਿਆ, ਨਜ਼ਾਰਾ ਸਵਾਹ ਆਵੇ। ਜੇ ਅੰਦਰੋਂ ਮੈਲ ਕੱਢ ਦਈਏ ਫਿਰ ਆਪਣੇ ਆਪ ਵਰਗਾ ਤੇ ਕੁਛ ਵੀ ਨਹੀਂ, ਸਾੜਾ ਜੈਲਸ ਈਰਖਾ ਹੰਕਾਰ ਜਿਹੜਾ ਵਧਾਈ ਫਿਰਦੇ ਹਾਂ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਅੱਗ ਲੱਗੀ ਰਹਿੰਦੀ ਹਰ ਵੇਲੇ ਆਪਣੇ ਆਪ ਨੂੰ। ਮਾੜਾ ਜਿਹਾ ਆਪਣੇ ਆਪ ਤੇ ਕੰਮ ਕਰੀਏ, ਆਪਣੇ ਆਪ ਨੂੰ ਸਾਫ਼ ਕਰੀਏ, ਸਾਡੇ ਅੰਦਰ ਹੀ ਅੰਮ੍ਰਿਤ ਹੈ, ਬਾਹਰ ਕਿਤੇ ਭਟਕਣ ਦੀ ਲੋੜ ਨਹੀਂ, ਬੰਦਾ ਆਪਣੇ ਆਪ ਵਿੱਚ ਕੰਪਲੀਟ ਹੈ। ਗੰਦ ਮੰਦ ਆਪਣਾ ਸਾਫ਼ ਕਰਨਾ ਪੈਣਾ, ਅੰਦਰੋਂ ਸਵੱਛ ਨਿਕਲ ਆਉਂਦਾ, ਅੰਦਰੋਂ ਬੰਦਾ ਬਿਲਕੁਲ ਸ਼ੁੱਧ ਨਿਕਲ ਆਉਂਦਾ, ਸਾਫ਼ ਆਉਂਦਾ। ਬਸ ਜਿਹੜਾ ਉੱਤੇ ਖਲਾਰਾ ਪਾਇਆ ਉਹਨੂੰ ਸਾਫ਼ ਕਰ ਦਿਓ, ਕੁਛ ਕਰਨ ਦੀ ਲੋੜ ਨਹੀਂ, ਜਿਹੜਾ ਗੰਦ ਪਾਇਆ ਉਹਨੂੰ ਸਾਫ਼ ਕਰਨਾ ਪੈਣਾ, ਆਪਾਂ ਹੀ ਪਾਇਆ ਆਪਾਂ ਹੀ ਸਾਫ਼ ਕਰਨਾ ਪੈਣਾ। ਸੋ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵ ਹੈ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਅਗਲੀ ਪੰਕਤੀ ਹੈ, ਲਓ ਧਿਆਨ ਨਾਲ ਸੁਣੋ।
ਅਵਗਣ ਛੋਟ ਗੁਣਾ ਕੋ ਧਾਵੋ, ਕਰੀ ਅਵਗਣ ਪਛਤਾਹੀ ਜੀਓ, ਸਾਰੀ ਅਪਸਰ ਕੀ ਸਾਰ ਨਾ ਜਾਣੇ, ਫਿਰ ਫਿਰ ਕੀ ਚ ਬੁਢਾਹੀ ਜੀਓ।
ਔਗਣ ਛੱਡ ਅਵਗੁਣ ਛੋੜ ਗੁਣਾ ਕੋ ਧਾਵੋ, ਕਹਿੰਦੇ ਜੇ ਅੰਦਰ ਦਾ ਸੁੱਖ ਲੈਣਾ ਨਾ ਔਗਣ ਛੱਡ ਤੇ ਗੁਣਾ ਵਾਲੇ ਪਾਸੇ ਨੂੰ ਤੁਰ, ਆਪਣੀਆਂ ਕਮੀਆਂ ਕੱਢ, ਜਿਹੜੀਆਂ ਕਮੀਆਂ ਨੇ ਝੂਠ ਬੋਲਣਾ, ਹੰਕਾਰ ਕਰਨਾ, ਆਪਣੀਆਂ ਜਿੰਨੀਆਂ ਕਮੀਆਂ ਨੇ ਕਮੀਆਂ ਛੱਡ, ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਹੀ ਜੀਓ। ਜੇ ਔਗਣਾਂ ਵਿੱਚ ਰਹੇਗਾ ਤੇ ਪਛਤਾਏਗਾ, ਸਰ ਅਪਸਰ ਕੀ ਸਾਰ ਨਾ ਜਾਣਾ, ਫਿਰ ਫਿਰ ਕੀਚ ਵਡਾਹੀ ਜੀਓ। ਕਹਿੰਦੇ ਮੁੜ ਮੁੜ ਕੇ ਚਿੱਕੜ ਵਿੱਚ ਫਸਦਾ, ਚੰਗੇ ਮੰਦੇ ਦਾ ਕਹਿੰਦੇ ਤੈਨੂੰ ਪਤਾ ਨਹੀਂ ਲੱਗਦਾ ਤੇ ਗਲਤ ਪਾਸੇ ਤੁਰਿਆ ਰਹਿੰਦਾ, ਚੰਗਾ ਮੰਦੇ ਦਾ ਪਤਾ ਕਰ, ਵੇਖ ਆਹ ਗਲਤ ਹੈ ਆਹ ਠੀਕ ਹੈ, ਗਲਤ ਛੱਡ, ਚੰਗੇ ਕੰਮ ਕਰਨੇ ਸ਼ੁਰੂ ਕਰ, ਆਪਣੇ ਆਪ ਮੈਲ ਸਾਫ਼ ਹੋਏਗੀ। ਅਗਲੀ ਪੰਗਤੀ ਸੁਣਿਓ, ਕਹਿੰਦੇ ਬਾਹਰ ਨਹਾਉਂਦਾ ਫਿਰਦਾ ਠੀਕ ਅੰਦਰ ਨੂੰ ਕਰ, ਦੁਬਦਾ ਚ ਪਿਆ ਬਾਹਰ ਸਾਫ਼ ਹੋ ਜੂ, ਇੱਥੇ ਆ ਕੇ ਅਰਦਾਸ ਕਰ ਲਈ, ਸੱਚੇ ਪਾਤਸ਼ਾਹ ਔਗਣ ਖਤਮ ਕਰ ਦਿਓ, ਸੱਚੇ ਪਾਤਸ਼ਾਹ ਨਾਮ ਦਾਨ ਦੇ ਦਿਓ, ਮਨ ਦੀ ਅੰਦਰੋਂ ਮੈਲ ਆਪ ਕੱਢ, ਬਾਹਰ ਜਿੰਨਾ ਮਰਜ਼ੀ ਕਹੀ ਜਾਓ, ਨਹਾਈ ਜਾਓ, ਜਿੱਥੇ ਨਹਾਉਣਾ ਕੋਈ ਫਰਕ ਨਹੀਂ ਪੈਂਦਾ। ਆ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਸੁਣੋ।
ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾ ਹੋ ਕਾਹੀ ਜੀਉ, ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਉ।
ਅੰਤਰ ਮੈਲ, ਅੰਦਰ ਮੈਲ ਹੈ, ਲੋਭ ਮੋਹ ਲੋਭ ਬਹੁ ਝੂਠੇ, ਅੰਦਰ ਲੋਭ ਅੰਦਰ ਝੂਠ, ਬਾਹਰ ਨਾਵੋ ਕਾਹੀ ਜੀਓ, ਕਹਿੰਦੇ ਬਾਹਰ ਨਾ ਆ ਕੇ ਤੈਨੂੰ ਲੱਗਦਾ ਵੀ ਫਾਇਦਾ ਹੋ ਜੂ ਤੇਰਾ, ਬਾਹਰੋਂ ਮੈਲ ਨਾ ਲਾ ਅੰਦਰੋਂ ਲਾ, ਜਿੰਨਾ ਜ਼ੋਰ ਬਾਹਰਲੀ ਮੈਲ ਲਾਉਣ ਲਈ ਲਾਉਂਦੇ ਹੋ ਉਹਨਾਂ ਜ਼ੋਰ ਅੰਦਰਲੀ ਮੈਲ ਲਾਉਣ ਲਈ ਲਾਓ। ਅੰਦਰ ਮੈਲ ਨਹੀਂ ਰੱਖੀ ਦੀ ਕਿਸੇ ਦੇ ਪ੍ਰਤੀ, ਕਿਸੇ ਦਾ ਮਾੜਾ ਨਹੀਂ ਸੋਚੀਦਾ, ਕਿਸੇ ਦਾ ਬੁਰਾ ਨਹੀਂ ਸੋਚੀਦਾ, ਅੰਦਰ ਦੀ ਮੈਲ ਆਪਣੀ ਖਤਮ ਕਰੋ। ਅੰਤਰ ਮੈਲ ਲੋਭ ਬਹੁਤ ਝੂਠੇ, ਬਾਹਰ ਨਾਵੋ ਕਾਹੀ ਜੀਓ, ਨਿਰਮਲ ਨਾਮ ਜਪੋ ਸਦ ਗੁਰਮੁਖ। ਉਹ ਕਹਿੰਦੇ ਅੰਦਰਲੀ ਅਵਸਥਾ ਉਦੋਂ ਬਣੇਗੀ ਜਦੋਂ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ, ਨਿਜਮਾਂ ਨੂੰ ਸਮਝ ਕੇ ਜ਼ਿੰਦਗੀ ਜੀਵੇਗਾ। ਅੰਤਰ ਕੀ ਗਤ ਤਾਂ ਹੀ ਜੀਓ, ਕਹਿੰਦੇ ਤਾਂ ਤੇਰੇ ਅੰਦਰੋਂ ਗਤੀ ਹੋਣੀ ਹੈ, ਅੰਦਰੋਂ ਅੰਦਰਲੀ ਅਵਸਥਾ ਤੇਰੀ ਤਾਂ ਬਣੂਗੀ। ਜੇ ਅੰਦਰ ਦੀ ਗਤੀ ਚਾਹੁੰਦਾ, ਇੱਕ ਬੰਦਾ ਬਾਹਰ ਦੀ ਗਤੀ ਚਾਹੁੰਦਾ, ਇੱਕ ਅੰਦਰੋਂ ਗਤੀ ਚਾਹੁੰਦਾ। ਦੇਖੋ ਬੰਦੇ ਨੇ ਘਰ ਬਣਾ ਲਿਆ, ਕਿੱਡੀ ਗਤੀ ਕਰ ਗਿਆ, ਨੌਕਰੀ ਲੱਗ ਗਿਆ, ਕਿੱਡੀ ਗਤੀ ਕਰ ਗਿਆ, ਚਾਰ ਪੈਸੇ ਜਮ੍ਹਾਂ ਕਰ ਲਏ, ਕਿੱਡੀ ਗਤੀ ਕਰ ਗਿਆ, ਬੱਚੇ ਬਾਹਰਲੇ ਦੇਸ਼ਾਂ 'ਚ ਸੈੱਟ ਕਰਤੇ, ਕਿੱਡੀ ਗਤੀ ਕਰ ਗਿਆ। ਗੁਰਬਾਣੀ ਕਹਿੰਦੀ ਹੈ ਇਹ ਹੈ ਬਾਹਰਲੀ ਗਤੀ, ਪਰ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡਤਾ, ਅੰਦਰੋਂ ਗਤੀ ਕਰ ਗਿਆ, ਅੰਦਰੋਂ ਜੈਲਸ ਛੱਡਤੀ, ਅੰਦਰੋਂ ਗਤੀ ਕਰ ਗਿਆ, ਹੁਣ ਸੜਦਾ ਹੀ ਨਹੀਂ ਕਿਸੇ ਵੱਲ ਵੇਖ ਕੇ, ਅੰਦਰੋਂ ਗਤੀ ਕਰ, ਅੰਦਰੋਂ ਗਤੀ ਕਰੋ। ਬਾਹਰਲੀ ਗਤੀ ਤੇ ਸੌਖੀ, ਅੰਦਰੋਂ ਵੀ ਕਰੋ, ਬਾਹਰ ਕੰਮਕਾਰ ਕਰੋ, ਮਿਹਨਤ ਕਰੋ, ਪਰ ਅੰਦਰ ਵਾਲੀ ਗਤੀ ਵੀ ਕਰੋ ਨਾ ਨਾਲ ਨਾਲ। ਅੰਦਰ ਦੀ ਅਵਸਥਾ ਜਿਹੜੀ ਹੈ ਉਹ ਵੇਖੋ, ਅੰਤਰ ਦੀ ਗਤ ਕਾਹਦੇ ਨਾਲ ਹੁੰਦੀ ਹੈ, ਉਹਦੇ ਵੱਲ ਖਿਆਲ ਰੱਖਣਾ ਪੈਣਾ। ਨਿਰਮਲ ਨਾਮ ਜਪੋ ਸਤ ਗੁਰਮੁਖ, ਅੰਤਰ ਕੀ ਗਤ ਤਾਂ ਹੀ ਜੀਓ, ਕਹਿੰਦੇ ਤਾਂ ਅੰਤਰੋਂ ਗਤੀ ਕਰੇਗਾ ਭਾਈ। ਹਾਂਜੀ।
ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਪਾਵੇ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ।
ਨਿੰਦਿਆ ਛੱਡਤੀ, ਲੋਭ ਛੱਡਤਾ, ਕੂੜ ਤਿਆਗ ਦਿੱਤਾ, ਗੁਰੂ ਦੇ ਬਚਨਾਂ ਨੂੰ ਕਮਾਇਆ ਤੇ ਅਸਲ ਫਲ ਪ੍ਰਾਪਤ ਹੋਇਆ। ਗੁਰ ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਭਾਵੈ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਮੈਂ ਦਾਸ ਤੇਰੇ ਸ਼ਬਦਾਂ ਦੀ ਸਮਝਣ ਲੱਗ ਪਿਆ, ਤੇਰੀ ਗੁਰਬਾਣੀ ਨਾਲ ਜੁੜ ਗਿਆ, ਤੇਰੇ ਬਚਨਾਂ ਨਾਲ ਜੁੜ ਗਿਆ, ਜਿਵੇਂ ਹੁਣ ਤੈਨੂੰ ਚੰਗਾ ਲੱਗਦਾ ਮੈਨੂੰ ਵੀ ਕੱਢ। ਵਕਾਰਾਂ ਦੇ ਵਿੱਚ ਫਸਿਆ ਹੋਇਆ, ਆਪਣੇ ਅੰਦਰ ਦੀ ਮੈਲ ਧੋਣ ਲਈ ਤਿਆਰ ਹਾਂ। ਬਾਹਰ ਵਾਲੇ ਤੀਰਥਾਂ 'ਚ ਨਹਾ ਕੇ ਬਥੇਰਾ ਵੇਖਿਆ, ਮੈਂ ਅੰਦਰ ਵਾਲੇ ਤੀਰਥ ਵਿੱਚ ਨਹਾਉਣਾ ਚਾਹੁੰਦਾ ਹਾਂ, ਆਪਣੇ ਆਪ ਨੂੰ ਸਾਫ਼ ਕਰਨਾ ਚਾਹੁੰਦਾ ਹਾਂ। ਸੋ ਆਓ ਆਪਣੀ ਮੈਲ ਲਾਈਏ, ਕਿਸੇ ਵੱਲ ਵੇਖ ਕੇ ਸੜੋ ਨਾ, ਕਿਸੇ ਵੱਲ ਵੇਖ ਕੇ ਜੈਲਸ ਨਾ ਕਰੋ, ਕਿਸੇ ਵੱਲ ਵੇਖ ਕੇ ਈਰਖਾ ਨਾ ਕਰੋ। ਸਭ ਦਾ ਭਲਾ ਮੰਗੋ, ਸਭ ਦਾ ਭਲਾ ਮੰਗੋ, ਤੁਹਾਡਾ ਭਲਾ ਆਪੇ ਹੋ ਜਾਣਾ। ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰੋ, ਸਾਡਾ ਭਲਾ ਫਿਰ ਉਹਦੇ ਵਿੱਚ ਆਪੇ ਹੋ ਜਾਂਦਾ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਦੀ ਬਾਣੀ ਨੂੰ ਸੁਣ ਸਮਝ ਕੇ ਆਪਣੇ ਜੀਵਨ 'ਚ ਲਾਗੂ ਕਰੋ, ਸਹਿਜ ਪਾਠ ਕਰਦੇ ਰਿਹਾ ਕਰੋ ਸਮੇਂ 'ਚੋਂ ਸਮਾਂ ਕੱਢ ਕੇ। ਅਤੇ ਬਾਕੀ ਅਗਲੇ ਐਤਵਾਰ ਦਾ ਮੇਰੇ ਖਿਆਲ 24 ਤਰੀਕ ਆ ਜਾਂਦੀ ਹੈ, ਐਤਵਾਰ 24 ਤਰੀਕ ਐਤਵਾਰ ਰਾਤ ਦਾ ਦੀਵਾਨ ਐਤਵਾਰ ਦਾ ਲੱਗੇਗਾ, 24 ਦਾ, 25 ਦਾ ਅਤੇ 26 ਦਾ ਦੀਵਾਨ ਹਾਲ ਦੇ ਵਿੱਚ ਪ੍ਰੋਗਰਾਮ ਹੋਏਗਾ। ਘਰਾਂ ਵਿੱਚ ਲਾਈਵ ਸੁਣੋ, ਜਿਹੜੇ ਇੱਥੇ ਆ ਸਕਦੇ ਆ ਆ ਕੇ ਦੀਵਾਨ ਸੁਣ ਲੈਣ। ਸਾਹਿਬਜ਼ਾਦਿਆਂ ਦੇ ਯਾਦ ਵਿੱਚ 3 ਦਿਨ ਪੰਡਾਲ ਲਾ ਲਾਂਗੇ ਛੋਟਾ ਜਿਹਾ ਉੱਧਰ, ਤੇ ਲਾਸਟ ਦਿਨ 27 ਤਰੀਕ ਨੂੰ ਮਹੀਨੇ ਵਾਲਾ ਦੀਵਾਨ ਵੀ ਹੋਏਗਾ, ਨਾਲੇ ਸਾਰੀ ਸੰਗਤ ਆ ਜਾਏਗੀ। 27 ਨੂੰ ਦਿਨ ਦਾ ਪ੍ਰੋਗਰਾਮ ਹੋਏਗਾ, 3 ਦਿਨ ਰਾਤ ਦਾ, 24 ਦਾ, 25 ਦਾ, 26 ਦਾ, 24, 25, 26 ਰਾਤ ਦਾ ਪ੍ਰੋਗਰਾਮ। ਇਹਦਾ ਟਾਈਮ ਹੋਏਗਾ 6 ਵਜੇ ਤੋਂ ਸਟੇਜ ਸਜੇਗੀ, 9 ਵਜੇ ਭੋਗ ਪਏਗਾ, 6 ਤੋਂ ਲੈ ਕੇ 9 ਵਜੇ ਤੱਕ ਭੋਗ ਪਏਗਾ। ਤੇ 27 ਤਰੀਕ ਨੂੰ ਦਿਨੇ ਦੀਵਾਨ ਲਾਵਾਂਗੇ, ਉਹਦਾ ਟਾਈਮ ਤਕਰੀਬਨ 11 ਵਜੇ ਸ਼ੁਰੂ ਹੋ ਕੇ 2:30 ਵਜੇ 27 ਤਰੀਕ ਨੂੰ ਭੋਗ ਪੈ ਜਾਏਗਾ। ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਵੀ ਆ ਰਿਹਾ, ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 4 ਦਿਨ ਆਪ ਸਾਰੇ ਹਾਜ਼ਰੀ ਭਰ ਸਕਦੇ ਹੋ, ਰਹਿਣ ਵਾਲੇ ਰਹਿਣਾ ਚਾਹੁਣ ਤਾਂ ਵੀ ਆ ਸਕਦੇ ਹੈ, ਜਿੰਨਾ ਕੁ ਪ੍ਰਬੰਧ ਹੋਏਗਾ ਉਨਾ ਕੁ ਆਪਾਂ ਕਰ ਲਿਆਂਗੇ, ਕਮਰੇ ਜਿੰਨੇ ਮਿਲ ਜਾਣਗੇ ਠੀਕ ਹੈ, ਨਹੀਂ ਤੇ ਦੀਵਾਨ ਹਾਲ ਵਿੱਚ ਬਿਸਤਰੇ ਵਿਛਾ ਦਿੱਤੇ ਜਾਣਗੇ, ਜਿੰਨਾ ਰਹਿਣਾ ਰਹਿ ਸਕਦੇ ਹਨ। ਸੋ 3-4 ਦਿਨ ਆਪ ਸਾਰੇ ਵੱਧ ਚੜ ਕੇ ਹਾਜ਼ਰੀ ਭਰੀਏ ਤੇ ਸਤਿਗੁਰੂ ਜੀ ਦੇ ਜੀਵਨ ਤੋਂ, ਇਤਿਹਾਸ ਤੋਂ ਸੇਧ ਲਈਏ। ਜਿਵੇਂ ਭਾਈ ਸਾਹਿਬ ਗੱਲ ਕਰ ਰਹੇ ਸੀ ਕਿ ਗੁਰੂ ਸਾਹਿਬ ਜੰਗਾਂ ਯੁੱਧਾਂ ਦੇ ਵਿੱਚ ਵੀ ਆਪਣੇ ਆਪ ਨੂੰ ਸ਼ਾਂਤ ਰੱਖਦੇ ਆ, ਇਦਾਂ ਦੇ ਮਾਹੌਲ ਦੇ ਵਿੱਚ ਵੀ ਜਿੱਥੇ ਕੱਟ ਵੱਢ ਹੋ ਰਹੀ ਹੈ ਉੱਥੇ ਵੀ ਆਪਣੇ ਆਪ ਨੂੰ ਸ਼ਾਂਤ ਰੱਖ ਕੇ ਕਹਿੰਦੇ ਆ, ਪੈਂਦੇ ਖਾਂ ਮੁਸਲਮਾਨ ਕਲਮੇ ਪੜ੍ਹਦੇ ਹੁੰਦੇ ਆ, ਕਲਮੇ ਪੜ੍ਹ ਲੈ, ਅਖੀਰਲੀ ਵਾਰੀ ਕਲਮੇ ਪੜ੍ਹ ਲੈ, ਇੰਨੀ ਸ਼ਾਂਤੀ ਦੇ ਵਿੱਚ ਸਤਿਗੁਰੂ ਹਨ। ਤੇ ਅਸੀਂ ਮਾੜੀ ਮਾੜੀ ਗੱਲ ਤੇ ਸਾਡਾ ਮਨ ਭਟਕਦਾ ਰਹਿੰਦਾ, ਮਨ ਕਾਲਾ ਪੈਂਦਾ ਰਹਿੰਦਾ, ਬੇਚੈਨੀ ਰਹਿੰਦੀ ਹੈ। ਸੋ ਆਪਣੇ ਆਪ ਤੇ ਕੰਮ ਕਰੀਏ, ਆਪਣੇ ਆਪ ਨੂੰ ਸ਼ਾਂਤ ਰੱਖੀਏ। ਯਾਦ ਰੱਖਣਾ ਵੀਰੋ, ਭਰਾਵੋ, ਭੈਣੋ, ਮੇਰਾ ਤਜਰਬਾ ਹੈ, ਮੈਨੂੰ 24-25 ਸਾਲ ਹੋ ਗਏ, 25 ਹੋ ਗਏ ਸਮਝ ਲਓ, ਜਨਵਰੀ ਆ ਗਈ। ਇਹਨਾਂ 25 ਸਾਲਾਂ ਵਿੱਚ ਮੈਂ ਵੱਡੇ ਵੱਡੇ ਬੰਦਿਆਂ ਨੂੰ, ਛੋਟਿਆਂ ਨੂੰ, ਗਰੀਬ ਅਮੀਰ ਸਭ ਨੂੰ ਮਿਲਿਆ। ਅੱਜ ਲੋਕਾਂ ਕੋਲ ਕਰੋੜਾਂ ਅਰਬਾਂ ਰੁਪਇਆ ਤੇ ਹੈ ਪਰ ਮਨ ਦੀ ਸ਼ਾਂਤੀ ਨਹੀਂ ਹੈ। ਜਿਸ ਨੂੰ ਵੀ ਮਿਲਦੇ ਆ ਮੇਰਾ ਬੁਰਾ ਹਾਲ ਹੈ, ਮਨ ਸ਼ਾਂਤ ਨਹੀਂ, ਕੀ ਕਰੀਏ, ਮਨ ਸ਼ਾਂਤ ਨਹੀਂ, ਕੀ ਕਰੀਏ, ਮਨ ਸ਼ਾਂਤ ਨਹੀਂ, ਕੀ ਕਰੀਏ। ਤੇ ਅੱਜ ਜਿਸ ਬੰਦੇ ਦਾ ਮਨ ਸ਼ਾਂਤ ਹੈ ਉਹ ਕਰੋੜਾਂ ਅਰਬਾਂ ਪਤੀਆਂ ਨਾਲੋਂ ਵੀ ਚੰਗਾ ਹੈ, ਉਹ ਅਰਬਾਂ ਪਤੀਆਂ ਨਾਲੋਂ ਵਧੀਆ ਹੈ ਜਿਸ ਬੰਦੇ ਦਾ ਮਨ ਸ਼ਾਂਤ ਹੈ, ਜਿਸ ਬੰਦੇ ਦਾ ਮਨ ਟਿਕਿਆ ਹੋਇਆ, ਜਿਸ ਬੰਦੇ ਦਾ ਮਨ ਠੀਕ ਹੈ, ਰਿਲੈਕਸ ਰਹਿੰਦਾ, ਮਨ ਸ਼ਾਂਤ ਰਹਿੰਦਾ, ਉਹਦੇ ਵਰਗਾ ਕੋਈ ਨਹੀਂ। ਸਭ ਤੋਂ ਵੱਡੀ ਚੀਜ਼ ਹੈ ਮਨ ਦੀ ਸ਼ਾਂਤੀ, ਪੀਸ ਆਫ ਮਾਈਂਡ। ਤੇ ਮਨ ਦੀ ਸ਼ਾਂਤੀ ਵਾਸਤੇ ਕੰਮ ਹੀ ਵੀ ਕੋਈ ਨਹੀਂ ਕਰਦਾ, ਮੈਂਟਲ ਹੈਲਥ ਵਾਸਤੇ ਕੋਈ ਕੰਮ ਨਹੀਂ ਕਰਦਾ, ਸਭ ਤੋਂ ਔਖਾ ਕੰਮ ਵੀ ਮਨ ਨੂੰ ਸ਼ਾਂਤ ਕਰਨਾ ਹੀ ਹੈ। ਆਪਾਂ ਹੁਣ ਪਿੱਛੇ ਕੈਂਪ ਲਾਇਆ ਸੀ ਮੈਂਟਲ ਹੈਲਥ ਦੇ ਉੱਤੇ, ਜਿਨ੍ਹਾਂ ਨੇ ਕੈਂਪ ਲਾਇਆ, ਜਿਨ੍ਹਾਂ ਨੇ ਅਟੈਂਡ ਕੀਤਾ, ਉਹਨਾਂ ਦਾ ਵੀ ਬੜਾ ਜ਼ੋਰ ਲੱਗਾ। ਤੇ ਮੈਂ ਵੀ ਨਾਲ ਹੀ ਸੀ, 11 ਦਿਨ ਮੈਨੂੰ ਵੀ ਬਹੁਤ ਰਿਹਾ, ਹਾਰਡ ਸੀ ਮੇਰੇ ਵਾਸਤੇ ਵੀ, ਪਰ ਅਸੀਂ ਉਹਦੇ 'ਤੇ ਕੰਮ ਕੀਤਾ ਤੇ ਉਹਦਾ ਰਿਜ਼ਲਟ ਵੀ ਵੇਖਿਆ। ਮਤਲਬ ਜਿਹੜੇ ਜਿਹੜੇ ਬੰਦਿਆਂ ਨੇ, ਸਾਡਿਆਂ ਨੇ ਕੈਂਪ 'ਚ ਹਾਜ਼ਰੀ ਭਰੀ ਸੀ, ਉਹ ਮੈਂ ਜਿਹਨੂੰ ਵੀ ਮੈਂ ਮਿਲਦਾ ਮੈਂ ਖੁਸ਼ ਹੋ ਜਾਂਦਾ। ਉਹਨਾਂ ਨੇ ਧੰਨਵਾਦ ਨਹੀਂ ਕੀਤਾ, ਉਹਨਾਂ ਦੇ ਪਰਿਵਾਰਾਂ ਨੇ ਆ ਕੇ ਧੰਨਵਾਦ ਕੀਤਾ ਕਿ ਭਾਈ ਸਾਹਿਬ ਬਹੁਤ ਸ਼ੁਕਰ ਹੋਇਆ, ਸਾਡਾ ਬੰਦਾ ਬਦਲ ਗਿਆ, ਇਹਦੀ ਸੋਚ ਬਦਲ ਗਈ, ਇਹ ਗੁੱਸਾ ਕਰਦਾ ਸੀ, ਇਹ ਖਿਝਦਾ ਸੀ, ਇਹਨੂੰ ਇਰੀਟੇਟ ਹੋ ਜਾਂਦਾ ਸੀ, ਫਰਸਟ੍ਰੇਟ ਹੁੰਦਾ ਸੀ, ਚੇਂਜ ਹੋ ਗਿਆ। ਬੰਦਾ ਇੰਨਾ ਵੀ ਚੇਂਜ ਹੋ ਸਕਦਾ ਹੈ? ਕਦੇ ਬੰਦਾ ਇੰਨਾ ਵੀ ਬਦਲ ਸਕਦਾ ਹੈ? ਬਿਲਕੁਲ ਬਦਲ ਜਾਂਦਾ ਹੈ ਜੇ ਬੰਦਾ ਬਦਲਣਾ ਚਾਹਵੇ। ਹੁਣ ਜਿਹੜਾ ਬੰਦਾ ਕੈਂਪ ਅਟੈਂਡ ਕਰਨ ਆਏਗਾ ਤੇ ਬਦਲਣਾ ਚਾਹੇਗਾ ਤਾਂ ਹੀ ਆਏਗਾ, ਇੱਦਾਂ ਤੇ ਆਉਂਦਾ ਹੀ ਨਹੀਂ, ਇੱਦਾਂ ਕਿਹੜਾ ਆਜੂ? ਉਹੀ ਆਊ ਜਿਹੜਾ ਬਦਲਣਾ ਚਾਹੇਗਾ ਆਪਣੇ ਆਪ ਨੂੰ, ਤੇ ਜਿਹਨੂੰ ਪ੍ਰੋਬਲਮ ਹੋਵੇ। ਸੋ ਮੈਂਟਲ ਹੈਲਥ ਦੇ ਉੱਤੇ ਅਸੀਂ ਜ਼ਰੂਰ ਕੰਮ ਕਰੀਏ, ਸਾਡਾ ਮਨ ਸ਼ਾਂਤ ਰਹੇ। ਅੱਜ ਦੀ ਸਭ ਤੋਂ ਵੱਡੀ ਲੋੜ ਮਨ ਦੀ ਸ਼ਾਂਤੀ ਹੈ। ਜੇ ਮਨ ਸ਼ਾਂਤ ਨਹੀਂ ਤੇ ਫਿਰ ਫਾਇਦਾ ਕੀ? ਸਾਡਾ ਸਭ ਕੁਝ ਹੈਗਾ, ਲੋਕਾਂ ਦੇ ਕੋਲ ਪੈਸਾ ਬਥੇਰਾ, ਮਾਇਆ ਬਥੇਰੀ ਹੈ, ਪਰ ਮਨ ਭਟਕਦਾ ਹੀ ਰਹਿੰਦਾ ਹੈ, ਮਨ ਟਿਕਦਾ ਹੀ ਨਹੀਂ। ਸੋ ਮਨ ਦੀ ਸ਼ਾਂਤੀ ਤੇ ਕੰਮ ਕਰੀਏ, ਸਾਰੇ ਜਣੇ ਵੇਖਦੇ ਰਿਹਾ ਕਰੀਏ ਮੇਰੇ ਅੰਦਰ ਕੀ ਚੱਲਦਾ। ਨਿੱਕੀਆਂ ਨਿੱਕੀਆਂ ਚੀਜ਼ਾਂ ਆਪਣੇ ਆਪ ਤੇ ਆਪ ਕੰਟਰੋਲ ਕਰੀਏ। ਵੀਰੋ ਭੈਣੋ, ਖਲਾਰਾ ਅਸੀਂ ਆਪੇ ਪਾਇਆ, ਸਾਫ਼ ਵੀ ਅਸੀਂ ਆਪੇ ਕਰਨਾ। ਮੇਰੇ ਵਰਗਾ ਬੰਦਾ ਕੈਂਪ ਵਿੱਚ ਤਰੀਕਾ ਦੱਸ ਸਕਦਾ, ਕਰਨਾ ਤੇ ਆਪੇ ਹੀ ਪੈਂਦਾ। ਬੰਦੇ ਨੂੰ ਆਪਣੇ ਆਪ ਨੂੰ ਆਪ ਹੀ ਹੌਲੀ ਹੌਲੀ ਕਲੀਨ ਕਰਨਾ ਪੈਂਦਾ, ਆਪਣੇ ਮਨ ਦੀ ਮੈਲ ਨੂੰ ਹੌਲੀ 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 ਅੰਦਰ ਜਾ ਕੇ ਆਪਣੇ ਆਪ ਦੀਆਂ ਗਲਤੀਆਂ ਵੇਖਣੀਆਂ, ਆਪਣੀਆਂ ਮੁਸ਼ਕਲਾਂ ਵੇਖਣੀਆਂ, ਆਪਣੇ ਅੰਦਰ ਮੈਲ ਵੇਖਣੀ, ਫਿਰ ਉਹਨੂੰ ਹੌਲੀ ਹੌਲੀ ਸਾਫ਼ ਕਰਨਾ ਵੀ ਮੇਰੇ ਵਿੱਚ ਆਹ ਪ੍ਰੋਬਲਮਾਂ ਨੇ, ਆਹ ਮੇਰੇ ਸੁਭਾਅ ਵਿੱਚ ਪ੍ਰੋਬਲਮ ਹੈ, ਇਹਨੂੰ ਮੈਂ ਇੱਦਾਂ 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 ਠੀਕ ਕਰਨਾ। ਸੋ ਫਿਰ ਬੰਦਾ ਹੌਲੀ ਹੌਲੀ ਉਹਨੂੰ ਠੀਕ ਕਰਦਾ। ਸੋ ਸਭ ਕੁਛ ਘਰ ਮੈਂ, ਤੇਰੇ ਅੰਦਰ ਹੈ ਸਾਰਾ ਕੁਛ, ਬਾਹਰ ਨਹੀਂ, ਬਾਹਰ ਕੁਛ ਨਹੀਂ ਹੈ। ਆਪਣੇ ਅੰਦਰ ਤੇ ਕੰਮ ਕਰਿਆ ਕਰੋ, ਆਪਣੇ ਘਰ ਚ ਕੰਮ ਕਰੋ, ਘਰ ਆ ਤੁਹਾਡਾ ਸਰੀਰ, ਤੁਹਾਡਾ ਮਨ, ਇਹਦੇ ਤੇ ਕੰਮ ਕਰੋ ਹੌਲੀ 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 ਹੌਲੀ, ਵੀ ਮੇਰੇ ਅੰਦਰ ਕੀ ਚੱਲਦਾ ਹੈ, ਮੇਰੇ ਅੰਦਰ ਜੈਲਸ ਤੇ ਨਹੀਂ ਆ ਗਈ, ਮੈਨੂੰ ਈਰਖਾ ਤੇ ਨਹੀਂ ਹੋ ਗਈ, ਮੈਨੂੰ ਗੁੱਸਾ ਤੇ ਨਹੀਂ ਆ ਰਿਹਾ, ਮੈਂ ਖਿਜ ਤੇ ਨਹੀਂ ਰਿਹਾ, ਮੈਂ ਫਰਸਟ੍ਰੇਟ ਤੇ ਨਹੀਂ ਹੋ ਰਿਹਾ। ਆਪਣੇ ਆਪ ਤੇ ਹੌਲੀ 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 ਕੰਮ ਕਰੀ ਜਾਈਦਾ, ਆਪਣੇ ਸੁਭਾਅ ਤੇ ਕੰਮ ਕਰੀਦਾ, ਆਪਣੀਆਂ ਆਦਤਾਂ ਤੇ ਕੰਮ ਕਰੀਦਾ, ਆਪਣੇ ਆਪ ਨੂੰ ਸਵਾਰੀਦਾ। ਤੇ ਸਾਡੇ ਪਾਤਸ਼ਾਹ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੇ, ਕਹਿੰਦੇ ਰੱਬ ਨੂੰ ਮਿਲਣਾ, ਕਹਿੰਦੇ ਆਪਣੇ ਆਪ ਨੂੰ ਸਵਾਰ ਲਈ ਮੈਂ ਮਿਲੀ ਗਿਆ ਤੈਨੂੰ, ਮੈਂ ਤੂੰ ਹੀ ਤੇ ਹੈ ਸੀ, ਆਪਾਂ ਦੋ ਕਦੋਂ ਸੀ। ਕਮਾਲ ਦੀ ਗੱਲ ਵੇਖੋ, ਕਮਾਲ ਦੀ ਗੱਲ, ਇਹ ਨੁਕਤੇ ਨੂੰ ਇੱਕ ਸੈਕਿੰਡ ਲਈ ਰੁਕ ਕੇ ਸਮਝੋ, ਇਸ ਨੁਕਤੇ ਨੂੰ ਇੱਕ ਸੈਕਿੰਡ ਲਈ ਸਮਝ ਕੇ ਵੇਖੋ ਮਾੜਾ ਜਿਹਾ। ਮਹਾਰਾਜ ਮੈਂ ਤੁਹਾਨੂੰ ਮਿਲਣਾ, ਕਹਿੰਦੇ ਆਪਣੇ ਆਪ ਨੂੰ ਸਾਫ਼ ਕਰ ਲੈ, ਆਪਾਂ ਕਿਹੜਾ ਦੋ ਆ, ਮੈਂ ਤੂੰ ਹੀ ਤੇ ਹੈਗਾ, ਤੂੰ ਸਾਫ਼ ਕਰ, ਤੈਨੂੰ ਤੇਰੇ ਵਿੱਚੋਂ ਜਿਹੜਾ ਨਿਕਲੂ ਉਹ ਮੈਂ ਹੀ ਹਾਂ, ਤੂੰ ਆਪਣੇ ਆਪ ਨੂੰ ਸਵਾਰ, ਆਪਾਂ ਕਿਹੜਾ ਦੋ ਆ। ਕਮਾਲ ਦੀ ਗੱਲ, ਆਪ ਸਵਾਰੇ ਮੈਂ ਮਿਲੇ, ਸਵਾਰੇਗਾ ਆਪਣੇ ਆਪ ਨੂੰ, ਮਿਲੂ ਤੈਨੂੰ ਮੈਂ। ਜਦੋਂ ਤੂੰ ਸਾਫ਼ ਕਰੇਗਾ ਆਪਣੇ ਆਪ ਨੂੰ, ਤੂੰ ਜਦੋਂ ਸਾਫ਼ ਹੋ ਗਿਆ ਫਿਰ ਮੈਂ ਨਿਕਲ ਆਉਣਾ ਵਿੱਚੋਂ। ਰੱਬ ਕਹਿੰਦਾ ਤੂੰ ਆਪਣੇ ਆਪ ਨੂੰ ਸਾਫ਼ ਕਰ ਲੈ, ਵਿੱਚੋਂ ਮੈਂ ਨਿਕਲ ਆਉਣਾ, ਵਿੱਚੋਂ ਮੈਂ ਨਿਕਲੂ ਥੱਲਿਓਂ, ਤੂੰ ਸਾਫ਼ ਕਰ, ਮੈਲ ਮਾੜੀ ਜੀ ਸਾਫ਼ ਕਰ, ਮਾੜਾ ਜਿਹਾ ਆਪਣੇ ਆਪ ਨੂੰ ਸਾਫ਼ ਕਰ। ਆਪ ਸਵਾਰੇ ਮੈਂ ਮਿਲੇ, ਫਿਰ ਮੈਂ ਮਿਲਿਆ ਸੁੱਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਸਾਰਾ ਜੱਗ ਹੀ ਤੇਰਾ ਹੋ ਜਾਏਗਾ। ਰੱਬ ਨੂੰ ਲੱਭਣ ਤੁਰਨਾ, ਰੱਬ ਨੂੰ ਨਾ ਲੱਭੋ, ਆਪਣੇ ਆਪ ਨੂੰ ਲੱਭੋ। ਆਪਣੇ ਆਪ ਨੂੰ ਸਾਫ਼ ਕਰੋਗੇ, ਥੱਲਿਓਂ ਜਿਹੜਾ ਨਿਕਲੂ ਉਹਨੂੰ ਰੱਬ ਕਹਿੰਦੇ ਨੇ, ਜਿਹੜਾ ਤੇਰੇ ਥੱਲਿਓਂ ਨਿਕਲੂ, ਮੈਲ ਲਾਹ ਮਾੜੀ ਜੀ ਆਪਣੀ, ਥੱਲੇ ਪਰਮਾਤਮਾ ਹੀ ਹੈ, ਤੂੰ ਰੱਬ ਦਾ ਹੀ ਰੂਪ ਹੈ, ਤੂੰ ਹੀ ਰੱਬ ਹੈ, ਹੋਰ ਰੱਬ ਵੱਖਰਾ ਥੋੜਾ ਕੋਈ, ਤੂੰ ਹੀ ਰੱਬ ਹੈ, ਮੈਲਾ ਹੋ ਗਿਆ ਸੀ ਸਾਫ਼ ਕਰ ਲੈ, ਤੇਰਾ ਆਪਾ ਹੀ ਪਰਮਾਤਮਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ, ਵੇਖ ਤੇ ਸਹੀ ਤੇਰੇ ਨਾਲ ਹੀ ਸੀ, ਗੁਰਮਤੀ ਰੰਗ ਮਾਣ। ਕਹਿੰਦੇ ਤੈਨੂੰ ਭੁਲੇਖਾ ਪੈ ਗਿਆ, ਪਤਾ ਹੀ ਨਹੀਂ ਲੱਗਿਆ, ਅੰਦਰ ਹੀ ਤੇ ਹੈਗਾ ਤੇਰੇ, ਹੋਰ ਰੱਬ ਕੋਈ ਵੱਖਰਾ ਥੋੜਾ ਸੀ ਤੇਰੇ ਤੋਂ, ਪਰ ਮੈਲ ਪਰ ਪਾਈ ਫਿਰਦਾ, ਜੈਲਸ, ਈਰਖਾ, ਸਾੜਾ, ਭੜਕਣਾ, ਫਰਸਟ੍ਰੇਸ਼ਨ, ਗੁੱਸਾ, ਕਾਮ ਵਧਿਆ ਫਿਰਦਾ, ਘਰ ਵਾਲੀ ਦੇ ਹੁੰਦਿਆਂ ਵੀ ਬਾਹਰ ਧੱਕੇ ਖਾ ਲੈ, ਉਹਦੇ ਵੱਲ ਵੇਖ ਲੈ, ਉਹਦੇ ਕੰਨੀ ਖਿੱਚਿਆ ਜਾ, ਫਿਰ ਮਾੜੀ ਜਿਹੀ ਗੱਲ ਹੋ ਗਈ, ਅੱਗ ਲੱਗ ਗਈ, ਗੁੱਸਾ ਭੜਕਣਾ ਹੋ ਗਈ, ਗੁੱਸਾ ਹੀ ਗੁੱਸਾ ਆਈ ਜਾਂਦਾ, ਕਾਮ ਕ੍ਰੋਧ ਲੋਭ ਵਧਿਆ ਫਿਰਦਾ, ਵੀ ਚੰਗੀ ਭਲੀ ਰੋਟੀ ਚੱਲਦੀ ਹੈ, ਹਾਏ ਹੋਏ ਉਹਦੀ ਦੁਕਾਨ ਨਹੀਂ ਚੱਲਣੀ ਚਾਹੀਦੀ, ਉਹਦਾ ਕੰਮ ਨਾ ਚੱਲੇ, ਮੇਰਾ ਹੀ ਹੋਵੇ, ਉਹਦੇ ਕਿਵੇਂ ਗਾਹਕ ਵੱਧ ਆ ਗਏ, ਮੋਹ ਠੀਕ ਹੈ ਬੱਚਿਆਂ ਦਾ ਕਰ, ਹੁਣ ਆਪਣੇ ਬੱਚਿਆਂ ਤੋਂ ਬਿਨਾਂ ਬਾਕੀ ਦਿਸਦਾ ਹੀ ਕੋਈ ਨਹੀਂ, ਬਾਕੀ ਸਾਰੀ ਦੁਨੀਆ ਭੁੱਖੀ ਮਰ ਜੇ, ਮੇਰੇ ਹੀ ਬੱਚੇ ਹੋਣ ਬਸ, ਕਦੇ ਮੋਹ ਵਧਾਈ ਫਿਰਦਾ, ਹੰਕਾਰ, ਮੇਰਾ ਨਾਮ, ਮੇਰੀ ਈਗੋ, ਮੈਨੂੰ ਕੋਈ ਕਹਿ ਕਿਵੇਂ ਦੇਵੇ, ਮੈਨੂੰ ਕੋਈ ਬੰਦਾ ਬੋਲ ਕਿਵੇਂ ਜਾਵੇ, ਇੰਨਾ ਗੰਦ ਪਾ ਲਿਆ ਅੰਦਰ, ਇੰਨੀ ਗੰਦਗੀ, ਇੰਨੀ ਗੰਦਗੀ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹੋ, ਸ਼ਾਹ ਕਾਲਾ ਕਰ ਲਿਆ ਆਪਣਾ ਆਪ, ਸ਼ਾਹ ਕਾਲਾ ਕਰ ਲਿਆ, ਬਿਲਕੁਲ ਹੀ ਕਾਲਾ ਹੋ ਗਿਆ। ਇਸੇ ਕਰਕੇ ਹੁਣ ਸਵਾਦ ਨਹੀਂ ਆਉਂਦਾ, ਤੇ ਜਦੋਂ ਅਸੀਂ ਆਪਣੇ ਆਪ ਨੂੰ ਸਾਫ਼ ਕਰ ਲਿਆ, ਜਦੋਂ ਅਸੀਂ ਉੱਜਲ ਕਰ ਲਿਆ, ਫਿਰ ਉਹੀ ਜਿਹੜਾ ਭੈੜਾ ਭੈੜਾ ਲੱਗਦਾ ਆਪਣਾ ਆਪ, ਫਿਰ ਵਧੀਆ ਵਧੀਆ ਲੱਗਣ ਲੱਗ ਜਾਏਗਾ। ਤੁਹਾਨੂੰ ਲੱਗਣਾ ਸਾਰੀ ਦੁਨੀਆ ਓਏ ਮੈਨੂੰ ਕਿੰਨਾ ਪਿਆਰ ਕਰਦੀ ਹੈ, ਕਿਉਂਕਿ ਹੁਣ ਤੂੰ ਪਿਆਰ ਕਰਨ ਲੱਗ ਪਿਆ। ਤੇਰੇ ਅੰਦਰੋਂ ਨਫ਼ਰਤ ਜਦੋਂ ਖਤਮ ਹੋਣੀ ਹੈ, ਤੈਨੂੰ ਲੱਗਣਾ ਸਾਰੀ ਦੁਨੀਆ ਕਿੰਨਾ ਪਿਆਰ ਕਰਦੀ ਹੈ, ਕਿੰਨੀ ਚੰਗੀ ਦੁਨੀਆ, ਕਿੰਨੇ ਲੋਕ ਵਧੀਆ ਨੇ। ਹੁਣ ਆਪ ਹੀ ਇੰਨੇ ਮਾੜੇ ਆ, ਸਾਰੀ ਦੁਨੀਆ ਮਾੜੀ ਹੋਈ ਲੱਗਦੀ ਹੈ। ਬੰਦਾ ਆਪਣੀ ਰਿਫਲੈਕਸ਼ਨ ਹੁੰਦਾ ਹੈ, ਜਿੱਦਾਂ ਦਾ ਬੰਦਾ ਹੁੰਦਾ ਉਹਨੂੰ ਦੁਨੀਆ ਉੱਦਾਂ ਦੀ ਲੱਗਦੀ ਹੈ। ਜਦੋਂ ਆਪ ਭਰੇ ਪਏ ਆ ਅੰਦਰੋਂ ਈਰਖਾ ਸਾੜੇ ਦੇ, ਸਾਰੀ ਦੁਨੀਆ ਉੱਦਾਂ ਦੀ ਲੱਗਦੀ ਹੈ। ਜਦੋਂ ਆਪ ਪਿਆਰ ਦੇ ਭਰ ਜਾਓਗੇ, ਫਿਰ ਸਾਰੀ ਦੁਨੀਆ ਪਿਆਰੀ ਪਿਆਰੀ ਲੱਗਣ ਲੱਗ ਜਾਏਗੀ, ਸਾਰਾ ਸੰਸਾਰ ਬੜਾ ਪਿਆਰਾ ਲੱਗਣ ਲੱਗ ਜਾਏਗਾ, ਸਾਰਾ ਸੰਸਾਰ ਬੜਾ ਸੋਹਣਾ ਲੱਗਣ ਲੱਗ ਜਾਏਗਾ। ਸੋ ਆਓ ਆਪਾਂ ਸਾਰੇ ਥੋੜ੍ਹਾ ਜਿਹਾ ਯਤਨ ਕਰੀਏ ਜੀ, ਆਪਣੇ ਅੰਦਰ ਜ਼ਰੂਰ ਵੇਖਦੇ ਰਿਹਾ ਕਰੀਏ, ਅੰਦਰ ਦੀ ਸਫਾਈ ਰੱਖੀਏ, ਘਰ ਦੀ ਸਫਾਈ ਰੱਖੋ, ਸਰੀਰ ਦੀ ਸਫਾਈ ਰੱਖੋ, ਫਿਰ ਮਨ ਦੀ ਸਫਾਈ ਰੱਖੋ। ਇਹ ਤਿੰਨੇ ਚੀਜ਼ਾਂ ਸਾਫ਼ ਰੱਖੋ, ਘਰ ਬਾਹਰ ਵੀ ਸਾਫ਼, ਫਿਰ ਸਰੀਰ ਵੀ ਸਾਫ਼, ਅਤੇ ਫਿਰ ਮਨ ਵੀ ਸਾਫ਼। ਮੁੱਢਲੀ ਇਕਾਈ ਮਨ ਹੈ, ਅਤੇ ਮਨ ਨੂੰ ਸ਼ੁੱਧ ਰੱਖੀਦਾ ਹੈ, ਮਨ ਮੈਲਾ ਨਹੀਂ ਰੱਖੀਦਾ। ਮੈਲਾ ਮਨ ਹੋਵੇ ਬੜਾ ਤੰਗ ਕਰਦਾ ਹੈ, ਮਨ ਬਿਲਕੁਲ ਸਾਫ਼ ਸ਼ੁੱਧ। ਅਤੇ ਸ਼ੁੱਧ ਮਨ ਜਦੋਂ ਇਕਾਗਰ ਹੁੰਦਾ ਹੈ ਨਾ, ਮਨ ਜਦੋਂ ਮੈਲਾ ਹੋਵੇ ਇਕਾਗਰ ਹੋਵੇ ਫਿਰ ਰਸ ਨਹੀਂ ਦਿੰਦਾ। ਮਨ ਮੈਲਾ ਹੋਵੇ ਅਤੇ ਇਕਾਗਰ ਹੋਵੇ, ਜਿਵੇਂ ਹੁਣ ਤੁਸੀਂ ਫਿਰ ਸਮਝਿਓ, ਅੰਦਰ ਮੈਲ ਰੱਖੋ ਕੀਰਤਨ ਕਰਨ ਲੱਗ ਜਾਂਦੇ ਹਾਂ, ਕੀਰਤਨ ਦਾ ਸਵਾਦ ਉਹਨਾਂ ਨਹੀਂ ਆਉਣਾ। ਜਦੋਂ ਮਨ ਸ਼ੁੱਧ ਹੋ ਕੇ ਕੀਰਤਨ ਸੁਣਦਾ ਹੈ ਨਾ, ਫਿਰ ਤੁਹਾਨੂੰ ਇੱਦਾਂ ਲੱਗੇਗਾ ਮੇਰਾ ਰੋਮ ਰੋਮ ਕੀਰਤਨ ਕਰਦਾ, ਫਿਰ ਤੁਹਾਨੂੰ ਇੱਦਾਂ ਲੱਗੇਗਾ ਮੇਰੇ ਸਰੀਰ ਦਾ ਇੱਕ ਇੱਕ ਅੰਗ ਕੀਰਤਨ ਕਰਦਾ। ਜਦੋਂ ਸ਼ੁੱਧ ਹੋ ਜਾਂਦਾ ਮਨ, ਮੈਲਾ ਮਨ ਹੋਵੇ ਇਕਾਗਰ ਕਰ ਲਓ, ਮਨ ਮੈਲਾ ਹੋ, ਮੈਂ ਅੱਗੇ ਵੀ ਕਿਹਾ ਸੀ ਵੀ ਕੱਪੜਾ ਤੈਅ ਨਹੀਂ ਲਾਉਣਾ, ਮੈਲਾ ਕੱਪੜਾ ਤੈਅ ਨਹੀਂ ਲਾਈਦਾ, ਕੱਪੜਾ ਧੋ ਕੇ ਤੈਅ ਲਾਈਦਾ। ਇਕਾਗਰ ਕਰ ਲੈਣਾ ਮਨ ਬਹੁਤ ਸੌਖਾ ਹੈ, ਦੁਨੀਆ ਹੀ ਕਰ ਲੈਂਦੀ ਹੈ, ਵਾਹਿਗੁਰੂ ਜਪ ਕੇ ਮਨ ਇਕਾਗਰ ਕਰ ਲੈਂਦੇ ਹੈ, ਹੋਰ ਕਈ ਚੀਜ਼ਾਂ ਨਾਲ ਮਨ ਇਕਾਗਰ ਕਰ ਲੈਂਦੇ ਹੈ, ਪਰ ਮਨ ਇਕਾਗਰ ਨਹੀਂ ਕਰੀਦਾ, ਮਨ ਸਾਫ਼ ਕਰਕੇ ਇਕਾਗਰ ਕਰੀਦਾ। ਅੰਦਰਲੀ ਮੈਲ ਕੱਢੀ ਦੀ ਹੈ, ਆਪਣੇ ਖੋਟ ਕੱਢੀ ਦੇ ਹੈ, ਆਪਣੀਆਂ ਕਮੀਆਂ ਕੱਢੀ ਦੀ ਹੈ, ਫਿਰ ਜਦੋਂ ਕੀਰਤਨ ਸੁਣੋਗੇ, ਫਿਰ ਜਦੋਂ ਕਦੇ ਗੁਰਬਾਣੀ ਸੁਣੋਗੇ, ਫਿਰ ਇੱਦਾਂ ਲੱਗਦਾ ਵੀ ਮੇਰੇ ਅੰਦਰ ਕੈਸਾ ਇੱਕ ਆਨੰਦ ਚੱਲ ਰਿਹਾ, ਕੈਸਾ ਇੱਕ ਰਸ ਚੱਲ ਰਿਹਾ। ਸਾਰਾ ਸਰੀਰ ਤੇਰਾ ਸਾਥ ਦਿੰਦਾ, ਤੇਰਾ ਰੋਮ ਰੋਮ ਤੇਰੇ ਨਾਲ ਬੋਲਦਾ, ਫਿਰ ਜਦੋਂ ਤੂੰ ਕੀਰਤਨ ਮਨੋਂ ਕਰੇਗਾ ਸੁਣੇਗਾ, ਫਿਰ ਰਸ ਆਏਗਾ। ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪ ਨੂੰ ਸਾਫ਼ ਰੱਖੀਏ। ਤੇ ਦੀਵਾਨਾ ਚਾਪ ਜੀ ਨੇ 24, 25, 26 ਰਾਤ ਦੇ ਦੀਵਾਨ ਤੇ 27 ਨੂੰ ਦਿਨ ਦੇ ਦੀਵਾਨ ਤੇ ਹਾਜ਼ਰੀ ਭਰਨੀ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਦੂਰੋਂ ਨੇੜਿਓਂ ਚੱਲ ਕੇ ਅੱਜ ਦੇ ਦੀਵਾਨ 'ਚ ਹਾਜ਼ਰੀ ਭਰੀ ਹੈ। ਲੰਗਰ 'ਚ ਬੈਠ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪ ਜੀ ਨੇ ਘਰੋਂ ਘਰੀ ਚਾਲਾ ਪਾਉਣਾ, ਮਿਲ ਲੈ ਜਿਹੜੇ ਚੰਗੀ ਗੱਲ ਹੈ, ਜਿਨ੍ਹਾਂ ਦਾ ਸਰਦਾ ਹੋਇਆ ਅੱਜ ਸਾਰ ਲਿਓ, ਚਲੋ ਅਗਲੇ ਐਤਵਾਰ, ਕਿਉਂਕਿ ਮੈਂ ਮਿਲਣਾ ਹੀ ਹੈ, ਚਾਰ ਦਿਨ ਮੈਂ ਰੋਜ਼ ਹੀ ਸੰਗਤ ਨੂੰ ਮਿਲ ਲੈਣਾ, ਕੋਈ ਦਿੱਕਤ ਨਹੀਂ, ਮੈਂ ਇੱਥੇ ਹੀ ਹਾਂ, ਹੁਣ ਜਾਣਾ ਕਿਤੇ ਨਹੀਂ। ਅਤੇ ਜਿਹੜੇ ਦੂਰੋਂ ਕੋਈ ਆਏ ਹੋਣ, ਲੱਗਦਾ ਜਿਨ੍ਹਾਂ ਨੂੰ ਜ਼ਰੂਰੀ ਹੈ ਮਿਲਣਾ, ਉਹ ਮਿਲ ਲੈਣ। ਸਿਹਤ ਮੇਰੀ ਹੁਣ ਵਾਰ ਵਾਰ ਪੁੱਛਣ ਦੀ ਲੋੜ ਨਹੀਂ, ਸਿਹਤ ਠੀਕ ਹੈ। ਆਪਰੇਸ਼ਨ ਹੋਣਾ ਸੀ, ਹੋ ਗਿਆ, ਕੱਲ੍ਹ ਨੂੰ ਠੀਕ ਉਹ ਸਟਿਚਿੰਗ ਜੇ ਜਿਹੜੇ ਅੰਦਰ ਹੁੰਦੇ ਕਲਿੱਪ ਜੇ ਕੱਢ ਦੇਣਗੇ, ਫਿਰ ਆਪੇ ਠੀਕ ਹੈ। ਠੀਕ ਨਾ ਵੀ ਹੋਵੇ, ਹੋਵੇ ਅਸੀਂ ਠੀਕ ਹੀ ਰਹਿਣਾ, ਆਪਣੇ ਆਪ ਨੂੰ ਆਪਾਂ ਕਾਇਮ ਹੀ ਰੱਖਣਾ ਹੁੰਦਾ ਹੈ। ਪ੍ਰੋਬਲਮਾਂ ਦੁੱਖ ਸੁੱਖ ਹਰ ਬੰਦੇ ਦੀ ਜ਼ਿੰਦਗੀ 'ਚ ਆਉਂਦੇ ਹੈ, ਆਉਂਦੇ ਰਹਿੰਦੇ ਹੈ, ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖੀਦਾ, ਖੁਸ਼ ਰੱਖੀਦਾ। ਆਹ ਕਿਹੜੇ ਦੁੱਖ ਨੇ ਭਾਈ, ਮਾੜੀ ਮੋਟੀ ਤਕਲੀਫ਼ ਹੁੰਦੀ ਹੈ, ਅਤੇ ਗੁਰੂ ਸਾਹਿਬਾਂ 'ਤੇ ਕਿੰਨੀਆਂ ਤਕਲੀਫ਼ਾਂ ਆਈਆਂ। ਹਫ਼ਤਾ ਸ਼ੁਰੂ ਹੋ ਗਿਆ, ਵੇਖੋ ਪੋਹ ਦਾ ਮਹੀਨਾ, ਕਿੰਨੀਆਂ ਤਕਲੀਫ਼ਾਂ ਇਹਨਾਂ ਦਿਨਾਂ ਦੇ ਵਿੱਚ। ਅਗਲੇ ਦਿਨ ਆਉਣੇ ਨੇ ਅਨੰਦਪੁਰ ਛੱਡਣਾ, ਸਰਸਾ ਦੇ ਵਿਛੋੜੇ, ਵੱਡਿਆਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਂ ਗੁਜਰ ਕੌਰ ਨੂੰ ਉੱਤੇ ਕਿੱਥੋਂ ਧੱਕਾ ਦੇਣਾ ਬੁਰਜ ਤੋਂ, ਕਿੰਨੀਆਂ ਤਕਲੀਫ਼ਾਂ ਗੁਰੂ ਸਾਹਿਬ ਦੇ ਪਰਿਵਾਰ ਨੇ ਝੱਲੀਆਂ ਨੇ। ਆਹ ਤਾਂ ਗੱਲ ਹੀ ਕੁਛ ਨਹੀਂ, ਜਿਨ੍ਹਾਂ ਦੇ ਅਸੀਂ ਬੱਚੇ ਹਾਂ ਉਹ ਸਾਨੂੰ ਖੁਸ਼ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ ਸਿਖਾਉਂਦੇ ਹੈ, ਅਤੇ ਅਸੀਂ ਸਦਾ ਹੀ ਚੜ੍ਹਦੀ ਕਲਾ 'ਚ ਰਹਿਣਾ। ਸਾਰੀਆਂ ਸੰਗਤਾਂ ਨੂੰ, ਜੀ ਆਇਆਂ ਨੂੰ ਸਭ ਦਾ ਧੰਨਵਾਦ, ਸਭ ਦਾ ਭਲਾ ਹੋਵੇ, ਸਭ ਦਾ ਭਲਾ ਹੋਵੇ, ਸਭ ਸ਼ਾਂਤ ਰਹੋ, ਖੁਸ਼ ਰਹੋ। ਮੱਥਾ ਨਹੀਂ ਟੇਕਿਆ, ਟੇਕ ਲਓ, ਸਲੋਕ ਪੜਿਆ ਜਾਣਾ, ਅਰਦਾਸ ਹੋ ਜਾਣੀ ਹੈ, ਨਾਲ ਹੀ ਹੁਕਮਨਾਮਾ ਸਰਬ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਪਵਨ ਗੁਰੂ ਪਾਣੀ ਪ੍ਰਸਾਦ ਮਾਤਾ ਦਰਸ਼ ਮਹਤ
ਇਸ ਰਾਤ ਦੇ ਆਈ ਦਾ ਜਿਨੈ ਸਭ ਜਗ
ਜਿੰਨੀ ਨਾਮ ਪਿਆਰਾ ਸ਼ਕਤ
ਨਾਨਕ ਦੇ ਮੁਖੀ ਸੁਖੀ ਨਾਲ
ਜਿੰਨੀ ਨਾਮ ਪਿਆਰਾ ਕੈਮ ਸ਼ਕਤ
ਨਾਨਕ ਦੇ ਮੁਖੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੁਨਿਆ ਕੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਸਭ ਤੇਰੀ ਵਡਿਆਈ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੈਂਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਹੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਿਹਰ ਹੋਈ ਸਤਿਗੁਰੂ ਜੀ। ਹਫ਼ਤਾਵਾਰੀ ਦੀਵਾਨ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਆਪ ਜੀਆਂ ਦੇ ਦਰਬਾਰਾਂ ਵਿੱਚ ਸਜਾਏ ਗਏ। ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਸਮੂਹ ਜਥਿਆਂ ਪਾਸੋਂ ਸਮੁੱਚੀ ਹਾਜ਼ਰੀ ਭਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ, ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਣੀ। ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਵਿਚਾਰਨ ਦੇ ਬਲ ਉੱਦਮ ਬਖਸ਼ਿਸ਼ ਕਰਨੇ ਸਤਿਗੁਰੂ ਜੀ ਇਸ ਵੇਲੇ ਸਮੂਹ ਸੰਗਤ ਦੀ। ਭਰੀ ਹੋਈ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਤਿਲ ਫੁੱਲ ਪਟਾਵਾਂ ਪ੍ਰਵਾਨ ਕਰਨੀਆਂ, ਸਭ ਦਾ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸਭਨਾਂ ਨੂੰ ਗੁਰਸਿੱਖੀ ਦੀ ਦਾਤ, ਆਪਣੇ ਦਰ ਤੇ ਘਰ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪ ਜੀਆਂ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀਆਂ ਹਨ। ਆਪ ਜੀ ਦੇ ਦਰ ਘਰ ਦੇ ਪ੍ਰੀਤਨ ਕਮਲਜੀਤ ਸਿੰਘ ਕੈਨੇਡਾ ਵਾਸੀ ਸਤਿਗੁਰੂ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਨ। ਕਰਮਜੀਤ ਸਿੰਘ, ਰੁਪਿੰਦਰ ਕੌਰ, ਸਿਕੰਦਰ ਸਿੰਘ, ਹਰਦੀਪ ਸਿੰਘ, ਗਗਨਦੀਪ ਕੌਰ, ਪ੍ਰਦੀਪ ਸਿੰਘ ਵਾਲੀਆ ਕੈਨੇਡਾ ਵਾਸੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰੀ ਅੰਦਰ ਅਰਦਾਸ ਬੇਨਤੀਆਂ ਕਰਦੇ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਰਹਿਮਤ ਕਰਨੀ, ਸੇਵਕਾਂ ਦੀਆਂ ਅਰਦਾਸਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ ਕਰਨੀਆਂ, ਇਸੇ ਤਰ੍ਹਾਂ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰ ਅਤੇ ਘਰ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੀ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਦਰ ਪ੍ਰਵਾਨੋ ਦਰ ਪ੍ਰਵਾਨਿਆਂ, ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਮੇਰਾ ਪਾਵਨ ਹੁਕਮਨਾਮਾ, ਬਖਸ਼ੋ ਸਰਬੱਤ ਸੰਗਤ ਨੂੰ ਹੁਕਮ ਦੇ ਚੱਲਣ ਦੀ ਬਲ ਉੱਦਮ ਸਮਰੱਥਾ, ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੈਂਡੀ ਬੰਦਸ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਭਾਣਾ, ਕੋਲ ਕੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸਿਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾ, ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸੂਖ ਸਹਿਜ ਆਨੰਦ ਕਣੇ, ਗੁਰਪੂਰਾ ਪੂਰੀ ਜਾਕੀ ਬਾਣੀ, ਅਨਕ ਗੁਣਾ ਜਾ ਕੇ ਜਾਹੇ ਨਾਂਗਣੇ ਰਹਾਓ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਪਏ ਮਨੋਰਥ ਸੋ ਪ੍ਰਭ ਜਾਪੇ, ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਧਾਤਾ, ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੇ ਗੁਰ ਆਣਿਆ, ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੇ ਗੁਰ ਆਣਿਆ। ਵਾਹਿਗੁਰੂ ਜੀ ਕਾ ਖਾਲਸਾ,